And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਤੁਹਾਡਾ ਜੀ?
ਹਾਲ ਚਾਲ ਬਹੁਤ ਵਧੀਆ ਯਾਰ, ਤੁਸੀਂ ਸੁਣਾਓ?
ਮੈਂ ਵੀ ਠੀਕ ਹਾਂ ਯਾਰ।
ਸਾਰੀ ਗੱਲ ਇੱਦਾਂ ਹੀ ਕਰੀਏ,
ਹੈ ਨਾ? ਸਾਰਾ ਕੁਝ ਇੱਦਾਂ ਹੀ ਚੱਕਦੇ ਹਾਂ ਅੱਜ। ਅੱਛਾ, ਵੈਸੇ ਅੱਜ ਬਲਾ 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 ਡੇ ਆ।
ਅੱਛਾ,
ਕਾਈ ਟ੍ਰੈਲਿੰਗ ਵੀ, ਅੱਜ ਇੰਗਲਿਸ਼ ਲੈਂਗੁਏਜ ਡਿਬੇਟ ਵੀ ਆ। ਵੈਸੇ ਕਿਹਾ ਜਾਂਦਾ ਕਿ ਬਲਾਬਲਾ ਬਲਾ ਡੇ ਦੀ ਵਰਤੋਂ ਉਹਨਾਂ ਵਿਸ਼ਿਆਂ ਬਾਰੇ ਗੱਲ ਕਰਨ ਲਈ, ਉਹਨਾਂ ਚੀਜ਼ਾਂ ਬਾਰੇ ਗੱਲ ਕਰਨ ਲਈ ਕੀਤੀ ਜਾਵੇ ਜਿਹੜੇ ਵਿਸ਼ਿਆਂ ਨੂੰ, ਜਿਹੜੀਆਂ ਗੱਲਾਂ ਨੂੰ ਤੁਸੀਂ ਇਗਨੋਰ ਕਰਦੇ ਆ ਰਹੇ ਹੋ, ਜਾਂ ਜਿਹਨਾਂ ਨੂੰ ਤੁਸੀਂ ਟਿਊਨ ਆਊਟ ਕਰਦੇ ਆ ਰਹੇ ਹੋ, ਜਾਂ ਜਿਹਨਾਂ ਤੋਂ ਤੁਸੀਂ ਪਾਸਾ ਵੱਟਦੇ ਆ ਰਹੇ ਹੋ, ਬੇਸਿਕਲੀ ਅਵੋਇਡ ਕਰ ਰਹੇ ਹੋ। ਸੋ ਉਹਦੇ ਹਿਸਾਬ ਨਾਲ ਤਾਂ ਫਿਰ ਡਿਬੇਟ ਵਾਲੀ ਗੱਲ ਠੀਕ ਆ। ਫਿਰ
ਬਲਾ ਬਲਾ ਬਲਾ, ਇਹ ਕੀ ਬਲਾ ਹੈ?
ਇਹ ਕੀ ਬਲਾ ਹੈ? ਬਲਾ ਬਲਾ ਬਲਾ। ਅੱਛਾ ਵਾਸੂ ਜੀ, ਅੱਜ ਡਿਬੇਟ ਸ਼ਾਮੀ ਸਾਡੇ ਟਾਈਮ ਮੁਤਾਬਕ 4 ਵਜੇ ਸ਼ੁਰੂ ਹੋਣੀ ਆ, 4 to 6 PM ਇੰਗਲਿਸ਼ ਲੈਂਗੁਏਜ ਡਿਬੇਟ।
ਹਾਂਜੀ,
ਤੇ ਉਹਦੇ ਵਿੱਚ ਕਿਹੋ ਜਿਹਾ ਮਾਹੌਲ ਤੇ ਕਿਹੋ ਜਿਹਾ ਹਿਸਾਬ ਕਿਤਾਬ ਰਹਿ ਸਕਦਾ? ਹੋ ਸਕਦਾ ਕਿ ਉਹ ਡਿਬੇਟ ਕੱਲ੍ਹ ਵਾਲੀ ਡਿਬੇਟ ਨਾਲੋਂ ਥੋੜ੍ਹੀ ਜ਼ਿਆਦਾ ਕੰਪੈਟਿਵ ਹੋਵੇ, ਕਿਉਂਕਿ ਕੱਲ੍ਹ ਵਾਲੀ ਜਿਹੜੀ ਆ ਫਰੈਂਚ ਲੈਂਗੁਏਜ ਡਿਬੇਟ ਹੋਇਆ ਕਰਦੀ ਹੈ, ਪ੍ਰਾਈਮੈਰਲੀ ਇਹ ਕਿਊਬੈਕ ਦੇ ਨਿਵਾਸੀਆਂ ਵਾਸਤੇ ਇਸ ਡਿਬੇਟ ਦਾ ਆਯੋਜਨ ਕੀਤਾ ਜਾਂਦਾ। ਆਫਕੋਰਸ ਜਿਹੜੇ ਫਰੈਂਚ ਬੋਲਣ ਵਾਲੇ ਵਿਅਕਤੀ ਨੇ ਉਹ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਰਹਿੰਦੇ ਨੇ, ਪਰ ਕੋਨਸਨਟ੍ਰੇਸ਼ਨ ਜਿਹੜੀ ਹੈ ਉਹ ਕਿਊਬੈਕ ਦੇ ਵਿੱਚ ਆ, ਅਤੇ ਕਿਊਬੈਕ ਦੇ ਵਿੱਚੋਂ ਸੀਟਾਂ ਵੀ ਹੈਗੀਆਂ ਨੇ 78। ਸੋ ਕੱਲ੍ਹ ਵਾਲੀ ਜਿਹੜੀ ਡਿਬੇਟ ਸੀ, ਜੇ ਕਿਸੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ, ਉਹ ਸੀ ਬਲੋਕ ਕਿਊਬੈਕ ਵਾ, ਕਿਉਂਕਿ ਉਹਨਾਂ ਨੇ ਕੱਲ੍ਹ ਵਾਲੀ ਡਿਬੇਟ ਦੇ ਆਧਾਰ 'ਤੇ ਹੀ ਆਪਣੀ ਜਿਹੜੇ ਕਿਊਬੈਕ ਦੇ ਵਿੱਚ ਵੋਟਰਸ ਨੇ ਉਹਨਾਂ ਨੂੰ ਆਪਣੇ ਨਾਲ ਲਾਮਬੰਦ ਕਰਨਾ। ਸੁਣਨ ਵਾਲੇ ਜਾਣਦੇ ਨੇ ਬਲੋਕ ਕਿਊਬੈਕ ਵਾ ਇੱਕ ਉਹ ਰੀਜਨਲ ਖੇਤਰੀ ਪਾਰਟੀ ਆ ਜਿਹੜੀ ਭਾਵੇਂ ਹਾਊਸ ਆਫ ਕਾਮਨਸ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਤਾਂ ਉਹਦੀ ਰੈਪ੍ਰਜੈਂਟੇਸ਼ਨ ਹੈ, ਪਰ ਇਹ ਫੈਡਰਲ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟ ਸਿਰਫ ਅਤੇ ਸਿਰਫ ਕਿਊਬੈਕ ਦੇ ਵਿੱਚੋਂ ਹੀ ਫੀਲਡ ਕਰਦੇ ਨੇ। ਉੱਥੋਂ ਦੀਆਂ 78 ਸੀਟਾਂ ਤੋਂ ਹੀ ਇਹਨਾਂ ਦੇ ਉਮੀਦਵਾਰ ਚੋਣ ਲੜਦੇ ਨੇ, ਅਤੇ ਜਿੰਨੇ ਜਿੱਤ ਜਾਂਦੇ ਨੇ ਫਿਰ ਆਫਕੋਰਸ ਉਹ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚ ਜਾਂਦੇ ਨੇ। ਬਾਕੀ ਦੇ ਲੀਡਰਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਵਾਸੂ ਜੀ? ਗੱਲ ਸ਼ੁਰੂ ਕਰ ਲਈਏ ਮਾਰਕ ਕਾਰਨੀ ਤੋਂ।
ਯਾ, ਕਿਉਂਕਿ ਇਹ ਡਿਬੇਟ ਮਾਰਕ ਕਾਰਨੀ ਵਾਸਤੇ ਵੀ ਬਹੁਤ ਇੰਪੋਰਟੈਂਟ ਸੀ
ਜੀ,
ਕਿਉਂਕਿ ਉਹਨਾਂ ਉੱਤੇ ਇਹ ਦੋਸ਼ ਲੱਗਦਾ ਰਿਹਾ, ਜਾਂ ਕਹਿ ਲਓ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਥੋੜ੍ਹੀ ਆਲੋਚਨਾ ਹੁੰਦੀ ਰਹੀ, ਖਾਸ ਤੌਰ 'ਤੇ ਕਿਊਬੈਕ ਵਿੱਚ, ਕਿ ਫਰੈਂਚ ਇਹਨਾਂ ਨੂੰ ਪੂਰੀ ਸੂਰੀ ਆਉਂਦੀ ਹੈ, ਕਿ ਵੀ ਇਹਨਾਂ ਨੂੰ ਫਰੈਂਚ ਬਾਰੇ, ਫਰੈਂਚ ਕਲਚਰ ਬਾਰੇ ਬਹੁਤਾ ਕੁਝ ਪਤਾ ਨਹੀਂ, ਇੱਦਾਂ ਦੀਆਂ ਗੱਲਾਂ ਪਹਿਲਾਂ ਹੁੰਦੀਆਂ ਰਹੀਆਂ। ਸੋ ਡਿਬੇਟ ਦੇ ਵਿੱਚੋਂ ਮਾਰਕ ਕਾਰਨੀ ਇਹ ਕਿਹਾ ਜਾ ਸਕਦਾ ਆ ਕਿ ਬਹੁਤਾ ਕੋਈ ਨੁਕਸਾਨ ਕਰਾਏ ਬਿਨਾਂ ਸਹੀ ਸਲਾਮਤ ਨਿਕਲ ਆਏ,
ਤੇ ਨੁਕਸਾਨ ਇਸ ਡਿਬੇਟ ਦੇ ਵਿੱਚ ਕੋਈ ਨਾ ਹੋਣਾ ਉਹ ਮਾਰਕ ਕਾਰਨੀ ਵਾਸਤੇ ਇੱਕ ਬਹੁਤ ਵੱਡਾ ਸਕੋਰਿੰਗ ਪੁਆਇੰਟ ਆ।
ਬਿਲਕੁਲ,
ਕਿਉਂਕਿ ਇਸ ਡਿਬੇਟ ਦੇ ਵਿੱਚ ਨੁਕਸਾਨ ਹੋਣ ਦੇ ਆਸਾਰ ਥੋੜੇ ਜ਼ਿਆਦਾ ਸੀਗੇ।
ਬਿਲਕੁਲ, ਕਿਉਂਕਿ ਇਸ ਪੂਰੀ ਡਿਬੇਟ ਦੇ ਵਿੱਚ ਜਿਹੜੇ ਦੋ ਥੀਮ ਭਾਰੂ ਰਹੇ, ਇੱਕ ਤਾਂ ਸੀ ਕਿ ਡੋਨਲਡ ਟਰੰਪ ਦੀਆਂ ਟੈਰਿਫਸ ਤੇ ਯੇ ਵੋ, ਸਾਰਾ ਜੋ ਟ੍ਰੇਡ ਵਾਰ ਵਾਲਾ ਸੀਨ ਹੈ। ਦੂਸਰੇ ਪਾਸੇ ਸੀ ਅਫੋਰਡੇਬਿਲਿਟੀ ਦਾ ਇਸ਼ੂ, ਕੋਸਟ ਆਫ ਲਿਵਿੰਗ ਦਾ ਇਸ਼ੂ।
ਹਾਂਜੀ,
ਮਾਰਕ ਕਾਰਨੀ ਬਾਰ ਬਾਰ ਕੋਸ਼ਿਸ਼ ਕਰਦੇ ਰਹੇ ਕਿ ਗੱਲਬਾਤ ਸਾਰੀ ਟੈਰਿਫਸ ਦੇ ਆਲੇ ਦੁਆਲੇ ਰਹੇ
ਜੀ,
ਤੇ ਪੀਅਰ ਪੋਲੀਐਫ ਬਾਰ ਬਾਰ ਕੋਸ਼ਿਸ਼ ਕਰਦੇ ਰਹੇ ਕਿ ਕੋਸਟ ਆਫ ਲਿਵਿੰਗ ਦੀ ਗੱਲ ਹੋਵੇ।
ਪੀਅਰ ਪੋਲੀਐਫ ਤੇ ਈਵਨ ਜਸਟਿਨ ਟਰੂਡੋ ਨੂੰ ਵੀ ਸਮੇਂ ਸਮੇਂ ਸਿਰ ਇਨਵੋਕ ਕਰਦੇ ਰਹੇ। ਕਈਆਂ ਦਾ ਹੁਣ ਇਹ ਮੰਨਣਾ ਕਿ ਉਹ ਸਟ੍ਰੈਟਜੀ ਛੱਡ ਦੇਣੀ ਚਾਹੀਦੀ ਹੈ ਹੁਣ ਕੰਜ਼ਰਵੇਟਿਵ ਨੂੰ, ਕਿਉਂਕਿ ਜਸਟਿਨ ਟਰੂਡੋ ਦੀ ਜੇ ਗੱਲ ਕਰਦੇ ਉਹ ਤਾਂ ਵੀ ਛੋੜੋ ਕਲਕੀ ਬਾਤਾਂ, ਕਲਕੀ ਬਾਤ ਪੁਰਾਣੀ ਵਾਲੀ ਗੱਲ ਆ, ਪਰ ਕੰਜ਼ਰਵੇਟਿਵ ਦੀ ਸਟ੍ਰੈਟਜੀ ਹੁਣ ਤੱਕ ਦੀ ਇਹ ਆ ਕਿ ਜੇ ਤੁਸੀਂ ਜਸਟਿਨ ਟਰੂਡੋ ਦੀ ਗੱਲ ਜੇ ਕਰਦੇ ਹੋ, ਉਹਦੇ ਨਾਲ ਜੁੜ ਕੇ ਆਉਂਦੇ ਨੇ ਪਿਛਲੇ 10 ਸਾਲਾਂ ਦੀ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ, ਅਤੇ ਉਹ ਕਿਸੇ ਨੂੰ ਭੁੱਲਣੀ ਨਹੀਂ ਚਾਹੀਦੀ। ਸੋ ਕੱਲ੍ਹ ਦੀ ਡਿਬੇਟ ਦੇ ਵਿੱਚ ਸਮੇਂ ਸਮੇਂ ਸਿਰ ਈਵਨ ਉਹਨਾਂ ਨੇ ਤਾਂ ਇਹ ਵੀ ਕਿਹਾ ਮਾਰਕ ਕਾਰਨੀ ਬਾਰੇ ਕਿ ਜੀ ਇਹ ਵੀ ਜਸਟਿਨ ਟਰੂਡੋ ਵਰਗੇ ਹੀ ਨੇ, ਇਹਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਆਮ ਮਾਈ ਓਨ ਪਰਸਨ, ਮੈਂ ਜਸਟਿਨ ਟਰੂਡੋ ਵਰਗਾ ਨਹੀਂ ਹਾਂ।
ਐਕਚੁਲੀ ਬਲਾਂਸ਼ਟ ਨੇ ਗੱਲ ਛੇੜੀ, ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਬਣ ਵੀ ਗਏ ਤੇ ਤੁਹਾਡੀ ਸਰਕਾਰ ਵੀ, ਮਤਲਬ ਮਾਰਕ ਕਾਰਨੀ ਗਵਰਨਮੈਂਟ ਵੀ, ਕਹਿੰਦੇ ਜਸਟਿਨ ਟਰੂਡੋ ਦੀ ਸਰਕਾਰ ਵਰਗੀ ਹੀ ਹੋਏਗੀ, ਉਹੀ MPs ਹੋਣਗੇ, ਉਹੀ ਮੰਤਰੀ ਹੋਣਗੇ,
ਉਹੀ ਫਰੰਟ ਬੈਂਚ ਹੋਊਗਾ।
ਸੋ ਫਿਰ ਪੀਅਰ ਪੋਲੀਐਫ ਨੇ ਵੀ ਇੱਕ ਟਾਈਮ ਤੇ ਕਿਹਾ ਕਿ ਕਾਰਨੀ ਇਜ਼ ਜਸਟ ਲਾਈਕ ਜਸਟਿਨ, ਸੋ ਉਹ ਗੱਲਾਂ ਸਾਰੀਆਂ ਹੋਈਆਂ। ਮਤਲਬ ਮਾਰਕ ਕਾਰਨੀ ਨੂੰ ਦੇਖੋ, ਜਦੋਂ ਵੀ ਕੋਸਟ ਆਫ ਲਿਵਿੰਗ ਬਾਰੇ ਗੱਲ ਹੁੰਦੀ ਸੀ ਤੇ ਸਾਰੇ ਲੀਡਰਸ ਰਲ ਕੇ ਘੇਰ ਰਹੇ ਸਨ ਮਾਰਕ ਕਾਰਨੀ ਨੂੰ। ਮਾਰਕ ਕਾਰਨੀ ਨੂੰ ਇੱਕ ਦੋ ਵਾਰੀ ਕਹਿਣਾ ਵੀ ਪੈ ਗਿਆ ਆਈ ਐਮ ਨੋਟ ਟਰੂਡੋ, ਉਹਨਾਂ ਕਿਹਾ ਯੂ ਆਰ ਨੋਟ ਟਰੂਡੋ, ਆਈ ਐਮ ਨੋਟ ਟਰੂਡੋ, ਓਕੇ। ਫਰੈਂਚ ਪੂਰੀ ਪੂਰੀ ਹੈ ਨਾ, ਇੱਥੋਂ ਪਤਾ ਲੱਗਦਾ ਵੀ ਉਹਨਾਂ ਦਾ ਹੈਂਡੀਕੈਪ ਕਿਸ ਤਰ੍ਹਾਂ ਦਾ। ਦੇਖੋ ਫਰੈਂਚ ਸਾਨੂੰ ਵੀ ਨਹੀਂ ਆਉਂਦੀ, ਅਸੀਂ ਵੀ ਜੋ ਟ੍ਰਾਂਸਲੇਸ਼ਨ ਨੇ ਉਹੀ ਸੁਣੀਆਂ ਨੇ, ਉਹੀ ਪੜ੍ਹੀਆਂ ਨੇ। ਸੋ ਇਹ ਉਹਦੀ ਟ੍ਰਾਂਸਲੇਸ਼ਨ ਇਹ ਬਣਾਈ ਗਈ, ਯੂ ਆਰ ਨੋਟ ਟਰੂਡੋ, ਆਈ ਐਮ ਨੋਟ ਟਰੂਡੋ, ਓਕੇ। ਅੰਗਰੇਜ਼ੀ ਵਿੱਚ ਅਜੀਬ ਲੱਗਦਾ ਥੋੜਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਮਾਰਕ ਕਾਰਨੀ ਨੂੰ ਇਹ ਕਹਿਣਾ ਪਿਆ ਕਿ ਕਹਿੰਦੇ ਮੈਂ ਜਸਟਿਨ ਟਰੂਡੋ ਦੀ ਬੜੀ ਕਦਰ ਕਰਦਾ ਕਿ ਉਹ ਬੜੇ ਵਧੀਆ ਲੀਡਰ ਸਨ, ਉਹਨਾਂ ਨੇ ਬੜੇ ਵਧੀਆ ਵਧੀਆ ਕੰਮ ਕੀਤੇ ਨੇ, ਪਰ ਮੈਂ ਉਹਨਾਂ ਤੋਂ ਵੱਖਰਾ। ਕਹਿੰਦੇ ਇੱਕ ਜਿਹੜਾ ਮੇਨ ਡਿਫਰੈਂਸ ਕਹਿੰਦੇ ਮੇਰੇ 'ਚ ਹੋਏਗਾ ਵੀ ਮੈਂ ਇਕੋਨਮੀ ਦੇ ਉੱਤੇ ਜ਼ਿਆਦਾ ਫੋਕਸ ਕਰਾਂਗਾ। ਕਹਿੰਦੇ ਜਸਟਿਨ ਟਰੂਡੋ ਨੇ ਇੰਡੀਜਨਸ ਰੀਕੌਂਸਲੀਏਸ਼ਨ ਬਾਰੇ ਤੇ ਹੋਰ ਉਹਨਾਂ ਨੇ ਬੜੇ ਵਧੀਆ ਵਧੀਆ ਕੰਮ ਕੀਤੇ ਨੇ ਜ਼ਰੂਰ, ਮੇਰਾ ਫਰਕ ਇਹ ਹੋਏਗਾ ਮਾਰਕ ਜਸਟਿਨ ਟਰੂਡੋ ਤੋਂ, ਕਾਰਨੀ ਨੇ ਕਿਹਾ, ਕਿ ਮੈਂ ਇਕਾਨਮੀ ਦੇ ਉੱਤੇ ਜ਼ਿਆਦਾ ਫੋਕਸ ਕਰੂੰਗਾ। ਸੋ ਉਹਨਾਂ ਨੂੰ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਕੇ ਦਿਖਾਉਣਾ ਪਿਆ ਜਸਟਿਨ ਟਰੂਡੋ ਤੋਂ।
ਬਲੌਕ ਕੁਬੈਕਵਾ ਦੇ ਲੀਡਰ ਫ੍ਰਾਂਸਵਾ ਬਲੈਂਸ਼ੈਟ ਨੇ ਇੱਕ ਇਹ ਵੀ ਹਮਲਾ ਕੀਤਾ ਮਾਰਕ ਕਾਰਨੀ ਵਾਲੇ ਪਾਸੇ ਵੀ, ਤੁਸੀਂ ਕਹਿੰਦੇ ਹੋ ਕਿ ਜੀ ਮੈਂ ਬੜਾ ਟੀਮ ਪਲੇਅਰ ਹਾਂ, ਮੈਂ ਸਾਰਿਆਂ ਨਾਲ ਲੈ ਕੇ ਚੱਲ ਸਕਦਾ, ਮੈਨੂੰ ਤੁਸੀਂ ਅੱਜ ਪਹਿਲੀ ਵਾਰ ਮਿਲ ਰਹੇ ਹੋ ਇਸ ਡਿਬੇਟ ਸਟੇਜ ਤੇ, ਇਸ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ।
ਹਾਂ, ਕਿਉਂਕਿ ਉਹ ਹੋਇਆ ਕੀ ਕਿ ਜਦੋਂ ਇਹ ਗੱਲਾਂ ਚੱਲ ਰਹੀਆਂ ਸਨ ਕਿ ਵੀ ਤੁਸੀਂ ਜਸਟਿਨ ਟਰੂਡੋ ਵਰਗੇ ਹੀ ਹੋ, ਤੁਹਾਡੀ ਸਰਕਾਰ ਨੇ ਕੀਤਾ ਕੀ ਆ, ਕੋਸਟ ਆਫ ਲਿਵਿੰਗ ਨੂੰ ਲੈ ਕੇ ਘੇਰਿਆ ਜਾ ਰਿਹਾ ਸੀ। ਮਾਰਕ ਕਾਰਨੀ ਨੇ ਕਿਹਾ ਯਾਰ ਮੈਂ ਹੁਣੇ ਹੁਣੇ ਤਾਂ ਕਹਿੰਦੇ ਆਇਆ, ਆਈ ਜਸਟ ਗਾਟ ਹੀਅਰ, ਵੀ ਮੈਂ ਹੁਣੇ ਪ੍ਰਾਈਮ ਮਿਨਿਸਟਰ ਬਣਿਆ, ਤੁਸੀਂ ਦੇਖੋ ਵੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਮੈਂ ਕਿੰਨੇ ਸੋਹਣੇ ਸੋਹਣੇ ਕੰਮ ਕਰ ਦਿੱਤੇ ਆ। ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਵੀ ਮੈਂ ਪ੍ਰੀਮੀਅਰ ਜਿਹੜੇ ਸਾਰੇ ਨੇ ਉਹਨਾਂ ਨੂੰ ਲਾਮਬੰਦ ਕੀਤਾ, ਹਾਂ ਉਹਨਾਂ ਨੂੰ ਲਾਮਬੰਦ ਕੀਤਾ ਤੇ ਸਾਰੇ ਹੁਣ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣ ਲਈ ਤਿਆਰ ਹੋ ਗਏ ਨੇ। ਫਿਰ ਉਹ ਬਲਾਂਸ਼ਟ ਨੇ ਕਿਹਾ ਕਹਿੰਦੇ ਮੈਨੂੰ ਤਾਂ ਪਹਿਲੀ ਵਾਰੀ ਮਿਲੇ ਹੋ ਤੁਸੀਂ, ਵੀ ਤੁਸੀਂ ਕਿਹੜੇ ਲਾਮਬੰਦ ਕਰਤੇ ਪ੍ਰੀਮੀਅਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ।
ਅੱਛਾ ਹੁਣ ਬਸ ਵੀ ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਾਵੇਂ ਉਹ ਐਨਡੀਪੀ ਵਾਲੇ ਹੋਣ ਜਾਂ ਬਲੌਕ ਕੁਬੈਕਵਾ ਵਾਲੇ ਹੋਣ, ਉਹਨਾਂ ਦਾ ਇੱਕ ਲਾਰਜਲੀ ਨੈਰੇਟਿਵ ਇਸ ਪਾਸੇ ਸੀ ਵੀ ਕਿਸੇ ਵੀ ਇੱਕ ਪਾਰਟੀ ਦੀ ਮੈਜੋਰਿਟੀ ਨਾ ਆਵੇ, ਕਿਉਂਕਿ ਹੁਣ ਤੱਕ ਦੀ ਜਿਸ ਤਰ੍ਹਾਂ ਇਹ ਫੈਡਰਲ ਇਲੈਕਸ਼ਨ ਜਿੱਦਾਂ ਸ਼ੇਪ ਅਪ ਹੋ ਰਿਹਾ, ਇਹ ਲੱਗਦਾ ਵੀ ਜਿਵੇਂ ਟੂ ਹਾਰਸ ਰੇਸ ਬਣ ਕੇ ਰਹਿ ਜਾਣੀ ਆ, ਵੀ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ, ਅਤੇ ਜਿਹੜੀਆਂ ਹੁਣ ਇੱਕ ਖੇਤਰੀ ਪਾਰਟੀ ਆ, ਇੱਕ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ ਤੀਜੇ ਨੰਬਰ ਦੀ ਪਾਰਟੀ ਜਿਹਨੂੰ ਲੱਗਦਾ ਸੀ ਕਿਤੇ ਹਾਸ਼ੀਏ 'ਤੇ ਨਾ ਚਲੇ ਜਾਈਏ, ਉਹਨਾਂ ਵਾਸਤੇ ਜਿਹੜੀ ਹੁਣ ਸਰਵਾਈਵਲ ਦੀ ਗੱਲ ਬਣ ਗਈ ਹੋਈ ਆ। ਇਸ ਕਰਕੇ ਉਹ ਵਾਰ ਵਾਰ ਪਿੱਚ ਇਹ ਉਹਨਾਂ ਦੀ ਰਹੀ ਆ ਕਿ ਮੈਜੋਰਿਟੀ ਸਰਕਾਰ ਕਿਸੇ ਦੀ ਨਾ ਆਵੇ। ਜਗਮੀਤ ਸਿੰਘ, ਹਾਲਾਂਕਿ ਦੇਖੋ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਡਿਬੇਟ ਦੇ ਵਿੱਚ ਹੈਲਥ ਕੇਅਰ ਵਾਜ਼ ਨਾਟ ਅ ਥੀਮ ਜਿਹਦੇ ਆਧਾਰ 'ਤੇ ਸਵਾਲ ਪੁੱਛੇ ਜਾਣੇ ਸੀ, ਉਹ ਅੱਜ ਵੀ ਨਹੀਂ ਹੋਣਾ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ, ਪਰ ਜਗਮੀਤ ਸਿੰਘ ਆਪਣੇ ਜਵਾਬਾਂ ਦੇ ਵਿੱਚ ਜਾਂ ਆਪਣੀ ਰਿਬਟਲ ਦੇ ਵਿੱਚ ਹੈਲਥ ਕੇਅਰ ਵਾਲਾ ਮੁੱਦਾ ਜਦੋਂ ਵੀ ਕੋਈ ਹਾਈਲਾਈਟ ਕਰਦੇ ਤਾਂ ਜਿਹੜੇ ਮੋਡਰੇਟਰ ਸੀਗੇ ਉਹ ਜਗਮੀਤ ਸਿੰਘ ਨੂੰ ਟੋਕ ਦਿੰਦੇ ਸੀ। ਫਿਰ ਜਗਮੀਤ ਸਿੰਘ ਨੇ ਆਪਣੀ ਕਲੋਜ਼ਿੰਗ ਸਟੇਟਮੈਂਟ ਦੇ ਵਿੱਚ ਇਹ ਗੱਲ ਕਹੀ ਕਿ ਹੈਲਥ ਕੇਅਰ ਬਾਰੇ ਮੈਂ ਬੜਾ ਪੈਸ਼ਨੇਟ ਹਾਂ, ਹੈਲਥ ਕੇਅਰ ਇੱਕ ਬੜਾ ਇੰਪੋਰਟੈਂਟ ਮੁੱਦਾ, ਤੁਸੀਂ ਦੇਖਿਆ ਅੱਜ ਦੀ ਡਿਬੇਟ 'ਚ ਵੀ ਜਦੋਂ ਜਦੋਂ ਮੈਂ ਉਹ ਥੀਮ 'ਤੇ ਗੱਲ ਕਰਨੀ ਚਾਹੀ ਉਸ ਇਸ਼ੂ 'ਤੇ ਤਾਂ ਮੋਡਰੇਟਰ ਨੇ ਮੈਨੂੰ ਟੋਕ ਦਿੱਤਾ,
ਇੱਕ ਵਾਰੀ ਉਹਨਾਂ ਦਾ ਮਾਈਕ ਵੀ ਬੰਦ ਕਰਤਾ,
ਮਾਈਕ ਵੀ ਬੰਦ ਕੀਤਾ ਗਿਆ। ਸੋ ਇਸ ਕਰਕੇ ਕਿਉਂਕਿ ਅੱਛਾ ਜਗਮੀਤ ਸਿੰਘ ਨੂੰ ਇਹ ਵੀ ਪਤਾ ਕਿ ਹੈਲਥ ਕੇਅਰ ਵਾਲਾ ਹੀ ਇੱਕ ਅਜਿਹਾ ਇਸ਼ੂ ਹੈ ਜਿਹਦੇ ਉੱਪਰ ਉਹ ਆਪਣੀਆਂ ਪ੍ਰਾਪਤੀਆਂ ਗਿਣਵਾ ਕੇ ਦਿਖਾ ਕੇ ਟੈਂਜੀਬਲ ਜਿਹੜੇ ਕੁਝ ਅਚੀਵਮੈਂਟਸ ਨੇ ਉਹਦੇ ਆਧਾਰ 'ਤੇ ਜਿਹੜੇ ਵੋਟਰਸ ਮੇ ਬੀ ਐਨ ਡੀ ਪੀ ਤੋਂ ਪਾਸਾ ਵੱਟ ਗਏ ਹੋ ਸਕਦੇ ਨੇ ਉਹਨਾਂ ਨੂੰ ਦੁਬਾਰਾ ਲਾਮਬੰਦ ਕਰ ਸਕਦੇ ਨੇ। ਇੱਕ ਇੰਟਰਸਟਿੰਗ ਗੱਲ ਇਹ ਵੀ ਰਹੀ ਕਿ ਜਿਹੜਾ ਲਾਈਨ ਆਫ ਅਟੈਕ ਸੀਗੀ ਐਨ ਡੀ ਪੀ ਦੀ, ਉਹ ਕੰਜ਼ਰਵੇਟਿਵ ਵੱਲ ਵੀ ਬੜੀ ਸਟਰੋਂਗ ਰਹੀ। ਉਹਦਾ ਰੀਜ਼ਨ ਇੱਕ ਇਹੀ ਆ ਕਿ ਪਿਛਲੇ ਸਮੇਂ ਦੇ ਵਿੱਚ ਕੰਜ਼ਰਵੇਟਿਵ ਨੇ ਐਨ ਡੀ ਪੀ ਦੇ ਵੀ ਵੋਟਰ, ਵਰਕਿੰਗ ਕਲਾਸ ਵਾਲਾ ਵੋਟਰ ਆਪਣੇ ਵੱਲ ਕਾਫੀ ਆਕਰਸ਼ਿਤ ਕੀਤਾ।
ਯਾ ਬਿਲਕੁਲ, ਅਤੇ ਇੱਕ ਖਾਸ ਤੌਰ 'ਤੇ ਜਦੋਂ ਫੋਰਨ ਏਡ ਬਾਰੇ ਗੱਲ ਆਈ, ਫੋਰਨ ਫੰਡਿੰਗ ਤੁਸੀਂ ਘਟਾਓਗੇ ਕਿ ਨਹੀਂ, ਇਹ ਕੁਐਸਚਨ ਸੀ ਉਹਦੇ ਬਾਰੇ ਜਗਮੀਤ ਸਿੰਘ ਨੇ। ਸੋ ਜਦੋਂ ਪੀਅਰ ਪੋਲੀਐਫ ਨੇ ਜਵਾਬ ਦੇਣਾ ਸੀ ਤਾਂ ਉਹਨਾਂ ਨੇ ਮੈਨਸ਼ਨ ਕੀਤਾ ਯੂ ਐਨ ਆਰ ਡਬਲਿਊ ਏ ਜਿਹੜੀ ਯੂ ਐਨ ਦੀ ਏਜੰਸੀ ਮਿਡਲ ਈਸਟ ਦੇ ਵਿੱਚ ਕੰਮ ਕਰਦੀ, ਗਾਜ਼ਾ ਦੇ
ਵਿੱਚ।
ਯਾ ਸੋ ਉਹਦੇ ਬਾਰੇ ਜਦੋਂ ਗੱਲ ਹੋਈ ਉਹਨਾਂ ਨੇ ਕਿਹਾ ਕਿ ਜਿਹੜੀ ਫੰਡਿੰਗ ਉਹ ਘਟਾਉਣਗੇ, ਉਹਨਾਂ ਨੇ ਮੈਨਸ਼ਨ ਕੀਤਾ ਵੀ ਪੈਸੇ ਜਿਹੜੇ ਆ ਲੋੜਵੰਦਾਂ ਤੱਕ ਪਹੁੰਚਣੇ ਚਾਹੀਦੇ ਆ, ਟੈਰਰਿਸਟ ਨੂੰ ਉਹ ਪੈਸੇ ਨਹੀਂ ਜਾਣੇ ਚਾਹੀਦੇ। ਜਗਮੀਤ ਸਿੰਘ ਨੇ ਉਹ ਗੱਲ ਫੜ ਲਈ, ਕਹਿੰਦੇ ਵੀ ਤੁਸੀਂ ਅਨਰੋ ਨੂੰ ਤੁਸੀਂ ਇਸ ਤਰ੍ਹਾਂ ਟੈਰਰਿਸਟ ਕਹਿ ਰਹੇ ਹੋ, ਕਹਿੰਦੇ ਦੈਟਸ ਅਨਐਕਸੈਪਟੇਬਲ। ਉਹਨਾਂ ਨੇ ਕਾਫੀ ਘੇਰਿਆ ਪੀਅਰ ਪੋਲੀਐਫ ਨੂੰ ਉਸ ਗੱਲ 'ਤੇ। ਸੋ ਇਸ ਤਰ੍ਹਾਂ ਦੀਆਂ ਆਪਸ ਦੇ ਵਿੱਚ ਟੀਕਾ ਟਿੱਪਣੀਆਂ ਚੱਲਦੀਆਂ ਰਹੀਆਂ। ਇੱਕ ਇਨ ਲਾਈਟ ਰਵੀਨ ਇੱਕ ਸਵਾਲ ਪੁੱਛਿਆ ਗਿਆ, ਕਹਿੰਦੇ ਕਿ ਵੀ ਤੁਸੀਂ ਇਹ ਦੱਸੋ ਵੀ ਹੁਣ ਬੜੀ ਗੱਲ ਹੁੰਦੀ ਆ ਟੈਰਿਫਸ ਦੀ, ਕੈਨੇਡੀਅਨਸ ਕਹਿ ਰਹੇ ਅਸੀਂ ਅਮਰੀਕੀ ਸਮਾਨ ਨਹੀਂ ਖਰੀਦਣਾ, ਸਰਕਾਰ ਵੀ ਕਹਿੰਦੀ ਇੱਦਾਂ ਨਾ ਕਰੋ, ਤੁਸੀਂ ਕਿਹੜੀਆਂ ਕਿਹੜੀਆਂ ਅਮਰੀਕੀ ਵਸਤਾਂ ਨੇ ਜਿਹੜੀਆਂ ਫੋਰਗੋ ਕੀਤੀਆਂ ਨੇ, ਮਤਲਬ ਹੁਣ ਤੁਸੀਂ ਕਿਹੜਾ ਕਿਹੜਾ ਸਮਾਨ ਅਮਰੀਕਾ ਤੋਂ ਨਹੀਂ ਵਰਤਦੇ।
ਈ ਫ੍ਰਾਂਸਵਾ ਬਲੈਂਸ਼ੈਟ ਤੇ ਜਗਮੀਤ ਸਿੰਘ ਨੇ ਤੇ ਕਿਹਾ ਵੀ ਅਸੀਂ ਸਟ੍ਰੋਬੇਰੀਜ਼ ਤੇ ਜਿਹੜੇ ਬਾਕੀ ਦੇ ਫਰੂਟਸ ਨੇ ਅਮਰੀਕਾ ਤੋਂ ਆਉਣ ਵਾਲੇ ਅਸੀਂ ਉਹ ਬੰਦ ਕਰ ਦਿੱਤੇ ਨੇ, ਅਮਰੀਕਨ ਸਟ੍ਰੋਬੇਰੀਜ਼ ਤੇ ਹੋਰ ਫਰੂਟਸ
ਲੈ। ਸੋ ਹੋਇਆ ਕਿ ਪਿਛਲੇ ਦਿਨੀ ਜਦੋਂ ਕੁਬੈਕ ਦੇ ਅਦਾਰੇ ਨੂੰ ਇੰਟਰਵਿਊਜ਼ ਦਿੱਤੀਆਂ ਸਨ ਲੀਡਰਸ ਨੇ ਜਾ
ਕੇ
ਫ੍ਰੈਂਚ ਲੈਂਗੁਏਜ ਦੇ ਵਿੱਚ, ਉਦੋਂ ਮਾਰਕ ਕਾਰਨੀ ਨੂੰ ਸਵਾਲ ਪੁੱਛਿਆ ਗਿਆ ਸੀ ਗਰੋਸਰੀਜ਼ ਦੇ ਨਾਲ ਸੰਬੰਧਿਤ, ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਜਿਹੜਾ ਜਵਾਬ ਦੇਣ ਲੱਗਿਆ ਉਹੀ ਆ ਫ੍ਰੈਂਚ ਦੀ ਜਦੋਂ ਟ੍ਰਾਂਸਲੇਸ਼ਨ ਹੁੰਦੀ ਅੰਗਰੇਜ਼ੀ ਵਿੱਚ, ਉਹ ਕਹਿੰਦੇ ਵੀ ਪਰ ਤੁਹਾਨੂੰ ਥੋੜ੍ਹਾ ਅਜੀਬ ਜਿਹਾ ਲੱਗੇਗਾ ਮੇਰਾ ਜਵਾਬ, ਕਹਿੰਦੇ ਪਰ ਹੁਣ ਹਕੀਕਤ ਇਹ ਆ ਵੀ ਮੈਂ ਆਪਣੀਆਂ ਗਰੋਸਰੀਜ਼ ਆਪ ਨਹੀਂ ਖਰੀਦਦਾ ਕਿਉਂਕਿ ਹੁਣ ਮੈਂ ਪ੍ਰਧਾਨ ਮੰਤਰੀ ਬਣ ਗਿਆ। ਦੇਖੋ ਇਟਸ ਲੋਜੀਕਲ ਕਿ ਜਿਹੜੇ ਪ੍ਰਾਈਮ ਮਿਨਿਸਟਰ ਨੇ ਫੋਰ ਸਿਕਿਉਰਿਟੀ
ਰੀਜ਼ਨ
ਉਹ ਨਹੀਂ ਖਰੀਦਣ ਜਾ ਸਕਦੇ ਗਰੋਸਰੀਜ਼, ਤੇ ਜਿਹੜੇ ਕੋਈ ਆਫੀਸ਼ੀਅਲ ਰੈਜ਼ੀਡੈਂਸਿਸ ਹੁੰਦੇ ਨੇ ਦੇ ਕਮ ਵਿਦ ਸ਼ੈਫਸ, ਉਹਨਾਂ ਦੇ ਕੋਲ ਪੂਰਾ ਹਮਲਾ ਫੈਲਾ ਹੁੰਦਾ, ਐਵਰੀ ਪ੍ਰਾਈਮ ਮਿਨਿਸਟਰ ਗੈਟਸ ਦੈਟ। ਸੋ ਮਾਰਕ ਕਾਰਨੀ ਨੇ ਇਮਾਨਦਾਰੀ ਨਾਲ ਗੱਲ ਕਹੀ, ਕਹਿੰਦੇ ਵੀ ਮੈਂ ਹੁਣ ਗਰੋਸਰੀ ਖਰੀਦਣ ਜਾਂਦਾ ਨਹੀਂ ਜੀ, ਮੈਨੂੰ ਪਤਾ ਨਹੀਂ। ਸੋ ਜਦੋਂ ਇਹ ਸਵਾਲ ਪੁੱਛਿਆ ਗਿਆ ਤੇ ਬਲਾਂਸ਼ੈਟ ਨੇ ਉਸ ਗੱਲ ਦਾ ਜ਼ਿਕਰ ਕਰਕੇ ਕਿਹਾ, ਕਹਿੰਦੇ ਪਹਿਲਾਂ ਮੈਂ ਦੱਸ ਦਵਾਂ ਵੀ ਮੈਂ ਆਪਣੀ ਗਰੋਸਰੀਜ਼ ਆਪ ਖਰੀਦਾਂ,
ਪੋਲੀਐਫ ਨੇ ਵੀ ਗੱਲ ਕਹੀ ਹੈ।
ਸੋ ਕਹਿੰਦੇ ਸਟ੍ਰੋਬੇਰੀਜ਼ ਜਿਹੜੀਆਂ ਨੇ ਉਹ ਮੈਂ ਹੁਣ ਕੈਨੇਡਾ ਤੋਂ ਹੀ ਖਰੀਦਾਂ, ਤੇ ਫਿਰ ਜਗਮੀਤ ਸਿੰਘ ਨੇ ਕਿਹਾ ਸਟ੍ਰੋਬਰੀਜ਼ ਤੇ ਹੋਰ ਫਰੂਟਸ ਦੇ ਵੀ ਉਹਨਾਂ ਨੇ ਨਾਮ ਲਏ। ਫਿਰ ਜਦੋਂ ਮਾਰਕ ਕਾਰਡੀ ਨੂੰ ਪੁੱਛਿਆ ਗਿਆ ਤੇ ਇਸ ਵਾਰ ਉਹਨਾਂ ਨੇ ਮੌਕਾ ਬਿਹਤਰ ਤਰੀਕੇ ਨਾਲ ਸੰਭਾਲਿਆ ਐਸ ਕੰਪੇਅਰ ਟੂ ਦੈਟ ਇੰਟਰਵਿਊ। ਉਹਨਾਂ ਨੇ ਵਾਈਨ ਦਾ ਜ਼ਿਕਰ ਕੀਤਾ, ਕਹਿੰਦੇ ਵੀ ਹੁਣ ਅਮਰੀਕੀ ਵਾਈਨ ਤੇ ਹੋਰ ਜਿਹੜੀ ਕੋਈ ਐਲਕੋਹਲ ਉਹ ਨਹੀਂ ਅਮਰੀਕਾ ਤੋਂ ਖਰੀਦੇ।
ਤੇ ਪੀਅਰ ਪੋਲੀਐਵ ਨੇ ਕਿਹਾ, ਕਹਿੰਦੇ ਵੀ ਮੈਂ ਤੇ ਕੈਨੇਡੀਅਨ ਬੀਫ, ਕਹਿੰਦੇ ਮੈਂ ਉਹਨੂੰ ਪ੍ਰੈਫਰ ਕਰਦਾ,
ਆਈ ਲਵ ਬੀਫ।
ਤੇ ਕਹਿੰਦੇ ਫਿਰ ਮੈਂ ਇਹੀ ਤਰਜੀਹ ਦਿੰਦਾ ਵੀ ਕੈਨੇਡੀਅਨ ਬੀਫ ਖਰੀਦੀ ਜਾਵੇ, ਬਿਕਾਜ਼ ਦੈਟਸ ਦ ਬੈਸਟ ਇਨ ਦ ਵਰਲਡ। ਸੋ ਲਾਈਟਰ ਵੇਨ ਦੇ ਵਿੱਚ ਇਹ ਸਵਾਲ ਹੋਇਆ, ਪਰ ਇੱਕ ਨਾ ਜਿਹੜੇ ਦ ਵੇ ਦ ਡਿਬੇਟ ਵਾਸ ਸਟ੍ਰਕਚਰਡ ਵਾਸ, ਜਿਹੜੇ ਕੋਈ ਜ਼ਿਆਦਾ ਹੈਵੀ ਹਿਟਿੰਗ ਇਸ਼ੂ ਸੀਗੇ, ਭਾਵੇਂ ਉਹ ਪਾਈਪਲਾਈਨਸ ਨਾਲ ਸੰਬੰਧਿਤ ਮੁੱਦਾ ਹੋਵੇ, ਭਾਵੇਂ ਉਹ ਈਵਨ ਇਮੀਗ੍ਰੇਸ਼ਨ ਨਾਲ, ਕਿਉਂਕਿ ਕਿਊਬੈਕ ਦੇ ਵਿੱਚ ਇਮੀਗ੍ਰੇਸ਼ਨ ਇਜ਼ ਅ ਵੈਰੀ ਇੰਪੋਰਟੈਂਟ ਮੈਟਰ ਅਕਰੋਸ ਦ ਕੰਟਰੀ ਆ, ਕਿਊਬੈਕ ਦੇ ਵਿੱਚ ਉਹ ਥੋੜ੍ਹਾ ਜ਼ਿਆਦਾ ਸਟਿਕਿੰਗ ਪੁਆਇੰਟ ਬਣ ਜਾਂਦਾ। ਇਹ ਜਿਹੜੇ ਸਾਰੇ ਇਸ਼ੂ ਸੀ ਉਹ ਲੇਟਰ ਹਾਫ ਆਫ ਦ ਡਿਬੇਟ ਦੇ ਵਿੱਚ ਸੀਗੇ, ਜਦੋਂ ਬਹੁਤ ਸਾਰੇ ਲੋਕ ਮੋਂਟਰੀਅਲ ਕੈਨੇਡੀਅਨ ਵਾਲੀ ਗੇਮ ਦੇਖਣ ਵਾਸਤੇ ਟਿਊਨ ਆਊਟ ਕਰ ਗਏ ਹੋ ਸਕਦੇ ਨੇ, ਕਿਉਂਕਿ ਉਹ ਓਵਰਲੈਪ ਉਹੀ ਸੀ ਨਾ, ਦ ਸੈਕਿੰਡ ਆਵਰ ਆਫ ਦ ਡਿਬੇਟ ਉਹ ਮੋਂਟਰੀਅਲ ਕੈਨੇਡੀਅਨ ਵਾਲੀ ਗੇਮ ਦੇ ਨਾਲ ਓਵਰਲੈਪ ਸੀ। ਚਲੋ ਬਾਏ ਦਾ ਵੇ ਮੋਂਟਰੀਅਲ ਕੈਨੇਡੀਅਨ ਵੀ ਜਿੱਤ ਗਏ ਨੇ ਕੱਲ੍ਹ ਵਾਲੀ ਗੇਮ, ਹੁਣ ਉਹ ਪਲੇ ਆਫ ਦੇ ਵਿੱਚ 4-2 ਨਾਲ ਜਿੱਤੇ ਨੇ ਅਤੇ ਪਲੇ ਆਫ ਦੇ ਵਿੱਚ ਦਾਖਲ ਹੋ ਗਏ ਨੇ। ਇੱਕ ਇਹ ਵੀ ਪਹਿਲੂ ਰਿਹਾ, ਜਸਟ ਵੇ ਜਿਹੜੇ ਥੀਮਸ ਸੀਗੇ ਡਿਬੇਟ ਦੇ, ਜਿਹੜੇ ਜ਼ਿਆਦਾ ਹੈਵੀ ਹਿਟਿੰਗ ਥੀਮ ਸੀਗੇ, ਉਹ ਸੈਕਿੰਡ ਹਾਫ ਦੇ ਵਿੱਚ ਰਹੇ, ਕਿਉਂਕਿ ਜਿਹੜਾ ਪਹਿਲਾ ਹਿੱਸਾ ਸੀ ਡਿਬੇਟ ਦਾ ਉਹ ਕਾਫੀ ਹੱਦ ਤੱਕ ਡੋਨਲਡ ਟਰੰਪ ਦੇ ਟੈਰਿਫਸ ਤੇ ਇਕਨੋਮੀ ਨਾਲ ਰਿਲੇਟਡ ਰਿਹਾ, ਜੋ ਕਿ ਇੱਦਾਂ ਨਹੀਂ ਹੈ ਕਿ ਜ਼ਰੂਰੀ ਨਹੀਂ ਆ, ਪਰ ਜਿਹੜੇ ਕੋਈ ਜ਼ਿਆਦਾ ਲੋਕਲਾਈਜ਼ਡ ਇਸ਼ੂਜ਼ ਨੇ ਉਹਨਾਂ ਦੇ ਉੱਪਰ ਡਿਬੇਟ ਦੂਜੇ ਆਵਰ 'ਚ ਹੋਈ। ਪਹਿਲੇ ਆਵਰ ਦੇ ਵਿੱਚ ਇਹ ਵੀ ਲੱਗਿਆ ਕਿ ਮਾਰਕ ਕਾਰਨੀ ਨੂੰ ਥੋੜ੍ਹਾ ਜਿਹਾ ਮੁਸ਼ਕਲ ਪ੍ਰਤੀਤ ਹੋ ਰਿਹਾ ਸੀ ਟੂ ਕਾਇੰਡ ਆਫ ਗੈਟ ਇਨ ਟੂ ਦ ਡਿਬੇਟ, ਅਗੇਨ ਉਹਦੇ ਪਿੱਛੇ ਇੱਕ ਲੈਂਗੁਏਜ ਵੀ ਇੱਕ ਰੀਜ਼ਨ ਹੋ ਸਕਦੀ ਆ।
ਯਾ ਆਈ ਥਿੰਕ ਉਹੀ ਮੇਨ ਰੀਜ਼ਨ ਸੀ, ਕਿਉਂਕਿ ਜੇ ਅਸੀਂ ਓਵਰਆਲ ਦੇਖੀਏ, ਸੋ ਇਸ ਵਾਰ ਇਸ ਡਿਬੇਟ ਦੇ ਵਿੱਚ, ਫ੍ਰੈਂਚ ਡਿਬੇਟ ਦੇ ਵਿੱਚ ਟਾਈਮਰ ਵੀ ਲੱਗਿਆ ਹੋਇਆ ਸੀ ਕਿ ਕਿਹੜਾ ਲੀਡਰ ਕਿੰਨੇ ਸਕਿੰਟ ਕਿੰਨੇ ਮਿੰਟ
ਬੋਲਿਆ। ਸੋ
ਸਭ ਤੋਂ ਜ਼ਿਆਦਾ ਪੀਅਰ ਪੋਲੀਆ ਬੋਲੇ ਨੇ 25 ਮਿੰਟ ਤੇ 31 ਸਕਿੰਟ, ਬਲਾਂਸ਼ਟ ਦੂਜੇ ਨੰਬਰ ਤੇ ਰਹੇ 24 ਮਿੰਟ ਤੇ 59 ਸਕਿੰਟ ਉਹਨਾਂ ਨੇ ਗੱਲਬਾਤ ਕੀਤੀ। ਤੀਜੇ ਨੰਬਰ ਤੇ ਮਾਰਕ ਕਾਰਨੀ ਰਹੇ 24 ਮਿੰਟ ਤੇ 48 ਸਕਿੰਟ, ਜਗਮੀਤ ਸਿੰਘ ਚੌਥੇ ਨੰਬਰ ਤੇ ਸਭ ਤੋਂ ਅਖੀਰ ਤੇ ਰਹੇ 22 ਮਿੰਟ ਤੇ 10 ਸਕਿੰਟ ਬੋਲੇ ਨੇ। ਮੇਰੇ ਖਿਆਲ ਉਹ ਥੋੜੇ ਨਾਰਾਜ਼ ਹੋ ਗਏ ਹੋਣਗੇ ਸ਼ਾਇਦ, ਕਿ ਮੈਂ ਫਾਰਮਾਸਿਊਟੀਕਲਸ ਦੀ ਗੱਲ ਕਰਨਾ ਚਾਹੁੰਦਾ, ਫਾਰਮਾ ਕੇਅਰ ਦੀ, ਡੈਂਟਲ ਕੇਅਰ ਦੀ ਮੈਨੂੰ ਕਰਨ ਨਹੀਂ ਦਿੰਦੇ। ਅਦਰਵਾਈਜ਼ ਫ੍ਰੈਂਚ ਇਹਨਾਂ ਦੀ ਸਭ ਤੋਂ ਜ਼ਿਆਦਾ ਫਲੂਐਂਟ ਆ
ਜਗਮੀਤ ਦੀ,
ਬਲਾਂਸ਼ਟ ਸਭ ਤੋਂ ਆਫਕੋਰਸ ਉਹ ਕਿਊਬੈਕ ਦੇ ਲੀਡਰ ਨੇ ਤੇ ਹੀ ਇਜ਼ ਅ ਫ੍ਰੈਂਕੋਫੋਨ, ਪਰ ਜਗਮੀਤ ਸਿੰਘ ਦੀ ਫ੍ਰੈਂਚ ਆਪਣੀ ਵੀ ਬੜੀ ਫਲੂਐਂਟ ਆ, ਪਰ ਉਹ ਇਸ ਬੋਲਣ ਦੇ ਮਾਮਲੇ ਵਿੱਚ ਚੌਥੇ ਨੰਬਰ ਤੇ ਰਹੇ
ਜੀ। 22 ਮਿੰਟ 10 ਸਕਿੰਟ ਟੋਟਲ ਬੋਲੇ, ਜਦਕਿ ਸਭ ਤੋਂ ਵੱਧ ਬੋਲੇ ਪੀਅਰ ਪੋਲੀਐਵ 25 ਮਿੰਟ ਤੇ 31 ਸਕਿੰਟ। ਅੱਛਾ, ਪੀਅਰ ਪੋਲੀਐਵ ਚਲੋ ਭਾਵੇਂ ਬੋਲੇ ਜ਼ਿਆਦਾ, ਇੱਕ ਤਾਂ ਮੈਨੂੰ ਇਹ ਲੱਗਦਾ ਥੋੜ੍ਹਾ ਸਲੋ ਬੋਲਣੇ ਨੇ, ਉਹਨਾਂ ਨੂੰ ਇੱਕ ਇਹ ਵੀ ਹਦਾਇਤ ਆ ਕਿ ਬਹੁਤੇ ਜ਼ਿਆਦਾ ਤੁਸੀਂ ਹੁਣ ਨਾ
ਜਿਵੇਂ
ਅਗਰੈਸਿਵ ਜੇ ਹੋ ਕੇ ਨਹੀਂ ਜਾਣਾ।
ਤੁਸੀਂ ਚੀਜ਼ ਨੋਟ ਕੀਤੀ ਪੀਅਰ ਪੋਲੀਐਵ ਬਾਰੇ, ਕੈਂਪੇਨ ਦੇ ਵਿੱਚ ਜਦੋਂ ਹੁਣ ਹਾਲ ਹੀ ਵਿੱਚ ਤਬਦੀਲੀ ਆਈ ਹੈ, ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਪੀਅਰ ਪੋਲੀਐਵ ਆਮ ਤੌਰ ਤੇ ਮੁਸਕਰਾਇਆ ਨਹੀਂ ਸੀ ਕਰਦੇ ਬਹੁਤ, ਹੁਣ ਮੁਸਕਰਾਉਂਦੇ ਆ, ਤੇ ਥੋੜਾ ਜਿਹਾ ਉਹ ਕਈ ਵਾਰੀ ਥੋੜੇ ਪਲਾਸਟਿਕ ਸਮਾਈਲ ਵੀ ਲੱਗਦੀ, ਮਤਲਬ ਬਣੀ ਬਣਾਈ ਜਿੱਦਾਂ ਹੁੰਦੀ ਨਾ, ਜਿਵੇਂ ਜਸਟਿਨ ਟਰੂਡੋ ਵੀ ਕਈ ਵਾਰ ਕਰਿਆ ਕਰਦੇ ਸੀ। ਹੁਣ ਪੀਅਰ ਪੋਲੀਐਵ ਨੂੰ ਵੀ ਮਤਲਬ ਉਹਨਾਂ ਦੇ ਸਲਾਹਕਾਰਾਂ ਨੇ ਕਿਹਾ ਵੀ ਥੋੜਾ ਮੁਸਕਰਾਇਆ ਕਰੋ, ਚੰਗਾ
ਵੋਟਾਂ ਮਿਲਦਾ ਆ, ਭਾਰ ਵੀ ਘਟਾਇਆ,
ਪਹਿਲਾਂ ਕੈਂਪੇਨ ਉਹਨਾਂ ਨੇ ਥੋੜੇ ਕਹਿ ਲਓ ਕਿ ਸੈਮੀ ਫਾਰਮਲਸ ਦੇ ਵਿੱਚ ਵੀ ਆਪਣੀ
ਕੈਂਪੇਨ, ਟੀ ਸ਼ਰਟ ਵਗੈਰਾ ਪਾ ਕੇ
ਥੋੜੇ ਅਪਰੋਚੇਬਲ ਜੇ ਲੱਗੋ,
ਅਪਰੋਚੇਬਲ ਲੱਗੋ ਹੈ ਨਾ, ਕਿਉਂਕਿ ਤਾਂਹੀਓ ਜਿਹੜੀ ਵਰਕਿੰਗ ਕਲਾਸ ਨੂੰ ਤੁਸੀਂ ਅਪਰੋਚ ਕਰਨਾ, ਜੇ ਤੁਹਾਡਾ ਥੀਮ ਇਹ ਹੈ ਵੀ ਬੂਟਸ ਨਾਟ ਸੂਟਸ, ਤਾਂ ਫਿਰ ਤੁਸੀਂ ਖੁਦ ਟਾਈ ਲਾ ਕੇ ਤੇ ਸੂਟ ਪਾ ਕੇ ਜੇ ਖੜੇ ਹੋ। ਸੋ ਜਿਹੜੀ ਉਹ
ਜਿਹੜੀ ਇਹ ਚੀਜ਼ਾਂ ਨੇ ਨਾ ਵੀ ਚਸ਼ਮਾ ਉਤਾਰਿਆ, ਕੱਪੜੇ ਚੇਂਜ ਕੀਤੇ, ਥੋੜੇ ਜਿਹੇ ਥੋੜਾ ਹੇਅਰ ਸਟਾਈਲ ਵੀ ਥੋੜਾ ਜਿਹਾ ਠੀਕ ਕੀਤਾ,
ਥੋੜਾ ਜਿਹਾ ਐਕਸਪ੍ਰੈਸ਼ਨ ਚੇਂਜ ਕੀਤਾ,
ਉਹ ਇਹ ਚੀਜ਼ਾਂ ਪਹਿਲਾਂ ਹੋ ਰਹੀਆਂ ਸਨ। ਜਿਹੜੀ ਸਮਾਈਲ ਆਈ ਹੈ ਨਾ, ਇਟਸ ਵੈਰੀ ਰੀਸੈਂਟ,
ਇਟਸ ਵੈਰੀ ਰੀਸੈਂਟ,
ਉਹ ਇੱਕ ਗੱਲ ਕਰਦੇ ਕਰਦੇ ਕਿਤੇ ਜਿੱਥੇ ਨਹੀਂ ਵੀ ਮੁਸਕਰਾਉਣਾ ਹੁੰਦਾ ਨਕਲੀ ਜਿਹਾ ਮੁਸਕਰਾ ਦਿੰਦੇ, ਥੋੜਾ ਉਹ ਥੋੜਾ ਅਲੱਗ ਜਿਹਾ ਲੱਗਦਾ।
ਦ ਟੂਥੀ ਸਮਾਈਲ ਇੱਕ ਤਾਂ ਹੁੰਦਾ ਨਾ, ਤੁਸੀਂ ਹਲਕੀ ਜਿਹੀ ਮਾੜਾ ਬੰਦਾ ਸਮਾਈਲ ਕਰਦਾ, ਇੱਕ ਹੈ ਵੀ ਤੁਸੀਂ ਪੂਰਾ ਤੁਸੀਂ ਦਿਖਾ ਰਹੇ ਹੋ ਵੀ ਯੂ ਆਰ ਟ੍ਰਾਈਂਗ ਟੂ ਗ੍ਰਿਨ ਈਅਰ ਟੂ ਈਅਰ, ਵੀ ਦੰਦ ਵੀ ਦਿਖਾਈ ਦੇ, ਉਦਾਂ ਵਾਲੀ ਸਮਾਈਲ,
ਜਿਵੇਂ ਜਿਵੇਂ ਕ੍ਰਿਸਟੀਆ ਫ੍ਰੀਲੈਂਡ ਕਰਿਆ ਕਰਦੇ ਕਈ ਵਾਰ, ਜਸਟਿਨ ਟਰੂਡੋ ਵੀ ਕਰਦੇ ਸੀਗੇ, ਉਹ ਮੀਡੀਆ ਟ੍ਰੇਨਿੰਗ ਦਾ ਹਿੱਸਾ ਹੁੰਦਾ ਲੀਡਰਸ ਦੀ, ਜਿਹੜੇ ਸਲਾਹਕਾਰ ਨੇ ਉਹ ਕਹਿੰਦੇ ਵੀ ਥੋੜਾ ਚਿਹਰੇ ਤੇ ਮੁਸਕਰਾਹਟ ਰੱਖਿਆ ਕਰੋ, ਡੋਨਟ ਫਰਾਉਨ। ਸੋ ਉਹਨਾਂ ਨੂੰ ਮਤਲਬ ਜ਼ਿਆਦਾ ਕਿਸੇ ਨੇ ਹਦਾਇਤ ਦੇ,
ਜਦੋਂ ਤੁਹਾਨੂੰ ਇੱਕ ਤਾਂ ਹੁੰਦਾ ਆਪ ਮੁਹਾਰੇ ਕੋਈ ਗੱਲ ਇਹੋ ਜਿਹੀ ਹੋਣੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੋਣੀ, ਇੱਕ ਹੁੰਦਾ ਤੁਸੀਂ ਮੁਸਕਰਾਹਟ ਨੂੰ ਮੈਨੂਫੈਕਚਰ ਕਰਨੀ ਆ, ਉਹਦੀ ਬਕਾਇਦਾ ਟ੍ਰੇਨਿੰਗ ਆ ਕਿ ਉਹ ਮੈਨੂਫੈਕਚਰਡ ਮੁਸਕਰਾਹਟ ਵੀ ਰੀਅਲ ਕਿਵੇਂ ਲੱਗੇ, ਉਹਦੇ ਬਾਰੇ ਵੀ ਸਿਖਾਇਆ ਜਾਂਦਾ। ਪਰ ਪੋਲੀਐਵ ਵਾਸਤੇ ਨਾ ਸਭ ਤੋਂ ਵੱਡਾ ਦੇਖੋ ਚੈਲੰਜ ਇਹ ਹੋ ਜਾਣਾ, ਜੇ ਤੇ ਕੱਲ੍ਹ ਤਾਂ ਚਲੋ ਫਰੈਂਚ ਲੈਂਗੁਏਜ ਵਾਲੀ ਡਿਬੇਟ ਸੀ, ਉਸੇ ਨੂੰ ਜੇ ਵਿਦ ਐਕਸਟੈਂਸ਼ਨ ਦੇਖਿਆ ਜਾਂ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਦੇ ਵਿੱਚ ਵੀ, ਜੇ ਉਹ ਬਹੁਤਾ ਅਟੈਕ ਨਹੀਂ ਕਰਦੇ ਤਾਂ ਫਿਰ ਉਹਨਾਂ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਅੱਜ ਦੀ ਡਿਬੇਟ ਦੇ ਵਿੱਚ ਜਿਸ ਤਰ੍ਹਾਂ ਦੀ ਹੁਣ ਦੇਖੋ ਲਿਬਰਲਸ ਨੂੰ ਲੀਡ ਹਾਸਲ ਆ, ਹਾਲਾਂਕਿ ਕਈ ਰਾਈਡਿੰਗਸ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ, ਸੂਬਿਆਂ 'ਚ ਕੰਟੈਸਟ ਬੜਾ ਕਲੋਜ਼ ਹੁੰਦਾ ਜਾ ਰਿਹਾ, ਅੱਜ ਦੀ ਡਿਬੇਟ ਪੀਅਰ ਪੋਲੀਐਵ ਵਾਸਤੇ ਇਸ ਕਰਕੇ ਜ਼ਰੂਰੀ ਹੈ ਦੈਟ ਹੀ ਹੈਜ਼ ਟੂ ਸਾਊਂਡ ਵੈਰੀ ਇਫੈਕਟਿਵ, ਉਸ ਹਿਸਾਬ ਨਾਲ ਪ੍ਰੋਜੈਕਟ ਕਰ ਸਕਣਾ ਕਿ ਜਿਹਦੇ ਨਾਲ ਕੰਜ਼ਰਵੇਟਿਵਸ ਨੂੰ ਫਾਇਦਾ ਹੋਵੇ ਉਹ ਚਾਹੀਦਾ, ਪਰ ਜੇ ਉਹ ਬਹੁਤ ਹੀ ਐਗਰੈਸਿਵ ਟੋਨ ਦੇ ਵਿੱਚ ਅਤੇ ਇੱਕ ਹੁੰਦਾ ਨਾ ਵੀ ਚੈਸਟ ਥੰਪਿੰਗ ਵਿਕਟਰੀ ਜੇ ਉਹਨਾਂ ਦੀ ਹੋ ਜਾਂਦੀ ਆ, ਉਹ ਉਹਨਾਂ ਦੇ ਖਿਲਾਫ ਜਾਣੀ ਹੈ, ਕਿਉਂਕਿ ਜਿਹੜੀ ਉਹਨਾਂ ਦੀ ਇੱਕ ਇਮੇਜ ਬਣ ਚੁੱਕੀ ਹੈ ਵੀ ਇਹ ਤਾਂ ਬਹੁਤ ਗੁੱਸੈਲ ਨੇ, ਐਗਰੈਸਿਵ ਬਹੁਤੇ ਹੋ ਜਾਂਦੇ ਨੇ, ਉਹ ਹੋਰ ਐਂਟਰੈਂਚ ਹੋ ਜਾਣੀ ਆ। ਉਹਦੇ ਕਰਕੇ ਕਈ ਵੋਟਰਸ ਅਜਿਹੇ ਨੇ ਜਿਹੜੇ ਸੂਖਮ ਬਿਰਤੀ ਵਾਲੇ, ਉਹ ਪੀਅਰ ਪੋਲੀਐਵ ਨੂੰ ਵੋਟ ਪਾਉਣ ਤੋਂ ਝਿਜਕਦੇ ਨੇ। ਸੋ ਉਹਨਾਂ ਨੂੰ ਆਪਣਾ ਇੱਕ ਕਹਿ ਲਓ ਇੱਕ ਸੋਫਟਰ ਸਟੇਟਸਮੈਨ ਲਾਈਕ ਐਂਗਲ ਵੀ ਦਿਖਾਉਣਾ ਪੈਣਾ, ਬਹੁਤ ਹੀ ਐਗਰੈਸਿਵ ਹੁੰਦੇ ਨੇ ਫਿਰ ਟਰੰਪ ਨਾਲ ਕੰਪੈਰੀਜ਼ਨ ਹੋਣ ਲੱਗ ਜਾਂਦਾ। ਸੋ ਜਿਹੜਾ ਬੈਲੈਂਸ ਆ ਉਹ ਰੀਚ ਕਰਨਾ ਬੜਾ ਮੁਸ਼ਕਲ ਆ, ਜਦੋਂ ਵੈਨ ਯੂ ਹੈਵ ਟੂ ਸ਼ਿਫਟ ਅਵੇ ਫਰੋਮ ਯੂਅਰ ਨੈਚੁਰਲ ਐਨਰਜੀ ਟੂ ਅ ਕੰਸਟ੍ਰੇਨਡ ਐਨਰਜੀ, ਉਹ ਔਖਾ ਹੁੰਦਾ ਵਾਸੂ ਜੀ, ਸਪੈਸ਼ਲੀ ਓਵਰ 2 ਆਵਰਸ।
ਯਾ ਟਾਕ ਸ਼ੋ ਹੋਸਟ ਨੂੰ ਪਤਾ ਇਹਦੇ ਬਾਰੇ ਵਿਜੇ ਜੀ। ਇਹ ਦੇਖੋ ਹੁਣ ਇੱਦਾਂ ਲੱਗ ਰਿਹਾ ਵੀ ਜਿਹੜਾ ਸਾਰੇ ਦਾ ਸਾਰਾ ਇਲੈਕਸ਼ਨ ਆ ਨਾ, ਉਹ ਕੰਡੈਂਸ ਹੋ ਕੇ ਹੁਣ ਉਹਦੀ ਜਿਸਟ ਇਹ ਬਣ ਗਈ ਆ ਕਿ ਜੇ ਤਾਂ ਇਸ ਇਲੈਕਸ਼ਨ ਦੇ ਵਿੱਚ ਟੈਰਿਸ ਬਾਰੇ, ਡੋਨਲਡ ਟਰੰਪ ਬਾਰੇ ਗੱਲ ਹੁੰਦੀ ਰਹੇਗੀ ਤਾਂ ਲਿਬਰਲਸ ਦਾ ਗ੍ਰਾਫ ਉੱਪਰ ਜਾਂਦਾ ਰਹੇਗਾ, ਤੇ ਜੇ ਕੋਸਟ ਆਫ ਲਿਵਿੰਗ ਅਫੋਰਡੇਬਿਲਿਟੀ ਤੇ ਘਰੇਲੂ ਮਸਲਿਆਂ ਬਾਰੇ, ਐਨਰਜੀ ਬਾਰੇ, ਨੈਚੁਰਲ ਰਿਸੋਰਸਿਸ ਬਾਰੇ ਜ਼ਿਆਦਾ ਗੱਲ ਹੋਏਗੀ ਤਾਂ ਕੰਸਰਵੇਟਿਵਸ ਨੂੰ, ਪੀਅਰ ਪੋਲੀਐਵ ਨੂੰ ਥੋੜਾ ਫਾਇਦਾ ਹੋਏਗਾ। ਸੋ ਡਿਬੇਟ ਦੇ ਵਿੱਚ ਵੀ ਉਹੀ ਰਹਿਣਾ ਥੀਮ ਕਿ ਜ਼ਿਆਦਾ ਗੱਲ ਕਾਹਦੇ ਬਾਰੇ ਹੁੰਦੀ ਆ। ਸੋ ਦੈਟ ਰਿਮੇਨਸ ਟੂ ਬੀ ਸੀਨ।
ਇੱਕ ਚੀਜ਼ ਜਿਹੜੀ ਕਿ ਮੋਡਰੇਟਰ ਨੇ ਪੁਆਇੰਟ ਆਊਟ ਕੀਤੀ ਉਹ ਇਹ ਸੀ ਕਿ ਬੜੀ ਇਰਰਿਸਪੋਨਸੀਬਲ ਗੱਲ ਹੈ ਵੀ ਤੁਹਾਡੇ ਵਿੱਚੋਂ ਕਿਸੇ ਵੀ ਪਾਰਟੀ ਨੇ ਆਪਣਾ ਕੋਈ ਕੋਸਟਡ ਪਲੇਟਫਾਰਮ ਹੀ ਸਾਂਝਾ ਨਹੀਂ ਕੀਤਾ, ਕੰਜ਼ਰਵੇਟਿਵਸ ਤੇ ਵੀ ਤੇ ਲਿਬਰਲਸ ਤੇ ਵੀ, ਕਿ ਜੀ ਇਹਨਾਂ ਨੇ ਹੈਲਥ ਕੇਅਰ ਦੇ ਪੈਸੇ ਕੱਟ ਦੇਣੇ ਆ। ਐਨਡੀਪੀ ਦਾ ਦੇਖੋ ਕੈਂਪੇਨ ਜਾਂ ਉਹਨਾਂ ਦਾ ਹੁਣ ਜਿਹੜਾ ਮੈਸੇਜਿੰਗ ਦਾ ਦਾਰੋ ਮਦਾਰ ਆ ਉਹ ਕਾਫੀ ਹੈਲਥ ਕੇਅਰ ਦੇ ਆਲੇ ਦੁਆਲੇ ਘੁੰਮਦਾ ਪਿਆ। ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਭਾਵੇਂ ਲਿਬਰਲ ਦੀ ਸਰਕਾਰ ਆਵੇ ਜਾਂ ਕੰਜ਼ਰਵੇਟਿਵਸ ਦੀ ਆਵੇ, ਇਹਨਾਂ ਨੇ ਹੈਲਥ ਕੇਅਰ 'ਚੋਂ ਪੈਸੇ ਕੱਟ ਦੇਣੇ ਆ। ਉਹਦਾ ਅਜੇ ਤੱਕ ਕੋਈ, ਜਿਹੜੇ ਦੋਨੋਂ ਲੀਡਰ ਨੇ ਪੋਲੀਐਵ ਹੋਣ ਜਾਂ ਕਾਰਨ ਨਹੀਂ, ਉਹ ਇਸ ਗੱਲ ਨੂੰ ਡਿਨਾਈ ਕਰਦੇ ਨੇ ਵੀ ਅਸੀਂ ਹੈਲਥ ਕੇਅਰ 'ਚੋਂ ਪੈਸੇ ਕੱਟਣੇ ਕੋਈ ਨਹੀਂ, ਪਰ ਕਿਉਂਕਿ ਅਜੇ ਕੋਸਟਡ ਪਲੇਟਫਾਰਮ ਨਹੀਂ ਆਇਆ ਇਸ ਕਰਕੇ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ। ਗੱਲ ਮੰਨੋ ਕਿਹੜੀ, ਕਾਰਨੀ ਨੇ ਇਹ ਕਿਹਾ, ਉਹਨਾਂ ਨੇ ਮੈਂ ਪਰਸੋਂ ਵੀ ਇਹ ਗੱਲ ਕਹਿ ਦਿੱਤੀ ਹੋਈ ਸੀ ਕਿ ਲਿਬਰਲ ਪਾਰਟੀ ਦਾ ਕੋਸਟਡ ਪਲੇਟਫਾਰਮ ਐਡਵਾਂਸ ਪੋਲਿੰਗ ਜਿਹੜੀ ਕਿ ਆਉਂਦੇ ਸੋਮਵਾਰ ਤੱਕ ਚੱਲਣੀ ਆ, ਐਡਵਾਂਸ ਪੋਲਿੰਗ ਖਤਮ ਹੋਣ ਤੋਂ ਪਹਿਲਾਂ ਲਿਬਰਲ ਪਾਰਟੀ ਦਾ ਫੁੱਲੀ ਕੋਸਟਡ ਪਲੇਟਫਾਰਮ ਆ ਜਾਏਗਾ, ਇਹ ਵਾਅਦਾ ਜਾਂ ਇਹ ਜਿਹੜੀ ਗੱਲ ਆ ਉਹ ਮਾਰਕਾਰ ਨਹੀਂ ਕਰ ਚੁੱਕੇ ਨੇ।
ਯਾ ਤੇ ਉਹਨਾਂ ਨੇ ਕੱਲ੍ਹ ਵੀ ਕਿਹਾ, ਕਹਿੰਦੇ ਸਾਡਾ ਪਲੇਟਫਾਰਮ ਇਜ਼ ਕਮਿੰਗ ਸੂਨ, ਤੇ ਪੀਅਰ ਪੋਲੀਐਵ ਨੇ ਵੀ ਇੱਦਾਂ ਦੀ ਗੱਲ ਕੀਤੀ, ਕਹਿੰਦੇ ਬਹੁਤ ਜਲਦ ਅਸੀਂ ਵੀ ਕਹਿੰਦੇ ਆਪਣਾ ਕੋਸਟਡ ਪਲੇਟਫਾਰਮ ਲੈ ਕੇ ਆਵਾਂਗੇ। ਪੀਅਰ ਪੋਲੀਐਵ ਨੇ ਨਾਲ ਇਹ ਵੀ ਕਿਹਾ, ਕਹਿੰਦੇ ਤੁਸੀਂ ਸਵਾਲ ਪੁੱਛਿਆ ਵੀ ਪੈਸੇ ਕਿੱਥੋਂ ਆਉਣਗੇ, ਕਹਿੰਦੇ ਨੈਚੁਰਲ ਰਿਸੋਰਸਿਸ ਦਾ ਰੈਵਨਿਊ ਅਸੀਂ ਇੰਨਾ ਵਧਾ ਦੇਣਾ ਕਿ ਸਾਲ ਦਾ ਸਰਕਾਰ ਨੂੰ $70 ਬਿਲੀਅਨ ਵੱਧ ਇਕੱਤਰ ਹੋਏਗਾ। ਕਹਿੰਦੇ $70 ਬਿਲੀਅਨ ਕਹਿੰਦੇ ਫਿਰ ਆਪਾਂ ਉਹਦੇ ਨਾਲ ਸਰਵਿਸਿਸ ਜਿਹੜੀਆਂ ਹੋਰ ਵਧਾਵਾਂਗੇ। ਸੋ ਮਾਰਕ ਕਾਰਨੀ ਤੇ ਪੀਅਰ ਪੋਲੀਐਵ ਨੇ ਤਾਂ ਇਹ ਕਿਹਾ ਕਿ ਸਾਡਾ ਪਲੇਟਫਾਰਮ ਇਜ਼ ਕਮਿੰਗ ਸੂਨ, ਪਰ ਜਗਮੀਤ ਸਿੰਘ ਸਾਊਂਡਡ ਨਾਨ ਕਮਿਟਲ। ਉਹਨਾਂ ਨੇ ਇੱਕ ਵਾਰ ਵੀ ਇੱਦਾਂ ਨਹੀਂ ਕਿਹਾ ਵੀ ਸਾਡਾ ਫੁੱਲੀ ਕੋਸਟਡ ਪਲੇਟਫਾਰਮ ਆਏਗਾ ਜਾਂ ਕਦੋਂ ਆਏਗਾ। ਹੋ ਸਕਦਾ ਫੁੱਲੀ ਕੋਸਟਡ ਪਲੇਟਫਾਰਮ ਉਹਨਾਂ ਦਾ ਆਵੇ ਹੀ ਨਾ, ਮਤਲਬ ਉਹਨਾਂ ਨੇ ਇੱਦਾਂ ਨਹੀਂ ਕਿਹਾ, ਪਰ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਸਾਡਾ ਪਲੇਟਫਾਰਮ ਆਏਗਾ।
ਉਹਨਾਂ ਨੇ
ਬਲਾਂਸ਼ੈਟ ਨੇ ਆਪਣਾ ਜਿਹੜਾ ਪਲੇਟਫਾਰਮ ਹੈ ਉਹ ਸਾਂਝਾ ਕਰਤਾ ਹੋਇਆ, ਬਟ ਇਟਸ ਨਾਟ ਕੋਸਟਡ। ਤੇ ਉਹ ਕੋਸਟਿੰਗ ਇਸ ਕਰਕੇ ਇਹਨਾਂ ਨੇ ਸਾਂਝੀ ਕੀਤੀ ਕਿਉਂਕਿ ਉਹ ਸਰਕਾਰ ਬਣਾਉਣ ਦਾ ਦਾਅਵਾ ਹੀ ਨਹੀਂ ਕਰਦੇ
ਜੀ।
ਉਹ ਕਹਿੰਦੇ ਅਸੀਂ ਸਰਕਾਰ ਬਣਾਉਣੀ ਨਹੀਂ, ਅਸੀਂ ਕੋਸਟਿੰਗ ਹੋ ਦਈਏ। ਸੋ ਇਹ ਵੀ ਆਪਣੇ ਆਪ ਦੇ ਵਿੱਚ ਹਾਸੋਹੀਣੀ ਗੱਲ ਆ। ਬਾਕੀ ਵਿਜੇ ਜੀ, ਇੱਕ ਜੋ ਡਿਬੇਟ ਤਾਂ ਜੋ ਹੋਈ ਸੋ ਹੋਈ, ਉਸ ਤੋਂ ਬਾਅਦ ਜੋ ਸਕ੍ਰਮ ਹੋਈ ਮੀਡੀਆ ਸਕ੍ਰਮ, ਉਹਨੂੰ ਲੈ ਕੇ ਨੈਸ਼ਨਲ ਡਿਬੇਟਸ ਕਮਿਸ਼ਨ ਦੇ ਉੱਤੇ, ਲੀਡਰਸ ਡਿਬੇਟਸ ਕਮਿਸ਼ਨ ਦੇ ਉੱਤੇ ਸਵਾਲ ਜਾਂ ਨਿਸ਼ਾਨ ਚੁੱਕੇ ਹੋ ਰਹੇ
ਉਠਾਏ ਉਹਦੇ ਵਿੱਚ, ਕਿਉਂਕਿ ਰੈਬਲ ਨਿਊਜ਼ ਦੀ ਜਿਹੜੀ
ਰੈਬਲ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਰਾਈਟ ਲੀਨਿੰਗ ਅਦਾਰੇ ਨੇ
ਜਿਨ੍ਹਾਂ ਨੂੰ ਅਦਰਵਾਈਜ਼ ਅਕ੍ਰੈਡਿਟਿਡ ਮੀਡੀਆ ਆਰਗਨਾਈਜੇਸ਼ਨਸ ਨਹੀਂ ਮੰਨਿਆ ਜਾਂਦਾ।
ਅਕ੍ਰੈਡੀਟੇਸ਼ਨ ਆਮ ਤੌਰ ਤੇ ਉਹਨਾਂ ਨੂੰ ਨਹੀਂ ਮਿਲਦੀ। 2019 ਦੇ ਵਿੱਚ ਇਨਫੈਕਟ ਰੈਬਲ ਨਿਊਜ਼ ਨੂੰ ਅਦਾਲਤ ਦਾ ਰੁਖ ਕਰਨਾ ਪਿਆ ਸੀ ਟੂ ਗੈਟ ਅਕ੍ਰੈਡੀਟਿਡ ਫੋਰ ਦਿਸ ਪੋਸਟ ਮੀਡੀਆ ਪੋਸਟ ਡਿਬੇਟ ਸਕ੍ਰਮ
ਜਦੋਂ 2019 ਵਾਲੇ ਇਲੈਕਸ਼ਨ ਹੋਏ ਸੀ।
ਇਸ ਵਾਰ ਸਾਰਿਆਂ ਵਾਸਤੇ ਬੂਹੇ ਖੋਲ ਦਿੱਤੇ ਗਏ
ਜੀ,
ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਲੀਡਰਸ ਡਿਬੇਟਸ ਕਮਿਸ਼ਨ ਦੀ ਬਣਦੀ ਆ
ਜੀ।
ਤੇ ਇਹਨਾਂ ਅਦਾਰਿਆਂ ਨੇ, ਸੋ ਹੋਇਆ ਕੀ ਕਿ ਲੀਡਰਸ ਜਿਹੜੇ ਨੇ ਡਿਬੇਟ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ, ਰਵਾਇਤ ਹੈਗੀ ਆ ਪੋਸਟ ਡਿਬੇਟ ਸਕ੍ਰਮ ਹੁੰਦੀ ਆ, ਉਹ ਪ੍ਰੈਸ ਕਾਨਫਰੰਸ ਕਹਿ ਲਓ, ਤੇ ਉਹਦੇ ਵਿੱਚ ਵਾਰੀ ਵਾਰੀ ਸਵਾਲ ਪੁੱਛਣੇ ਹੁੰਦੇ। ਹੁਣ ਕੱਲ੍ਹ ਕੀ ਹੋਇਆ ਕਿ ਦੋ ਕਤਾਰਾਂ ਬਣਾ ਦਿੱਤੀਆਂ ਗਈਆਂ, ਇੱਕ ਤਾਂ ਸੀਗੇ ਅੰਗਰੇਜ਼ੀ ਦੇ ਜਰਨਲਿਸਟ, ਦੂਜੀ ਕਤਾਰ ਦੇ ਵਿੱਚ ਸੀਗੇ ਫਰੈਂਚ ਵਾਲੇ ਜਰਨਲਿਸਟ। ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਰਨਲਿਸਟ ਉਹਨਾਂ ਅਦਾਰਿਆਂ ਤੋਂ ਸਨ ਜਿਨ੍ਹਾਂ ਨੂੰ ਰਿਲਾਇਬਲ ਜਾਂ ਕਹਿ ਲਓ ਕਿ ਕ੍ਰੈਡੀਬਲ ਮੀਡੀਆ ਨਹੀਂ ਮੰਨਿਆ ਜਾਂਦਾ, ਆਮ ਤੌਰ ਤੇ ਉਹਨਾਂ ਨੂੰ ਅਕ੍ਰੈਡੀਟੇਸ਼ਨ ਨਹੀਂ ਮਿਲਦੀ। ਸੋ ਉਹਨਾਂ ਨੇ ਆ ਕੇ ਆਪਣੇ ਪ੍ਰੋਪਾਗੈਂਡਾ ਵਾਲੇ ਸਵਾਲ ਪੁੱਛਣੇ ਸ਼ੁਰੂ ਕਰਤੇ
ਜੀ,
ਲੰਬੇ ਲੰਬੇ ਸਵਾਲ, ਮਤਲਬ ਪੰਜ ਮਿੰਟ ਤਾਂ ਚਲੋ ਬਹੁਤ ਜ਼ਿਆਦਾ ਹੋ ਗਿਆ, ਪਰ ਇਟ ਵਾਜ਼ ਸੋ ਲੌਂਗ ਕਿ ਬਾਕੀ ਜਿਹੜੇ ਜਰਨਲਿਸਟ ਨੇ ਉਹੀ ਉਹਨਾਂ ਨੂੰ ਟੋਕਣ ਲੱਗ ਪਏ, ਭਾਈ ਵੀ ਸਮਾਂ ਸੀਮਤ ਆ, ਵੀ ਬਸ ਕਰੋ,
ਸਵਾਲ ਪੁੱਛਣ ਦਾ ਤਰੀਕਾ ਨਹੀਂ ਹੁੰਦਾ।
ਸੋ ਇੰਨੇ ਪ੍ਰੋਪਾਗੈਂਡਾ ਜਾਂ ਕਹਿ ਲਓ ਇੰਨੇ ਲੋਡਿਡ ਸਵਾਲ ਪੁੱਛੇ ਗਏ, ਉਹਨੂੰ ਲੈ ਕੇ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਵਾਈ ਵਰ ਦੋਜ਼ ਆਊਟਲੈਟਸ ਅਲਾਊਡ, ਤੇ ਜਗਮੀਤ ਸਿੰਘ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਮੈਂ ਰੈਬਲ ਨਿਊਜ਼ ਦੇ ਸਵਾਲਾਂ ਦਾ
ਜਵਾਬ ਨਹੀਂ ਦੇਣਾ,
ਨਹੀਂ ਦੇਵਾਂਗਾ
ਜੀ।
ਉਹਨਾਂ ਨੇ ਮਲਟੀਪਲ ਦੋ ਵਾਰ ਉਹਨਾਂ ਨੇ ਕਿਹਾ, ਕਹਿੰਦੇ ਮੈਂ ਕੋਈ ਜਵਾਬ ਨਹੀਂ ਦੇਣਾ। ਪਹਿਲਾਂ ਸਭ ਤੋਂ ਪਹਿਲਾਂ ਵਾਰੀ ਆਈ ਮਾਰਕ ਕਾਰਨੀ ਦੀ, ਮਾਰਕ ਕਾਰਨੀ 10 ਮਿੰਟ ਜਿਹੜੇ ਜਵਾਬ ਦੇਣੇ ਸੀ ਉਹ ਦਿੰਦੇ ਰਹੇ। ਉਹਨਾਂ ਨੇ ਵੀ ਇੱਕ ਦੋ ਵਾਰ ਕਿਹਾ, ਕਹਿੰਦੇ ਬੜਾ ਅਟਪਟਾ ਜਿਹਾ ਸਵਾਲ ਤੁਸੀਂ ਪੁੱਛਿਆ, ਪਰ ਜਗਮੀਤ ਸਿੰਘ ਨੇ ਮੁੱਢੋ ਸੁੱਢੋ ਇਨਕਾਰ ਕਰਤਾ, ਕਹਿੰਦੇ ਮੈਂ ਜਵਾਬ ਦੇਣਾ ਹੀ ਨਹੀਂ ਕਿਉਂਕਿ ਤੁਸੀਂ ਮਿਸ ਇਨਫੋਰਮੇਸ਼ਨ ਤੇ ਡਿਸ ਇਨਫੋਰਮੇਸ਼ਨ ਫੈਲਾਉਣ ਵਾਲੇ ਮੀਡੀਆ ਹੋ। ਫਿਰ ਜਦੋਂ ਪੀਅਰ ਪੋਲੀਅਫ ਦੀ ਵਾਰੀ ਆਈ ਇੰਟਰਸਟਿੰਗ ਲਈ, ਉਹਨਾਂ ਨੇ ਜਵਾਬ ਦਿੱਤੇ ਤੇ ਉਹਨਾਂ ਨੇ ਇਸ ਚੀਜ਼ ਨੂੰ ਇਦਾਂ ਪਲੇ ਆਊਟ ਕੀਤਾ, ਕਹਿੰਦੇ ਦੇਖ ਲਓ ਵੀ ਅਸੀਂ ਹੀ ਇਕਲੌਤੀ ਪਾਰਟੀ ਆ ਜਿਹੜੇ ਮੀਡੀਆ ਫਰੀਡਮ ਨੂੰ ਅਪਹੋਲਡ ਕਰਨਗੇ।
ਅੱਛਾ, ਜਦੋਂ
ਐਨਡੀਪੀ ਵਾਲੇ ਦਾ ਤੁਹਾਡਾ ਜਵਾਬ ਨਹੀਂ,
ਜਦੋਂ ਕਿ ਹੁਣ ਓਵਰ ਦਾ ਕੈਂਪੇਨ ਟ੍ਰੇਲ ਅਸੀਂ ਇਹ ਖਬਰਾਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ, ਕੰਜ਼ਰਵੇਟਿਵਸ ਨੇ ਆਪਣੇ ਨਾਲ ਮੀਡੀਆ ਨੂੰ ਅਲਾਊ ਨਹੀਂ ਕੀਤਾ। ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਜੀ ਪੀਅਰ ਪੋਲੀਅਫ ਦੇ ਜਹਾਜ਼ 'ਤੇ ਅਸੀਂ ਮੀਡੀਆ ਨੂੰ ਇਸ ਕਰਕੇ ਨਹੀਂ ਵਫਦ ਲੈ ਕੇ ਜਾ ਰਹੇ ਨਾਲ, ਕਿਉਂਕਿ ਖਰਚਾ ਬੜਾ ਵੱਧ ਗਿਆ। ਜਦਕਿ ਮੀਡੀਆ ਅਦਾਰੇ ਜਦੋਂ ਕਦੇ ਵੀ ਇਲੈਕਸ਼ਨ ਕੈਂਪੇਨ ਹੁੰਦੀ ਆ, ਉਹ ਇਸ ਉਸ ਜਹਾਜ਼ ਦੇ ਉੱਪਰ ਸੀਟ 'ਤੇ ਪੈਸੇ ਦਿੰਦੇ ਨੇ। ਸੋ ਇੱਦਾਂ ਨਹੀਂ ਆ ਪਾਰਟੀ ਦੇ ਸਿਰੋਂ ਖਰਚਾ ਪੈਂਦਾ। ਦੂਜੀ ਗੱਲ ਇਹ ਆ, ਜਿੱਥੇ ਜਿੱਥੇ ਕਿਤੇ ਵੀ ਲੋਕਲੀ ਵੀ ਪੀਅਰ ਪੋਲੀਅਫ ਜਾ ਕੇ ਕੋਈ ਰੈਲੀ ਕਰਦੇ ਨੇ, ਉਹ ਤੋਂ ਬਾਅਦ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ, ਸਵਾਲ ਕਿਹਨੇ ਪੁੱਛਣੇ ਨੇ ਉਹ ਪਹਿਲਾਂ ਤੋਂ ਹੀ ਸਿਲੈਕਟ ਕੀਤੇ ਹੁੰਦੇ ਨੇ 3-4 ਜਣੇ ਵੀ ਅੱਜ ਜਿਹੜਾ ਸਵਾਲ ਹੈ, ਜੇ ਮੰਨ ਲਓ ਸਰੀ ਦੇ ਵਿੱਚ ਸਟੋਪ ਹੈ ਜਾਂ ਜੇ ਹੈਮਿਲਟਨ ਦੇ ਵਿੱਚ ਸਟੋਪ ਹੈ, ਐਡਮਿੰਟਨ ਸਟੋਪ ਹੈ, ਉਹਨਾਂ ਨੇ ਪਹਿਲਾਂ ਹੀ ਦੱਸਿਆ ਹੋਇਆ ਵੀ ਅੱਜ ਸਵਾਲ ਆ, 4 ਜਣੇ ਪੁੱਛ ਸਕਣਗੇ।
ਅਤੇ ਵਿਜੇ ਜੀ, ਇਨਫੈਕਟ ਇਹ ਵੀ ਦੱਸਿਆ ਜਾ ਰਿਹਾ ਕਿ ਸਾਨੂੰ ਜਰਨਲਿਸਟ ਨੇ ਹੀ ਦੱਸਿਆ, ਜਿਹੜੇ ਰਿਪੋਰਟਰਸ ਇਹਨਾਂ ਪ੍ਰੈਸ ਕਾਨਫਰੰਸ ਵਿੱਚ ਜਾ ਰਹੇ ਨੇ, ਰੈਲੀਜ਼ ਦੇ ਵਿੱਚ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਪੀਅਰ ਪੋਲੀਅਫ, ਜਰਨਲਿਸਟ ਨੇ ਪੱਤਰਕਾਰਾਂ ਨੇ ਦੱਸਿਆ, ਕਹਿੰਦੇ ਵੀ ਉਹਨਾਂ ਦੀ ਟੀਮ ਦੇ ਮੈਂਬਰਸ ਪਹਿਲਾਂ ਆ ਕੇ ਪੁੱਛਦੇ ਆ ਕਿ ਤੁਸੀਂ ਕੀ ਸਵਾਲ ਪੁੱਛਣਾ।
ਹਾਂ, ਉਹ ਕੁਐਸਚਨ ਸਕਰੀਨ ਵੀ ਕੀਤੇ ਜਾਂਦੇ,
ਹਾਂ ਕੁਐਸਚਨਸ ਦੀ ਵੈਟਿੰਗ ਵੀ ਕੀਤੀ ਜਾਂਦੀ ਹੈ, ਸਕਰੀਨਿੰਗ ਕੀਤੀ ਜਾਂਦੀ। ਇਹ ਇੱਕ ਇਸ਼ੂ ਜ਼ਰੂਰ ਹੈ,
ਇਹ ਬਹੁਤ ਵੱਡਾ ਇਸ਼ੂ ਆ।
ਤੇ ਔਨ ਟਾਪ ਆਫ ਦੈਟ ਪੀਅਰ ਪੋਲੀਅਫ ਇਹਨਾਂ ਅਜਿਹੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਫਾਲੋ ਅਪ ਕੁਐਸਚਨ ਵੀ ਨਹੀਂ ਲੈਂਦੇ।
ਯੈਸ,
ਇੱਕੋ ਹੀ ਬਸ ਤੁਸੀਂ ਸਵਾਲ ਪੁੱਛਣਾ, ਉਹਦਾ ਜਵਾਬ ਉਹ ਦੇ ਦੇਣਗੇ, ਤੁਸੀਂ ਫਿਰ ਬਾਅਦ ਵਿੱਚ ਕਾਊਂਟਰ ਕੁਐਸਚਨ ਨਹੀਂ ਪੁੱਛ ਸਕਦੇ।
ਤੇ
ਆਮ ਤੌਰ ਤੇ ਰਿਵਾਇਤ ਇੱਥੇ ਆਪਣੇ ਕੈਨੇਡਾ ਦੇ ਵਿੱਚ ਹੈਗੀ ਆ, ਯੂ ਆਰ ਅਲਾਊਡ ਅ ਕੁਐਸਚਨ ਐਂਡ ਅ ਫਾਲੋ ਅਪ ਕੁਐਸਚਨ।
ਯੈਸ, ਐਂਡ ਅ ਫਾਲੋ ਅਪ ਉਸ ਜਵਾਬ ਦੇ ਵਿੱਚੋਂ ਉਪਜਿਆ ਕੋਈ ਸਵਾਲ ਹੋ ਸਕਦਾ, ਜਾਂ ਬਿਲਕੁਲ ਕਿਸੇ ਵੱਖਰੇ ਵਿਸ਼ੇ ਤੋਂ ਦੂਜਾ ਸਵਾਲ ਹੋ ਸਕਦਾ।
ਪਰ ਕੱਲ ਪੀਅਰ ਪੋਲੀਅਫ ਨੇ ਕਹਿ ਲਓ ਵੀ ਮੌਕੇ ਤੇ ਜਿਵੇਂ ਚੌਕਾ ਮਾਰਿਆ ਵੀ ਜਗਮੀਤ ਸਿੰਘ ਨੇ ਕਿਹਾ ਮੈਂ ਸਵਾਲਾਂ ਦੇ ਜਵਾਬ ਨਹੀਂ ਦੇਣੇ, ਤੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਦਵਾਂਗੇ ਵੀ ਸਾਰੇ ਜਿਹੜੇ ਵਿਊ ਪੁਆਇੰਟਸ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਐਂਡ ਵੀ ਆਰ ਦ ਓਨਲੀ ਮੀਡੀਆ ਕੰਪਨੀ ਵਿਚ ਵਿਲ ਅਪਹੋਲਡ ਮੀਡੀਆ ਫਰੀਡਮ।
ਪਰ ਪਾਰਟੀ, ਨਾਟ ਕੰਪਨੀ,
ਪਾਰਟੀ ਦੇ ਆਪਰੇਟ ਲਾਈਕ ਕੰਪਨੀਜ਼ ਯੂ ਨੋ ਥੀਸ ਡੇਜ਼, ਆਲ ਪੋਲੀਟੀਕਲ ਪਾਰਟੀਜ਼।
ਸਹੀ ਗੱਲ ਹੈ, ਪਰ
ਐਕਚੁਲੀ ਵਟਸਐਪ 'ਤੇ ਨਾ ਮੈਸੇਜ ਆਇਆ, ਉਹਦੇ ਉੱਤੇ ਲਿਖਿਆ US ਕੰਪਨੀ, ਮੈਂ ਉਧਰੋਂ ਉਹ ਪੜਿਆ ਤੇ ਮੇਰੇ ਕੋਲ ਬੋਲਿਆ ਗਿਆ।
ਰਾਈਟ-ਲੀਨਿੰਗ ਗਰੁੱਪਸ ਨੇ ਨਾ, ਤੁਸੀਂ ਜੇ ਇਹਨਾਂ ਦੇ ਚੈਨਲ ਵਗੈਰਾ ਦੇਖੋ, ਇਹ ਸਾਰੀ ਦੀ ਸਾਰੀ ਜਿਹੜੀ ਕਮੈਂਟਰੀ ਆ ਪ੍ਰੋ ਕੰਜ਼ਰਵੇਟਿਵ ਆ। ਸੋ ਉਸ ਅਦਾਰੇ ਦਾ ਸਵਾਲ ਲੈਣਾ ਜਿਨ੍ਹਾਂ ਦਾ ਆਲਰੇਡੀ ਬੈਂਟ ਤੁਹਾਨੂੰ ਪਤਾ ਹੈ ਕਿ ਤੁਹਾਡੇ ਰੁੱਖ ਦੀ ਹਵਾ ਉਹਨਾਂ ਨੇ ਵਗਾਉਣੀ ਆ, ਜੇ ਹਵਾ ਦੂਜੇ ਪਾਸੇ ਦੀ ਵਗਦੀ ਹੈ ਫੂਕਾਂ ਮਾਰ ਕੇ ਉਹਨਾਂ ਨੇ ਤੁਹਾਡੇ ਵੱਲ ਹਵਾ ਵਗਾਉਣ ਦੀ ਕੋਸ਼ਿਸ਼ ਕਰਨੀ ਆ, ਉਹ ਮੀਡੀਆ ਫਰੀਡਮ ਨੂੰ ਅਪਹੋਲਡ ਕਰਨ ਦੀ ਗੱਲ ਦਾ ਦਾਅਵਾ ਕਰਨ ਦੀ ਪੂਰੀ ਸੱਚਾਈ ਨਹੀਂ ਹੈ। ਫਿਰ
ਮਾਰਕ ਕਾਰਨੀ ਨੂੰ ਜਿਵੇਂ ਉਹਨਾਂ ਨੇ ਜੈਂਡਰ ਬਾਰੇ ਸਵਾਲ ਪੁੱਛਿਆ, ਕਿ ਤੁਹਾਡੇ ਮੁਤਾਬਕ ਕਿੰਨੇ ਜੈਂਡਰ ਹੁੰਦੇ ਆ,
ਕਿਹਾ ਟੂ,
ਹਾਂ, ਸੋ ਉਹਨਾਂ ਨੇ ਕਿਹਾ ਫਰੋਮ ਸੈਕਸ ਪੁਆਇੰਟ ਆਫ ਵਿਊ ਕਹਿੰਦੇ ਟੂ, ਤੇ ਸੋ ਫਿਰ ਉਹਨਾਂ ਪੁੱਛਿਆ, ਉਹਨਾਂ ਨੇ ਹੋਰ ਵੀ ਇਦਾਂ ਦੇ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਿਹੜੇ ਬੜੇ ਕਹਿ ਲਓ ਕਿ ਆਈਡੀਓਲੋਜੀ ਡਰਿਵਨ ਕੁਐਸਚਨਸ ਹੁੰਦੇ ਨੇ।
ਜੈਂਡਰ ਵਾਲੇ ਮਾਮਲੇ 'ਤੇ ਨਾ ਥੋੜ੍ਹਾ ਜਿਹਾ ਡਿਟੂਰ ਲਈਏ, ਇੱਕ ਟਿੱਪਣੀ ਕਰ ਦਈਏ ਇੱਥੇ। ਯੂਕੇ ਦੀ ਅਦਾਲਤ ਨੇ ਅੱਜ, ਯੂਕੇ ਦੀ ਸੁਪਰੀਮ ਕੋਰਟ ਨੇ ਅੱਜ ਇੱਕ ਫੈਸਲਾ ਦਿੱਤਾ ਕਿ ਬਾਇਓਲੋਜੀਕਲ ਕਿ ਫੀਮੇਲ ਜੈਂਡਰ ਕਿਹਨੂੰ ਕੰਸਿਡਰ ਕੀਤਾ ਜਾਣਾ, ਸਿਰਫ ਉਹਨੂੰ ਹੀ ਜਿਹੜੇ ਬਾਇਓਲੋਜੀਕਲੀ ਬੋਰਨ ਫੀਮੇਲ ਆ। ਅਤੇ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਆਪਣਾ ਬਾਅਦ 'ਚ ਜੈਂਡਰ ਚੇਂਜ ਕਰਾ ਕੇ ਉਹ ਫੀਮੇਲ ਬਣਦੇ ਨੇ, ਉਹਨਾਂ ਨੂੰ ਯੂਕੇ ਦੀ ਅਦਾਲਤ ਮੁਤਾਬਕ ਉਹਨਾਂ ਨੂੰ ਉਹਨਾਂ ਨੂੰ ਫਿਰ ਬਾਇਓਲੋਜੀਕਲ ਫੀਮੇਲ ਵਾਲੀ ਜਿਹੜੀਆਂ ਕੈਟਾਗਰੀਜ਼ ਦੇ ਵਿੱਚ, ਮੰਨ ਲਓ ਕੋਈ ਕੰਪੀਟੀਸ਼ਨਸ ਨੇ ਜਾਂ ਹੋਰ ਉਸ ਕੈਟਾਗਰੀ ਨਾਲ ਸੰਬੰਧਿਤ ਜਿਹੜੀਆਂ ਕੋਈ ਹੋਰ ਸਰਵਿਸਿਜ਼ ਨੇ, ਉਹਦੇ ਵਿੱਚ ਉਹਨੂੰ ਕੰਸਿਡਰ ਨਹੀਂ ਕੀਤਾ ਜਾ ਸਕਦਾ। ਸੋ ਯੂਕੇ ਦੇ ਵਿੱਚ ਅੱਜ ਇੱਕ ਅਜਿਹਾ ਫੈਸਲਾ ਵੀ ਆਇਆ, ਅੱਜ ਹੀ ਆਇਆ ਉੱਥੋਂ ਦੀ ਅਦਾਲਤ ਵੱਲੋਂ।
ਸੋ ਮੀਡੀਆ ਸਕ੍ਰਮ ਦੇ ਵਿੱਚ ਇੱਕ ਸਵਾਲ ਬਲਾਂਸ਼ਟ ਨੂੰ ਪੁੱਛਿਆ ਗਿਆ
ਜੀ,
ਕਹਿੰਦੇ ਕਿ ਤੁਹਾਡੇ ਆਪਣੇ ਸੂਬੇ ਦੇ ਵਿੱਚ ਜਿਹੜੇ ਓਪੀਨੀਅਨ ਪੋਲਸ ਨੇ ਉਹ ਤਾਂ ਪਾਈਪਲਾਈਨਸ ਬਾਰੇ ਜੋ ਵਿਊ ਪੁਆਇੰਟ ਰੱਖਦੇ ਨੇ, ਤੁਹਾਡਾ ਵਿਊ ਪੁਆਇੰਟ ਪਾਈਪਲਾਈਨ ਉਹਦੇ ਮੁਤਾਬਕ ਨਹੀਂ ਹੈ। ਸੋ ਇਹ ਗੱਲ ਚੱਲਦੀ ਨਾ ਵੀ ਕੁਬੈਕ ਦੇ ਵਿੱਚ ਵੀ ਹੁਣ ਲੋਕ ਜਿਹੜਾ ਪਾਪੂਲਰ ਸੈਂਟੀਮੈਂਟ ਆ ਉਹ ਪ੍ਰੋ ਪਾਈਪਲਾਈਨ ਆ, ਉਹ ਚਾਹੁੰਦੇ ਨੇ ਵੀ ਹੁਣ ਪਾਈਪਲਾਈਨਸ ਵਿਛਾਈਆਂ ਜਾਣ, ਨੈਚੁਰਲ ਰਿਸੋਰਸਿਸ ਨੂੰ ਐਕਸਪਲੋਇਟ ਕੀਤਾ ਜਾਵੇ, ਉਹਨਾਂ ਨੂੰ ਐਕਸਪੋਰਟ ਕੀਤਾ ਜਾਵੇ। ਪਰ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਦੇ ਜਿਹੜੇ ਪ੍ਰੀਮੀਅਰ ਨੇ ਫਰਾਂਸਵਾ ਲੇਗੋਡ, ਉਹ ਤਾਂ ਭਾਵੇਂ ਹੁਣ ਪਾਈਪਲਾਈਨਸ ਬਣਾਉਣ ਦੀ ਹਿਮਾਇਤ ਕਰ ਰਹੇ ਨੇ, ਪਰ ਈ ਫਰਾਂਸਵਾ ਬਲਾਂਸ਼ੈਟ ਜਿਹੜੇ ਬਲਾਕ ਦੇ ਲੀਡਰ ਨੇ, ਕੁਬੈਕ ਦੇ ਸਮਝ ਲਓ ਫੈਡਰਲ ਲੀਡਰ, ਵੀ ਉਹ ਅਜੇ ਵੀ ਐਂਟੀ ਪਾਈਪਲਾਈਨ ਨੇ। ਤੇ ਬਲਾਂਸ਼ੈਟ ਨੇ ਅੱਗੋ ਜਵਾਬ ਉਹ ਆਪਣੇ ਫ੍ਰੈਂਚ ਦੇ ਵਿੱਚ ਬੜੇ ਕੰਫਰਟੇਬਲ, ਉਹਨਾਂ ਦੀ ਕਹਿ ਲਓ ਵੀ
ਸ਼ਾਇਰੀ ਵੀ ਕਰ ਲੈਣਗੇ,
ਸ਼ਾਇਰੀ ਵੀ ਕਰ ਲੈਣਗੇ, ਹੋਮ ਗਰਾਊਂਡ ਉਹਨਾਂ ਦੀ, ਉਹ ਬੜੇ ਖੁੱਲ੍ਹ ਕੇ ਖੇਡਦੇ ਨੇ। ਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਹੁਣ ਅੰਗਰੇਜ਼ੀ ਵਿੱਚ ਤਰਜਮਾ ਉਹਦਾ ਇਹ ਹੋਇਆ ਕਿ ਡੋਂਟ ਯੂ ਨੋ ਮਾਈ ਲਵ ਫੋਰ ਓਪੀਨੀਅਨ ਪੋਲਸ, ਕਿ ਓਪੀਨੀਅਨ ਪੋਲਸ ਤੁਹਾਨੂੰ ਪਤਾ ਵੀ ਮੈਂ ਉਹਨਾਂ ਨੂੰ ਕਿੰਨਾ ਪਸੰਦ ਕਰਦਾ, ਉਹਨਾਂ ਨੇ ਮਜ਼ਾਕ ਕੀਤਾ।
ਐਨ ਡੀ ਪੀ ਨੇ ਜਗਮੀਤ ਸਿੰਘ ਨੇ ਵੀ ਆਹ ਐਨਰਜੀ ਵਾਲੇ ਮਾਮਲੇ 'ਤੇ ਗੱਲ ਲਿਆ ਕਿ ਡਿਊਰਿੰਗ ਦ ਡਿਬੇਟ ਕਹੀ ਉਹਨਾਂ ਨੇ ਕਿ ਜੀ ਅਸੀਂ ਗ੍ਰੀਨ ਐਨਰਜੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਫੋਸਿਲ ਫਿਊਲ ਹੈਗਾ ਦੈਟ ਇਜ਼ ਨੋਟ, ਉੱਧਰਲੇ ਪਾਸੇ ਤੋਂ ਸਾਨੂੰ ਪਾਸਾ ਵੱਟਣਾ ਚਾਹੀਦਾ। ਬਲੌਕ ਕਿਊਬੈਕ ਵਾਲੇ ਬਲੈਂਸ਼ਟ ਨੇ ਵੀ ਡਿਊਰਿੰਗ ਦ ਡਿਬੇਟ ਇਹੋ ਗੱਲ ਆਖੀ ਸੀ।
ਐਂਡ ਪੀਅਰ ਪੌਲੀ ਹੈਵ ਡਬਲ ਡਾਊਨ ਐਜ਼ ਵਾਸ ਐਕਸਪੈਕਟਡ ਕਿ ਪਾਈਪਲਾਈਨਸ ਅਸੀਂ ਬਣਾਵਾਂਗੇ, ਉਹਨੂੰ ਹੋਰ ਅਸੀਂ ਵਧਾਵਾਂਗੇ। ਜਿਵੇਂ ਦੱਸਿਆ ਵੀ ਉਹ ਕਹਿੰਦੇ $70 billion ਤੱਕ ਐਡੀਸ਼ਨਲ ਰੈਵਨਿਊ ਇਕੱਠਾ ਹੋਇਆ।
ਉਹਨਾਂ ਨੂੰ ਪੁੱਛਿਆ ਗਿਆ ਵੀ ਜਦੋਂ ਇੰਡੀਜਨਸ ਨਾਲ ਤੁਸੀਂ ਕਿਵੇਂ ਇਸ ਮਾਮਲੇ ਦੇ ਉੱਪਰ ਸਹਿਮਤੀ ਬਣਾਓਗੇ, ਕਹਿੰਦੇ ਪੈਸੇ ਦੇਵਾਂਗੇ ਉਹਨਾਂ ਨੂੰ। ਇੰਡੀਜਨਸ ਵੀ ਉਸ ਪ੍ਰੋਸਪੈਰਿਟੀ ਦੇ ਵਿੱਚ, ਇੰਡੀਜਨਸ ਜਿਹੜੇ ਭਾਈਚਾਰੇ ਨੇ ਬੈਂਡਸ ਨੇ ਉਹ ਵੀ ਉਹਦੇ ਵਿੱਚ ਹਿੱਸਾ ਪਾਉਣਗੇ, ਉਹਦਾ ਹਿੱਸਾ ਉਹ ਮਾਣ ਸਕਣਗੇ, ਉਹਨਾਂ ਨੂੰ ਅਸੀਂ ਪੈਸੇ ਔਫਰ ਕਰਾਂਗੇ।
ਇੱਕ ਪੁਆਇੰਟ 'ਤੇ ਉਹਨਾਂ ਨੇ ਜਵਾਬ ਦਿੱਤਾ ਨਾ, ਇਸੇ ਸਵਾਲ ਦਾ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਕੋਈ ਸੈਂਟੈਂਸ ਇਸਤੇਮਾਲ ਕੀਤਾ, ਨੋ ਸੋਸ਼ਲ ਕੰਸੈਂਸਸ, ਇੱਦਾਂ ਦੀ ਕੋਈ ਉਹਨਾਂ ਨੇ ਗੱਲ ਕੀਤੀ। ਤੇ ਬਲਾਂਸ਼ੈਟ ਨੇ ਨਾਲ ਦੇ ਨਾਲ ਘੇਰ ਲਿਆ, ਕਹਿੰਦੇ ਵੀ ਕਿੰਨੀ ਹੈ, ਕਹਿੰਦੇ ਵਿਅਰਥ ਜੀ ਇਹਨਾਂ ਨੇ ਗੱਲ ਕੀਤੀ ਆ, ਇਹਦਾ ਕੋਈ ਮਤਲਬ ਨਹੀਂ, ਬੇਮਾਇਨਾ। ਉਹਨਾਂ ਨੇ ਕਾਫੀ ਉਹਨਾਂ ਨੂੰ ਮਤਲਬ ਝਾੜ ਹੀ ਦਿੱਤਾ ਇੱਦਾਂ ਕਹਿ ਲਓ। ਤੇ ਕਹਿੰਦੇ ਵੀ ਇਹ ਤਾਂ ਆਲਮੋਸਟ ਇੱਦਾਂ ਹੈਗਾ, ਉਹਨਾਂ ਨੇ ਫ੍ਰੈਂਚ ਵਿੱਚ ਕਿਹਾ, ਉਹਦਾ ਅੰਗਰੇਜ਼ੀ ਤਰਜਮਾ ਇਹ ਬਣਿਆ ਕਿ ਇਟ ਵੈਨ ਇਟਸ ਰੇਨਿੰਗ ਇਟ ਇਜ਼ ਸਨੀ ਆਊਟ। ਕਹਿੰਦੇ ਤੁਸੀਂ ਇੱਦਾਂ ਦੀ ਗੱਲ ਕਰ ਰਹੇ ਹੋ, ਮੀਂਹ ਵੀ ਪੈ ਰਿਹਾ, ਧੁੱਪ ਵੀ ਨਿਕਲੀ ਹੋਈ ਆ, ਤੁਹਾਡੀ ਗੱਲ ਦਾ ਕੋਈ ਮਤਲਬ ਹੀ ਨਹੀਂ ਬਣਿਆ। ਬੇਟੇ ਇਹ ਬਾਤ ਮੇਰੇ ਕੋਲ ਬਿਲਕੁਲ ਪਸੰਦ ਨਹੀਂ ਆਈ।
ਅੱਛਾ, ਕੱਲ ਵਾਲੀ ਡਿਬੇਟ ਦੇ ਵਿੱਚ ਇੱਕ ਜਿਹੜਾ ਇਸ਼ੂ ਮਨਫੀ ਰਿਹਾ ਉਹ ਸੀ ਪਬਲਿਕ ਸੇਫਟੀ ਤੇ ਕ੍ਰਾਈਮ ਵਾਲਾ, ਜੋ ਕਿ ਅੱਜ ਅੰਗਰੇਜ਼ੀ ਵਾਲੀ ਡਿਬੇਟ ਦੇ ਵਿੱਚ ਇੱਕ ਵਿਸ਼ਾ ਰਹੇਗਾ, ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਬਹਿਸ ਬਸਈਆ ਹੁੰਦਾ, ਕਿਉਂਕਿ ਉਸ ਮਾਮਲੇ ਦੇ ਉੱਪਰ ਜਿਹੜੇ ਪੀਅਰ ਪੋਲੀਐਵ ਨੇ ਉਹਨਾਂ ਦਾ ਜੋ ਸਟੈਂਸ ਹੋਏਗਾ ਉਹ ਪਤਾ ਹੀ ਹੈ, ਬੜਾ ਸਖ਼ਤ ਰਹਿਣ ਵਾਲਾ। ਐਂਡ ਦੈਟ ਇਜ਼ ਵਨ ਇਸ਼ੂ ਜਿਹੜਾ ਅਕਰੋਸ ਦ ਕੰਟਰੀ ਵਧਿਆ ਹੋਇਆ ਕ੍ਰਾਈਮ, ਉਸਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਦੁਸ਼ਵਾਰ ਕੀਤਾ, ਉਹ ਕਿਸ ਤੋਂ ਲੁਕਿਆ ਨਹੀਂ ਆ। ਸੋ ਅੱਜ ਦੀ ਡਿਬੇਟ 'ਚ ਉਹ ਹੋਣ ਵਾਲਾ। ਇੱਕ ਗੱਲ ਮੈਂ ਜਿਹੜੀ ਹੋਰ ਐਡ ਕਰਨੀ ਚਾਹੁੰਦਾ ਸੀ ਨਾ, ਟੂ ਦ ਪੁਆਇੰਟ, ਕਿ ਕੰਜ਼ਰਵੇਟਿਵ ਕੈਂਪੇਨ ਦੇ ਵਿੱਚ ਕਿ ਜਿਵੇਂ ਸਿਰਫ ਹੈਂਡ ਪਿਕਡ ਲੋਕਾਂ ਤੋਂ ਹੀ ਸਵਾਲ ਉਹਨਾਂ ਨੂੰ ਪੁੱਛਣ ਦੀ ਇਜਾਜ਼ਤ ਦਿੱਤੀ ਜਾਂਦੀ ਆ, ਜਾਂ ਕੱਲ੍ਹ ਦੇ ਸਕ੍ਰਮ ਦੇ ਵਿੱਚ ਜੋ ਕੁਝ ਹੋਇਆ, ਜੇ ਅਸੀਂ ਇਹਨੂੰ ਲੋਕਲ ਪੱਧਰ 'ਤੇ ਦੇਖੀਏ, ਜਿਹੜੀਆਂ ਇੰਟਰਵਿਊਜ਼ ਵਗੈਰਾ ਵੱਖੋ ਵੱਖਰੇ ਮੀਡੀਆ ਅਦਾਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਇੰਕਲੂਡਿੰਗ ਆਰਸੈਲਵਸ, ਉਹਦੇ ਵਿੱਚ ਕੰਜ਼ਰਵੇਟਿਵ ਕੈਂਡੀਡੇਟਸ ਤੋਂ ਕਮਿਟਮੈਂਟ ਲੈਣੀ ਕਿ ਉਹ ਇੰਟਰਵਿਊ ਵਾਸਤੇ ਵੀ ਆਉਣਗੇ। ਅਸੀਂ ਡਿਬੇਟਸ ਵਾਸਤੇ ਵੀ ਰੀਚ ਆਊਟ ਕੀਤਾ, ਡਿਬੇਟ ਤਾਂ ਗੱਲ ਹੀ ਬਾਤ ਦੀ ਆ। ਵਾਸੂ ਜੀ, ਕੰਜ਼ਰਵੇਟਿਵ ਉਮੀਦਵਾਰਾਂ ਵੱਲੋਂ ਜਾਂ ਤਾਂ ਜਵਾਬ ਹੀ ਨਹੀਂ ਆਉਂਦਾ ਜਾਂ ਕੰਫਰਮੇਸ਼ਨ ਨਹੀਂ ਆਉਂਦੀ ਹਲੇ ਤੱਕ। ਜੇ ਕੋਈ ਕੰਜ਼ਰਵੇਟਿਵ ਲੋਕਲ ਕੰਜ਼ਰਵੇਟਿਵ ਕੈਂਡੀਡੇਟ ਇਸ ਪ੍ਰੋਗਰਾਮ ਦੇ ਵਿੱਚ ਇੰਟਰਵਿਊ ਦੇਣ ਲਈ ਆਇਆ, ਤਾਂ ਨਿਊਟਨ ਤੋਂ ਹਰਜੀਤ ਸਿੰਘ ਗਿੱਲ ਉਹ ਸ਼ਾਮਲ ਹੋਏ ਨੇ। ਆਉਂਦੇ ਦਿਨਾਂ ਦੇ ਵਿੱਚ ਜੇ ਕਿਸੇ ਦੀ ਕੰਫਰਮੇਸ਼ਨ ਹੈਗੀ ਆ, ਦੈਟ ਇਜ਼ ਨਿਊ ਵੈਸਟਮਿੰਸਟਰ ਬਰਨਬੀ ਮਿਲਾਡਵਿਲ ਤੋਂ ਇੰਡੀ ਪੰਚੀ, ਜਿਨ੍ਹਾਂ ਨੂੰ ਕਿ ਲੋਰੈਂਸ ਸਿੰਘ ਦੀ ਥਾਂ 'ਤੇ ਕੰਜ਼ਰਵੇਟਿਵ ਪਾਰਟੀ ਨੇ ਨੋਮੀਨੇਟ ਕੀਤਾ। ਹੋਰ ਉਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਲੋਕਲ ਉਮੀਦਵਾਰ ਅਜੇ ਤੱਕ ਗੱਲਬਾਤ ਕਰਨ ਲਈ ਮੂਹਰੇ ਨਹੀਂ ਬੋੜਿਆ, ਬਾਵਜੂਦ ਇਸ ਦੇ ਕਿ ਉਹਨੂੰ ਰੀਚ ਆਊਟ ਕੀਤਾ ਗਿਆ।
ਵਿਜੇ ਜੀ, ਇਸੇ ਤਰ੍ਹਾਂ ਸੀ ਜਦੋਂ ਸਾਡੇ ਪਿਛਲੇ ਸਾਲ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਸੀ, ਉਦੋਂ ਵੀ ਬੀਸੀ ਕੰਜ਼ਰਵੇਟਿਵ ਕੈਂਡੀਡੇਟਸ ਜ਼ਿਆਦਾਤਰ,
ਸੋਰੀ ਆਈ ਨੀਡ ਟੂ ਸੇ ਦਿਸ, ਜੈਸੀ ਸਹੋਤਾ ਐਜ਼ ਵੈਲ, ਜਿਹੜੇ ਕਿ ਡੈਲਟਾ ਵਾਲੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੋ ਟੂ ਕੰਜ਼ਰਵੇਟਿਵ, ਜੈਸੀ ਸਹੋਤਾ ਫਰੋਮ ਡੈਲਟਾ ਐਂਡ ਹਰਜੀਤ ਸਿੰਘ ਗਿੱਲ ਫਰੋਮ ਨਿਊਟਨ, ਉਹ ਇੰਟਰਵਿਊਜ਼ ਲਈ ਆ ਚੁੱਕੇ ਨੇ। ਉਹਨਾਂ ਤੋਂ ਇਲਾਵਾ ਅਜੇ ਤੱਕ ਕੋਈ ਹੋਰ ਲੋਕਲ ਕੰਜ਼ਰਵੇਟਿਵ ਕੈਂਡੀਡੇਟ ਆਇਆ ਨਹੀਂ। ਜੇ ਕੋਈ ਆਉਂਦੇ ਦਿਨਾਂ ਦੇ ਵਿੱਚ ਜੇ ਕਿਸੇ ਦੀ ਕੰਫਰਮੇਸ਼ਨ ਹੈ, ਦੈਨ ਦੈਟ ਇਜ਼ ਇੰਡੀ ਪੰਜੀ।
ਯਾ, ਸੋ ਇਹ ਜਿਹੜਾ ਇਸੇ ਤਰ੍ਹਾਂ ਦਾ ਬਿਹੇਵੀਅਰ ਕਹਿ ਲਓ, ਅਸੀਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਵੇਖਿਆ। ਚੱਕਰ ਇਹ ਹੋ ਗਿਆ ਕਿ ਹੁਣ ਸੋਸ਼ਲ ਮੀਡੀਆ ਰਾਹੀਂ ਜਿਹੜੇ ਕੈਂਡੀਡੇਟਸ ਨੇ, ਜਿਹੜੀਆਂ ਪਾਰਟੀਜ਼ ਨੇ, ਜਿਹੜੇ ਲੀਡਰਸ ਨੇ, ਉਹ ਡਾਇਰੈਕਟ ਰੀਚ ਆਊਟ ਕਰ ਸਕਦੇ ਆ ਆਪਣੇ ਵੋਟਰਸ ਨੂੰ।
ਹਾਂਜੀ,
ਉਹਨਾਂ ਨੂੰ ਲੱਗਦਾ ਕਿ ਵੀ ਸਾਨੂੰ ਜਿਹੜੇ ਰਵਾਇਤੀ ਮੀਡੀਆ, ਕਨਵੈਨਸ਼ਨਲ ਮੀਡੀਆ, ਉਹਨਾਂ ਦੇ ਜਾ ਕੇ ਸਵਾਲਾਂ ਦੇ ਔਖੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੀ ਕੀ ਹੈ, ਕਿ ਅਸੀਂ ਜੇ ਆਪਣਾ ਮੈਸੇਜ ਇੱਕ ਬੜੇ ਇਫੈਕਟਿਵ ਤਰੀਕੇ ਨਾਲ ਵੀਡੀਓ ਬਣਾ ਕੇ, ਕੋਈ ਬੁਲੇਟ ਪੁਆਇੰਟਸ ਦਾ ਕੋਈ ਗ੍ਰਾਫਿਕ ਬਣਾ ਕੇ ਅਸੀਂ ਡਾਇਰੈਕਟਲੀ ਸਾਂਝਾ ਕਰ ਸਕਦੇ ਹਾਂ, ਉਹਦੇ ਨਾਲ ਜ਼ਿਆਦਾ ਵੋਟਾਂ ਆ ਜਾਣੀਆਂ। ਅਤੇ ਜੇ ਅਸੀਂ ਇੰਟਰਵਿਊ ਦੇਣ ਜਾਵਾਂਗੇ ਤਾਂ ਉਹਦੇ 'ਚ ਹੋ ਸਕਦਾ ਕਿ ਕੋਈ ਔਖਾ ਸਵਾਲ ਪੁੱਛ ਲਿਆ ਜਾਏ, ਜਿੱਥੇ ਅਸੀਂ ਫਸ ਜਾਈਏ ਅਤੇ ਸਾਡੀ ਤੇ ਘੱਟ ਕੇ ਵਾਪਸ ਆ ਜਾਈਏ। ਸੋ ਉਹ ਇੱਕ ਰਿਸਕ ਨਹੀਂ ਲੈਣਾ ਚਾਹੁੰਦੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਲੋਕਤੰਤਰ ਵਾਸਤੇ ਬੜੀ ਇੱਕ ਡੇਂਜਰਸ ਇਹ ਗੱਲ ਜਿਹੜੀ ਆ ਇਹ ਤਿਆਰ ਹੁੰਦੀ ਜਾ ਰਹੀ ਹੈ।
ਇਸੇ ਕਰਕੇ ਡਿਬੇਟ ਰੈਲੇਵੈਂਟ ਆ, ਕਿਉਂਕਿ ਡਿਬੇਟ ਦੇ ਵਿੱਚ ਤੁਸੀਂ ਹੈਂਡ ਪਿਕਡ ਸਵਾਲ ਨਹੀਂ ਪੁੱਛ ਸਕਦੇ। ਹੈਂਡ ਪਿਕਡ ਅਦਾਰੇ ਨੂੰ ਨਹੀਂ ਕਹਿ ਸਕਦੇ ਭਾਈ ਤੂੰ ਹੀ ਸਵਾਲ ਪੁੱਛ, ਤੇਰਾ ਸਵਾਲ ਕੀ ਆ। ਇਸੇ ਜਦੋਂ ਡਿਬੇਟ ਦੇ ਵਿੱਚ ਜਿਹੜਾ ਥੀਮ ਤੁਹਾਨੂੰ ਪਤਾ, ਉਹ 'ਚੋਂ ਕੁਐਸਚਨ ਕੀ ਆਉਣਾ, ਤੁਹਾਡੇ ਵਿਰੋਧੀ ਨੇ ਤੁਹਾਨੂੰ ਕਿਹੜਾ ਕੁਐਸਚਨ ਰਿਬਟਲ ਦੇ ਵਿੱਚ ਤੁਹਾਨੂੰ ਕਿਹੜੀ ਗੱਲ ਕਹਿ ਦੇਣੀ ਆ। ਸੋ ਉਹਦੇ ਵਿੱਚ ਇਸ ਕਰਕੇ ਆਈ ਥਿੰਕ ਡਿਬੇਟ ਦਾ ਰੈਲੇਵੈਂਸ ਵੀ ਆ ਕਿ ਮੈਸੇਜਿੰਗ ਉੱਥੇ ਕੰਟਰੋਲ ਕਰਨੀ ਇੰਨੀ ਸੌਖੀ ਨਹੀਂ ਜਿੰਨੀ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਕਿਸੇ ਪ੍ਰੈਸ ਰਿਲੀਜ਼ ਦੇ ਵਿੱਚ ਤਾਂ ਹੈ ਹੀ ਸਾਰਾ ਕੋਈ ਤੁਹਾਡੇ ਹੱਥ 'ਚ। ਉਹ ਫਿਰ ਇਸ ਕਰਕੇ ਡਿਬੇਟ ਦੀ ਇੱਕ ਰੈਲੇਵੈਂਸ ਬਣੀ ਆ। ਕਈਆਂ ਦਾ ਇਹ ਵੀ ਮੰਨਣਾ ਵੀ ਕਿਉਂਕਿ ਅਜੇ ਮੈਟਾ ਦੇ ਉੱਪਰ ਅਜੇ ਵੀ ਨਿਊਜ਼ ਵਗੈਰਾ ਸ਼ੇਅਰ ਕਰਨ ਦੇ ਉੱਪਰ ਪਾਬੰਦੀ ਆ, ਅਤੇ ਇਸ ਕਰਕੇ ਜਿਹੜੀ ਡਿਬੇਟ ਦੀ ਰੈਲੇਵੈਂਸ ਆ ਉਹ ਵੱਧ ਜਾਂਦੀ ਆ, ਕਿਉਂਕਿ ਸੋਸ਼ਲ ਮੀਡੀਆ ਰਾਹੀਂ ਜਿਹੜੀ ਇੱਕ ਪ੍ਰੋਪਰ ਇੱਕ ਕੰਸੋਲੀਡੇਟਿਡ ਕੋਈ ਰਿਪੋਰਟ ਕਿਸੇ ਚੀਜ਼ ਦੀ ਆ ਉਹ ਤੁਹਾਡੇ ਤੱਕ ਪਹੁੰਚਣੀ ਥੋੜ੍ਹੀ ਮੁਸ਼ਕਲ ਹੋਈ ਹੋਈ ਅਜੇ ਵੀ ਜਿਹੜਾ ਔਨਲਾਈਨ ਨਿਊਜ਼ ਐਕਟ ਕਰਕੇ ਕੈਨੇਡਾ 'ਚ ਪਾਬੰਦੀਆਂ।
ਡਿਬੇਟਸ ਦੇ ਵਿੱਚ ਤਾਂ ਜਿਹੜੇ ਲੋਕਲ ਕੈਂਡੀਡੇਟਸ ਨੇ ਉਹ ਜਾਂਦੇ ਹੀ ਨਹੀਂ
ਜੀ
ਬਹੁਤੇ, ਅਤੇ ਹੁਣ ਤਾਂ ਇੰਟਰਵਿਊਜ਼ ਤੋਂ ਵੀ ਇਨਕਾਰ ਕਰਨ ਲੱਗ ਗਏ।
ਹਾਂ ਸਹੀ ਗੱਲ ਆ, ਜਿਹੜੀਆਂ ਕਿਤੇ ਕੋਈ ਕਮਿਊਨਿਟੀ ਫੋਰਮਸ ਵਗੈਰਾ ਹੁੰਦੇ ਨੇ ਉੱਥੇ ਚਲੇ ਜਾਂਦੇ ਆ। ਉੱਥੇ ਵੀ ਕੀ ਹੁੰਦਾ ਨਾ, ਉੱਥੇ ਕਿਉਂਕਿ ਸਿਰਫ ਇੱਕ ਰਾਈਡਿੰਗ ਦੇ ਉਹ ਨਹੀਂ ਹੈਗੇ ਬੰਦੇ, ਤੁਹਾਡੀ ਪਾਰਟੀ ਦੀ ਦੋ ਤਿੰਨ ਰਾਈਡਿੰਗ ਦੇ ਜਿਹੜੇ ਬੰਦੇ ਨੇ ਉਹ ਤਿੰਨ ਚਾਰ ਬੈਠੇ ਨੇ, ਉਹ ਹੌਸਲਾ ਜਿਹਾ ਰਹਿੰਦਾ ਚੱਲ ਠੀਕ ਹੈ ਜੇ ਕੋਈ ਗੱਲ ਤਿਲਕਦੀ ਹੋਈ ਦੂਜਾ ਸਾਂਭ ਸਕਦਾ, ਅਤੇ ਉਹਦਾ ਹੋਰ ਆ ਉਹਦੀ ਡਿਸਟ੍ਰੀਬਿਊਸ਼ਨ ਕੋਈ ਮੈਸ ਲੈਵਲ 'ਤੇ ਨਹੀਂ ਹੈਗੀ। ਰੇਡੀਓ ਜਾਂ ਟੀਵੀ 'ਤੇ ਜਿਹੜੀ ਡਿਬੇਟ ਆ ਉਹ ਇੱਕੋ ਸਮੇਂ ਹਜ਼ਾਰਾਂ ਲੱਖਾਂ ਲੋਕ ਸੁਣ ਸਕਦੇ ਨੇ, ਵੇਖ ਸਕਦੇ ਨੇ। ਜਿਹੜੀ ਡਿਬੇਟ ਕਿਸੇ ਇੱਕ ਹਾਲ ਦੇ ਵਿੱਚ ਹੋ ਗਈ ਜਿੱਥੇ ਵੱਧ ਤੋਂ ਵੱਧ 200 ਬੰਦਾ ਆਜੂ, 400 ਆਜੂ, 500 ਆਜੂ, ਇੰਨਾ ਸਮਾਂ ਵੀ ਕਿਹਦੇ ਕੋਲ ਆ ਸਮਾਂ ਕੱਢ ਕੇ ਉੱਥੇ ਜਾਣ ਦਾ। ਆਮ ਤੌਰ 'ਤੇ ਜਿਹੜੇ ਉੱਥੇ ਪਹੁੰਚੇ ਹੁੰਦੇ ਨੇ ਉਹ ਸਮਰਥਕ ਹੀ ਹੁੰਦੇ ਨੇ, ਜਿਨ੍ਹਾਂ ਨੇ ਕਿਹੜੇ ਪਾਸੇ ਵੋਟ ਪਾਉਣੀ ਆ ਉਹ ਆਲਰੇਡੀ ਐਂਟਰੈਂਚਡ ਆ। ਸੋ ਇਸ ਕਰਕੇ ਜਿਹੜੀਆਂ ਕਿਤੇ ਇੱਦਾਂ ਦੀਆਂ ਕਲੋਜ਼ਡ ਸਪੇਸਿਸ ਦੇ ਵਿੱਚ ਹੋ ਰਹੀਆਂ ਨੇ ਮੀਟਿੰਗਸ, ਉੱਥੇ ਕੁਝ ਕੈਂਡੀਡੇਟਸ ਜਾ ਰਹੇ ਨੇ, ਕਈ ਅਜਿਹੇ ਨੇ ਜਿਹੜੇ ਉੱਥੇ ਵੀ ਨਹੀਂ ਜਾਂਦੇ ਪਏ। ਜਿਹੜੀ ਮੈਸ ਮੀਡੀਆ ਦੇ ਵਿੱਚ ਰੇਡੀਓ ਦੇ ਉੱਪਰ ਡਿਬੇਟ ਹੋਣੀ ਹੈ ਲੋਕਲ ਲੈਵਲ 'ਤੇ, ਉਹ ਤੋਂ ਸਾਰੇ ਕੰਨੀ ਕਤਰਾ ਰਹੇ ਨੇ। ਐਂਡ ਯੂਅਰ ਸੋ ਰਾਈਟ ਕਿ ਡਿਬੇਟ ਤੋਂ ਛੱਡੋ ਛੱਡੋ ਇੰਟਰਵਿਊ ਤੱਕ ਨਹੀਂ ਆ ਰਹੇ।
ਜਾਂ ਈਵਨ ਜਿਹੜੀਆਂ ਹੁਣ ਵੀ ਜਿਹੜੀ ਕੰਟਰੋਲਡ ਇਨਵਾਇਰਮੈਂਟ 'ਚ ਕਿਸੇ ਬੈਂਕੁਇਟ ਹਾਲ ਵਿੱਚ, ਕਿਸੇ ਹਾਲ ਵਿੱਚ, ਕਮਿਊਨਿਟੀ ਹਾਲ ਦੇ ਵਿੱਚ ਵੀ ਜਿਹੜੀਆਂ ਕੋਈ ਇੰਟਰਵਿਊਜ਼ ਨੇ ਜਾਂ ਡਿਬੇਟਸ ਨੇ, ਉਹਨਾਂ ਦੇ ਵਿੱਚ ਵੀ ਇੱਕ ਰਿਸਕ ਬੜਾ ਨਾ ਵੀ ਵੀਡੀਓ ਬਣਾ ਕੇ ਸਾਰੇ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਆ, ਜਿੱਥੇ ਕੋਈ ਮਾੜਾ ਜਿਹਾ ਖਲਾਰਾ ਪਿਆ ਨਹੀਂ ਅਤੇ ਉਹ ਵੀਡੀਓ ਵਾਇਰਲ ਹੋ ਜਾਣੀ ਸੋਸ਼ਲ ਮੀਡੀਆ 'ਤੇ। ਸੋ ਇਹ ਰਿਸਕ ਕਾਫੀ ਹੈਗਾ ਇਸ ਵੇਲੇ, ਇਸ ਕਰਕੇ ਪਾਰਟੀਆਂ ਨੂੰ ਉੱਪਰੋਂ ਹਦਾਇਤ ਆ। ਸੋ ਇਹ ਮੈਂ ਇੱਥੇ ਕਹਾਂਗਾ ਕਿ ਉਮੀਦਵਾਰ ਵੀ ਹੋ ਸਕਦਾ ਵਿੱਚੋਂ ਕਈ ਇੱਦਾਂ ਦੇ ਹੋਣ ਜਿਹੜੇ ਚਾਹੁੰਦੇ ਹੋਣ ਕਿ ਉਹ ਇੰਟਰਵਿਊ ਦੇਣ ਜਾਣ, ਉਹ ਡਿਬੇਟ ਵਿੱਚ ਜਾਣ, ਪਰ ਹੋ ਸਕਦਾ ਉਹਨਾਂ ਨੂੰ ਉੱਪਰੋਂ ਲੀਡਰਸ਼ਿਪ ਤੋਂ, ਪਾਰਟੀ ਵੱਲੋਂ, ਕੈਂਪੇਨ ਡਾਇਰੈਕਟਰਸ਼ਿਪ ਤੋਂ ਇਹ ਉੱਪਰੋਂ ਵਿਪ ਹੋਵੇ ਕਿ ਤੁਸੀਂ ਨਹੀਂ ਜਾਣਾ, ਚੁੱਪ ਕਰਕੇ ਬੈਠੇ ਰਹੋ, ਵੀ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।
ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ ਬਾਰਾਂ ਆਣਾ। ਵਾਸੂ ਜੀ, BC ਦੇ ਵਿੱਚ ਜਦੋਂ ਕਿਸੇ ਨੇ ਡਰਾਈਵਿੰਗ ਲਾਇਸੈਂਸ ਲੈਣਾ ਹੁੰਦਾ, ਸਪੈਸ਼ਲੀ ਜਿਨ੍ਹਾਂ ਨੇ ਜਿਨ੍ਹਾਂ ਦਾ ਕੋਈ ਪ੍ਰਾਇਰ ਡਰਾਈਵਿੰਗ ਐਕਸਪੀਰੀਅੰਸ ਨਹੀਂ ਆ, ਵੀ ਜਿਹੜਾ ਕੋਈ ਵਿਅਕਤੀ ਇਮੀਗ੍ਰੈਂਟ ਆਉਂਦਾ ਉਹ ਆਪਣਾ ਪੁਰਾਣਾ ਡਰਾਈਵਿੰਗ ਰੈਕਰਡ ਦਿਖਾ ਕੇ ਉਹ ਸਿੱਧਾ ਚਲੋ ਨੌਲੇਜ ਟੈਸਟ ਪਾਸ ਕਰਕੇ ਉਹ ਤੋਂ ਬਾਅਦ ਫਿਰ ਕਲਾਸ 5 ਦਾ ਸਿੱਧਾ ਰੋਡ ਟੈਸਟ ਦੇ ਦਿੰਦਾ। ਬਾਕੀਆਂ ਨੂੰ ਜਾਣਾ ਪੈਂਦਾ ਹੈ ਥਰੂ ਦਾ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ, ਜਿਹਦੇ ਵਿੱਚ ਪਹਿਲਾਂ ਲਰਨਰ ਲਾਇਸੈਂਸ ਮਿਲਦਾ, ਫਿਰ ਤੁਸੀਂ ਰੋਡ ਟੈਸਟ ਪਾਸ ਕਰਦੇ ਹੋ, ਕਲਾਸ 7 ਵਾਲਾ ਲਾਇਸੈਂਸ ਮਿਲਦਾ ਜਿਹਦੇ ਵਾਸਤੇ ਗੱਡੀ ਦੇ ਪਿੱਛੇ ਐਨ ਵਾਲਾ ਸਾਈਨ ਲਗਾ ਕੇ ਤੁਸੀਂ ਡਰਾਈਵ ਕਰ ਸਕਦੇ ਹੋ। ਫਿਰ ਉਹ ਤੋਂ ਮਗਰੋਂ ਤੁਸੀਂ ਇੱਕ ਹੋਰ ਟੈਸਟ ਦਿੰਦੇ ਹੋ, 2 ਸਾਲ ਬਾਅਦ ਐਲੀਜੀਬਲ ਹੋ ਜਾਂਦੇ ਹੋ 2 ਸਾਲ ਬਾਅਦ ਟੈਸਟ ਦੇਣ ਲਈ, ਦੈਟ ਇਜ਼ ਦਾ ਕਲਾਸ 5 ਜਿਹੜਾ ਪੱਕਾ ਲਾਇਸੈਂਸ ਜਿਹਨੂੰ ਕਹਿ ਦਿਓ ਉਹ ਮਿਲਿਆ ਕਰਦਾ। ICBC ਨੇ ਪਿਛਲੇ ਦਿਨ ਹੀ ਕਿਹਾ ਸੀ ਐਗਜ਼ਾਮੀਨਰਸ ਦੀ ਘਾਟ ਹੈ, ਜਿਸ ਕਰਕੇ ਲੋਕਾਂ ਨੂੰ ਰੋਡ ਟੈਸਟ ਬੁੱਕ ਕਰਾਉਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ, ਵੇਟ ਟਾਈਮ ਬਹੁਤ ਆ, ਬੈਕਲੋਗ ਬਹੁਤ ਹੋ ਗਿਆ। ਹੁਣ ਮੇ ਬੀ ਉਹ ਇੱਕ ਵੱਡਾ ਰੀਜ਼ਨ ਹੋ ਸਕਦਾ, ਪਰ ਅਦਰਵਾਈਜ਼ ਵੀ ਸਰਕਾਰ ਦਾ ਹੁਣ ਇਹ ਕਹਿਣਾ ਕਿ ਜੀ ਸਾਨੂੰ ਆਪਣੇ ਇਸ ਸਿਸਟਮ ਨੂੰ ਮਾਡਰਨਾਈਜ਼ ਕਰਨ ਦੀ ਲੋੜ ਆ। ਇੱਕ ਮਤਾ ਹੁਣ ਤਜਵੀਜ਼ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ, ਉਸ ਮਤੇ ਦੇ ਪਾਸ ਹੋਣ ਦੇ ਨਾਲ ਅਗਲੇ ਸਾਲ 2026 ਤੋਂ ਸਮ ਟਾਈਮ ਇਨ
2026
ਇੱਕ ਜਿਹੜਾ ਨਵਾਂ ਲਾਇਸੈਂਸਿੰਗ ਸਿਸਟਮ ਹੈ BC ਦੇ ਵਿੱਚ ਡਰਾਈਵਰਸ ਵਾਸਤੇ ਉਹ ਲਾਗੂ ਹੋਣ ਦੇ ਆਸਾਰ ਬਣ ਗਏ ਨੇ,
ਜਿਹਦੇ ਤਹਿਤ ਰੋਡ ਟੈਸਟ ਇੱਕੋ ਵਾਰ ਦੇਣਾ ਪਏਗਾ। ਸੋ ਇਹਦਾ 'ਚ ਕੀ ਹੋਏਗਾ, ਨਵਾਂ ਜਿਹੜਾ ਪ੍ਰੋਗਰਾਮ ਹੋਏਗਾ ਵੀ ਪਹਿਲਾਂ ਤੁਹਾਨੂੰ ਲਰਨਰ ਲਾਇਸੈਂਸ ਮਿਲਣਾ ਨੌਲੇਜ ਟੈਸਟ ਦੇ ਕੇ, ਅਤੇ ਫਿਰ ਤੁਸੀਂ 1 ਸਾਲ ਬਤੌਰ ਲਰਨਰ ਗੱਡੀ ਚਲਾਉਣੀ ਆ ਅੰਡਰ ਸੁਪਰਵਿਜ਼ਨ, ਕਿਉਂਕਿ ਲਰਨਰ ਦਾ ਹੁੰਦਾ ਨਾ ਕਿ ਤੁਹਾਡੇ ਨਾਲ ਕੋਈ ਜਿਹੜਾ ਕਹਿ ਲਓ ਕੁਆਲੀਫਾਈਡ ਡਰਾਈਵਰ ਬੈਠਿਆ ਹੋਣਾ ਚਾਹੀਦਾ, ਫਿਰ ਤੁਸੀਂ ਗੱਡੀ ਚਲਾ ਸਕਦੇ ਹੋ। ਸੋ 1 ਸਾਲ ਬਤੌਰ ਲਰਨਰ ਗੱਡੀ ਚਲਾਓ, ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲੇਗਾ ਨੋਵਿਸ ਲਾਇਸੈਂਸ, ਅਤੇ ਜਿਹੜਾ ਨੋਵਿਸ ਲਾਇਸੈਂਸ ਆ ਇਹਦੇ ਵਾਸਤੇ ਤੁਹਾਨੂੰ ਡਰਾਈਵਿੰਗ ਟੈਸਟ ਦੇਣਾ ਪਏਗਾ। ਤੁਸੀਂ ਇੱਥੇ ਡਰਾਈਵਿੰਗ ਟੈਸਟ ਦਿੱਤਾ, ਫਿਰ ਤੁਸੀਂ 2 ਸਾਲ ਬਤੌਰ ਨੋਵਿਸ ਐਨ ਲਾਇਸੈਂਸ 'ਤੇ ਤੁਸੀਂ ਗੱਡੀ ਚਲਾਉਣੀ ਆ, ਇੱਥੇ ਤੁਸੀਂ ਡਰਾਈਵਿੰਗ ਟੈਸਟ ਦੇਣਾ ਇੱਕ ਵਾਰ।
ਹਾਂਜੀ,
ਫਿਰ ਉਸ ਤੋਂ ਬਾਅਦ ਕਹਿੰਦੇ ਤੁਹਾਡੇ ਡਰਾਈਵਰ ਰਿਕਾਰਡ ਅਸੈਸਮੈਂਟ ਹੋਏਗੀ, ਅਤੇ ਫਿਰ 12 ਮਹੀਨਿਆਂ ਦਾ ਨਵਾਂ ਰਿਸਟ੍ਰਿਕਸ਼ਨ ਪੀਰੀਅਡ ਹੋਏਗਾ, ਤੁਹਾਨੂੰ ਕਲਾਸ 5 ਲਾਇਸੈਂਸ ਮਿਲ ਜਾਏਗਾ
ਜੀ,
ਪਰ ਇੱਕ 12 ਮਹੀਨਿਆਂ ਦਾ ਨਵਾਂ ਰਿਸਟ੍ਰਿਕਸ਼ਨ ਪੀਰੀਅਡ ਹੋਏਗਾ। ਉਸ ਪੀਰੀਅਡ ਦੌਰਾਨ ਤੁਹਾਡੇ ਖਿਲਾਫ਼ ਕੋਈ ਕੋਈ ਕਹਿ ਲਓ ਤੁਹਾਨੂੰ ਕੋਈ ਮੇਜਰ ਕੋਈ ਟਿਕਟ ਨਹੀਂ ਮਿਲਣੀ ਚਾਹੀਦੀ ਵੀ ਤੁਸੀਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦੇ ਫੜੇ ਨਹੀਂ ਜਾਣੇ ਚਾਹੀਦੇ,
ਡਰਾਈਵਿੰਗ ਰੈਕੋਰਡ ਸਾਫ਼
ਚਲਾ ਸਕਦੇ ਹੋ, ਫੜੇ ਨਹੀਂ ਜਾਣੇ ਚਾਹੀਦੇ.
ਓ ਮੈਨ,
ਤੇ ਫਿਰ ਜਾਂ ਤੁਹਾਡੇ ਕੋਲ ਕੋਈ ਡਿਵਾਈਸਿਸ ਮਤਲਬ ਡਿਸਟਰੈਕਟਿਡ ਡਰਾਈਵਿੰਗ ਦਾ ਕੋਈ ਕੇਸ ਨਹੀਂ ਬਣਨਾ ਚਾਹੀਦਾ,
ਡਰਾਈਵਿੰਗ ਇਨਫ੍ਰੈਕਸ਼ਨ ਨਾ ਹੋਵੇ,
ਇਨਫ੍ਰੈਕਸ਼ਨ ਨਹੀਂ ਹੋਣੀ ਚਾਹੀਦੀ. ਜੇ ਨਹੀਂ ਹੁੰਦੀ 12 ਮਹੀਨੇ ਤਾਂ ਫਿਰ ਤੁਹਾਨੂੰ ਫੁੱਲ ਫਲੈਜਡ ਕਲਾਸ 5 ਲਾਇਸੈਂਸ ਮਿਲ ਜਾਏਗਾ ਵਿਦਆਊਟ ਐਨੀ ਸੈਕਿੰਡ ਡਰਾਈਵਿੰਗ ਟੈਸਟ.
ਕਰੈਕਟ.
ਤੇ ਜੇ ਤੁਸੀਂ ਤੁਹਾਡੇ ਖਿਲਾਫ਼ ਕੋਈ ਇੱਦਾਂ ਦਾ ਕੇਸ ਬਣ ਜਾਂਦਾ ਤੇ ਫਿਰ ਤੁਹਾਡੇ ਜਿਹੜੇ ਲਾਇਸੈਂਸ ਦਾ ਜਿਹੜਾ ਚਾਂਸ ਆ ਉਹ ਵੀ ਜਾਂਦਾ ਲੱਗੇਗਾ, ਤੁਹਾਨੂੰ ਲਾਇਸੈਂਸ ਨਹੀਂ ਮਿਲੇਗਾ. ਸੋ 12 ਮਹੀਨਿਆਂ ਦਾ ਇੱਕ ਨਵਾਂ ਰਿਸਟ੍ਰਿਕਸ਼ਨ ਪੀਰੀਅਡ ਰੱਖ ਦਿੱਤਾ ਜਾਏ.
ਸੋ ਤੁਸੀਂ ਲਰਨਰ ਲਾਇਸੈਂਸ ਲਿਆ, ਉਹ ਤੋਂ ਬਾਅਦ ਹੁਣ ਜਿਹੜਾ ਨਵਾਂ ਟੈਸਟ ਦੇਣਾ, ਜਿਹੜਾ ਪਹਿਲਾਂ ਤੁਸੀਂ ਰੋਡ ਟੈਸਟ ਦੇਣਾ, ਉਹ ਫਿਰ ਕਿੰਨੇ ਚਿਰ ਬਾਅਦ ਆ?
ਸੋ 1 ਸਾਲ ਤੁਸੀਂ ਲਰਨਰ ਵਜੋਂ ਗੱਡੀ ਚਲਾਉਣੀ ਹੈ.
ਉਹਦੇ ਵਿੱਚ ਵੀ ਜਿਹੜੀ ਰਿਸਟ੍ਰਿਕਸ਼ਨ ਹੈ ਕਿ ਗੱਡੀ ਤੁਸੀਂ ਤਾਂ ਹੀ ਚਲਾ ਸਕਦੇ ਹੋ ਜੇ ਤੁਹਾਡੇ ਨਾਲ 25 ਸਾਲ ਤੋਂ ਵੱਧ ਉਮਰ ਵਾਲਾ ਕੋਈ ਫੁੱਲੀ ਲਾਇਸੈਂਸ ਡਰਾਈਵਰ ਬੈਠਾ ਹੋਣਾ ਚਾਹੀਦਾ. ਜੀ.
ਸੋ 1 ਸਾਲ ਬਤੌਰ ਲਰਨਰ ਗੱਡੀ ਚਲਾਉਣੀ ਹੈ, ਫਿਰ ਤੁਹਾਨੂੰ ਡਰਾਈਵਿੰਗ ਟੈਸਟ ਤੁਹਾਡਾ ਹੋਏਗਾ, ਫਿਰ ਤੁਹਾਨੂੰ ਐਨ ਲਾਇਸੈਂਸ ਮਿਲ ਜਾਣਾ. 2 ਸਾਲ ਬਤੌਰ ਨੋਵਿਸ ਤੁਹਾਨੂੰ ਗੱਡੀ ਚਲਾਉਣੀ ਪਏਗੀ, ਤੇ ਉਸ ਤੋਂ ਬਾਅਦ ਫਿਰ ਤੁਹਾਡੀ ਡਰਾਈਵਰ ਰਿਕਾਰਡ ਅਸੈਸਮੈਂਟ ਕੀਤੀ ਜਾਏਗੀ ਕਿ ਤੁਹਾਡਾ ਰਿਕਾਰਡ ਕਿਹੋ ਜਿਹਾ, ਤੇ ਫਿਰ ਤੁਹਾਨੂੰ 12 ਮਹੀਨੇ ਦੇ ਇੱਕ ਐਡੀਸ਼ਨਲ, ਫਿਰ ਉਸ ਤੋਂ ਬਾਅਦ ਮਤਲਬ 2 ਸਾਲਾਂ ਤੋਂ ਬਾਅਦ
36 ਮਹੀਨੇ ਹੋ ਗਏ,
36 ਹੋ ਗਏ, 12 ਮਹੀਨੇ ਦਾ ਇੱਕ ਨਵਾਂ ਰਿਸਟ੍ਰਿਕਸ਼ਨ ਪੀਰੀਅਡ ਸ਼ੁਰੂ ਹੋਏਗਾ. ਉਸ ਰਿਸਟ੍ਰਿਕਸ਼ਨ ਪੀਰੀਅਡ ਦੇ ਵਿੱਚ ਵੀ ਤੁਹਾਡਾ ਜਿਹੜਾ ਡਰਾਈਵਿੰਗ ਰੈਕਰਡ ਆ ਕਲੀਨ ਹੋਣਾ ਚਾਹੀਦਾ, ਤੇ ਫਿਰ ਤੁਹਾਨੂੰ ਫੁੱਲ ਫਲੈਜਡ ਕਲਾਸ 5 ਲਾਇਸੈਂਸ ਮਿਲੇਗਾ. ਬੇਸਿਕਲੀ ਜਿਹੜਾ ਸੈਕਿੰਡ ਰੋਡ ਟੈਸਟ ਆ
ਉਹਨੂੰ
ਰਿਪਲੇਸ ਕੀਤਾ ਜਾ ਰਿਹਾ ਇੱਕ 12 ਮਹੀਨੇ ਦੇ ਨਵੇਂ ਰਿਸਟ੍ਰਿਕਸ਼ਨ ਪੀਰੀਅਡ.
ਹੁਣ ਬਸੋ ਜੀ, ਜਦੋਂ BC ਦੇ ਵਿੱਚ ਅਗਲੇ ਸਾਲ ਅਰਲੀ 2026 ਦੇ ਵਿੱਚ ਜਦੋਂ ਇਹ ਲਾਗੂ ਹੋ ਜਾਂਦਾ ਨਵਾਂ ਰੂਲ, ਤੇ ਕੈਨੇਡਾ 'ਚ ਸਿਰਫ ਓਨਟੈਰੀਓ ਇੱਕ ਅਜਿਹਾ ਸੂਬਾ ਰਹਿ ਜਾਣਾ ਜਿੱਥੇ ਕਿ ਇਸ ਤਰ੍ਹਾਂ ਦਾ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਹੈ ਜਿੱਥੇ ਤੁਹਾਨੂੰ ਮਲਟੀਪਲ ਰੋਡ ਟੈਸਟ ਦੇਣੇ ਪੈਂਦੇ ਨੇ ਆਪਣਾ ਫੁੱਲ ਫਲੈਜਡ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਦੇ ਲਈ. ਸੋ ਕਈਆਂ ਦਾ ਇਹਦੇ ਨਾਲ ਇਹ ਮੰਨਣਾ ਵੀ ਕਿ ਜਿਹੜੀ ਸੇਫਟੀ ਆ ਉਹ ਕੰਪਰੋਮਾਈਜ਼ ਨਹੀਂ ਹੋਣੀ, ਸਗੋਂ ਕਿਉਂਕਿ ਜਿਹੜਾ ਉਹ ਐਕਸਟਰਾ ਇੱਕ 12 ਮਹੀਨੇ ਦਾ ਪੀਰੀਅਡ ਆ ਉਹਦੇ ਵਿੱਚ ਡਰਾਈਵਰਸ ਹੋਰ ਜਦੋਂ ਸੰਭਲ ਕੇ ਗੱਡੀ ਚਲਾਉਣਗੇ ਨਵੇਂ ਡਰਾਈਵਰਸ, ਅਤੇ ਉਹ ਉਹਨਾਂ ਉੱਪਰ ਇੱਕ ਬਰਡਨ ਪੈ ਜਾਣਾ ਰਿਸਪੋਂਸੀਬਿਲਿਟੀ ਦਾ. ਕਈਆਂ ਦਾ ਔਨ ਦੀ ਕੌਂਟਰੀ ਇਹ ਮੰਨਣਾ ਕਿ ਜਦੋਂ ਕੋਈ ਬੰਦਾ ਲਾਇਸੈਂਸ ਲੈ ਕੇ ਨਵੀਂ ਨਵੀਂ ਗੱਡੀ ਚਲਾਉਣੀ ਸ਼ੁਰੂ ਕਰਦਾ ਉਹਦੇ ਵਿੱਚ ਉਹਨਾਂ ਤੋਂ ਗਲਤੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ, ਅਤੇ ਉਹਦੇ ਕਰਕੇ ਜਿਹੜੇ ਨਿਊ ਡਰਾਈਵਰਸ ਹੋਣਗੇ ਉਹਨਾਂ ਦੇ ਉੱਪਰ ਭਾਰ ਜ਼ਿਆਦਾ ਪੈ ਸਕਦਾ. ਇਹ ਸਿਸਟਮ ਉਹਨਾਂ ਵਾਸਤੇ ਕਿਤੇ ਵੱਡੀ ਸਿਰਦਰਦੀ ਵਾਲਾ ਸਿਸਟਮ ਬਣ ਸਕਦਾ.
ਯੈਸ, ਅਤੇ ਰਾਜਵੀਰ ਜੀ ਨੇ ਇੱਕ ਬੜਾ ਜੈਨੂਅਨ ਸਵਾਲ ਪੁੱਛਿਆ, ਕਹਿੰਦੇ ਆਈ ਵੰਡਰ ਵਟ ਵੁੱਡ ਹੈਪਨ ਟੂ ਆਲ ਦੋਜ ਐਂਡ ਡਰਾਈਵਰਸ ਹੂ ਹੈਵ ਬਿਨ ਡਰਾਈਵਿੰਗ ਔਨ ਦੈਟ ਲਾਇਸੈਂਸ ਫੋਰ ਦ ਲਾਸਟ 5 ਈਅਰਸ ਔਰ ਮੋਰ. ਸੋ ਜਿਹੜੇ ਆਲਰੇਡੀ ਸਿਸਟਮ ਦੇ ਵਿੱਚ ਹੈਗੇ ਨੇ, ਜਿਹਨਾਂ ਨੇ ਐਲ ਲਾਇਸੈਂਸ ਆਲਰੇਡੀ ਲੈ ਲਿਆ ਹੋਇਆ, ਜਿਹਨਾਂ ਨੇ ਐਨ ਲਾਇਸੈਂਸ ਆਲਰੇਡੀ ਲੈ ਲਿਆ ਹੋਇਆ, ਉਹਨਾਂ ਨੂੰ ਦੂਸਰਾ ਟੈਸਟ ਦੇਣਾ ਪਏਗਾ.
ਉਹ ਗ੍ਰੈਜੂਏਟਿਡ ਸਿਸਟਮ ਜੋ ਨਿਕਲਣਗੇ,
ਉਹ ਜਿਹਨਾਂ ਨੇ ਸਿਸਟਮ ਸ਼ੁਰੂ ਕਰ ਲਿਆ ਹੋਇਆ, ਜਿਹੜੇ ਮੌਜੂਦਾ ਐਲ ਲਾਇਸੈਂਸ ਵਾਲੇ ਨੇ ਜਾਂ ਐਨ ਲਾਇਸੈਂਸ ਵਾਲੇ ਨੇ, ਉਹਨਾਂ ਨੂੰ ਦੂਸਰਾ ਡਰਾਈਵਿੰਗ ਟੈਸਟ ਦੇਣਾ ਹੀ ਪੈਣਾ, ਕਿਉਂਕਿ ਉਹ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਅਧੀਨ
ਆਉਣਗੇ.
ਜਿਹੜੇ ਕੋਈ ਨਵੇਂ ਡਰਾਈਵਰਸ ਨਵੇਂ ਸਿਰੇ ਤੋਂ ਐਲ ਲਾਇਸੈਂਸ ਵਾਸਤੇ ਮਤਲਬ ਨੌਲੇਜ ਟੈਸਟ ਦਿੰਦੇ ਨੇ ਅਗਲੇ ਸਾਲ ਦੀ ਸ਼ੁਰੂ ਜਦੋਂ ਤੋਂ ਇਹ
ਲਾਗੂ ਹੋ ਗਿਆ,
ਸੋ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਨਵੇਂ ਸਿਸਟਮ ਅਧੀਨ ਰੱਖਿਆ ਜਾਏਗਾ. ਜਿਹੜੇ ਆਲਰੇਡੀ ਪ੍ਰਣਾਲੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਉਹ ਤਾਂ ਫਿਰ ਦੂਜਾ ਟੈਸਟ
ਸਿਸਟਮ. ਤੇ ਇਹਦੇ ਵਿੱਚ ਬਸ ਵੀ ਜਿਹੜੇ ਮੋਟਰਸਾਈਕਲ ਵਾਲਿਆਂ ਵਾਸਤੇ ਟੈਸਟ ਹੁੰਦਾ ਉਹਦੇ ਵਿੱਚ ਵੀ ਕੁਝ ਤਰਮੀਮਾਂ ਅਤੇ ਤਜਵੀਜ਼ਾਂ ਸੁਝਾਈਆਂ ਗਈਆਂ ਨੇ. ਗੈਰੀ ਬੈਗ ਜਿਹੜੇ ਹੁਣ ਪਬਲਿਕ ਸੇਫਟੀ ਮਿਨਿਸਟਰ ਨੇ, ਉਹਨੇ ਕੱਲ੍ਹ ਇਹ ਕਿਹਾ, ਕਹਿੰਦੇ ਵੀ ਆਸਟ੍ਰੇਲੀਆ ਵਾਲਾ ਸਿਸਟਮ ਅਸੀਂ ਦੇਖਿਆ, ਉਹ ਬੜਾ ਐਫੀਸ਼ੀਐਂਟ ਅਤੇ ਕੁਇਕ ਸਿਸਟਮ ਆ, ਅਤੇ ਉਹਦੇ ਆਧਾਰ 'ਤੇ ਜਿਹੜੀਆਂ ਤਰਮੀਮਾਂ ਨੇ ਉਹ ਤਜਵੀਜ਼ ਕੀਤੀਆਂ ਗਈਆਂ ਨੇ. ਇਹ ਮਤਾ ਵੈਸੇ ਪਾਸ ਹੋਣ ਦੇ ਚਾਂਸ, ਪਾਸ ਹੋ ਹੀ ਜਾਣਾ, ਸੋ ਅਗਲੇ ਸਾਲ ਤੋਂ ਇਹ ਇੱਕ ਜਿਹੜੀ ਤਬਦੀਲੀ ਆ, ਵੱਡੀ ਤਬਦੀਲੀ ਆ, ਇਹ ਲਾਗੂ ਹੋ ਜਾਣੀ ਆ. ਤੁਸੀਂ ਅੱਛਾ ਨਹੀਂ, ਮੈਂ 2 ਟੈਸਟ ਦਏ ਸੀ ਜੀ, ਕਿਉਂਕਿ ਮੈਂ ਜਦੋਂ ਆਇਆ ਸੀ ਮੇਰੇ ਕੋਲ ਇੰਡੀਆ ਦਾ ਲਾਇਸੈਂਸ ਨਹੀਂ ਸੀ.
ਅੱਛਾ, ਅਤੇ ਮੈਂ ਇੱਕੋ ਹੀ ਦਿੱਤਾ.
ਹਾਂ, ਕਿਉਂਕਿ ਤੁਹਾਡੇ ਕੋਲ ਡਰਾਈਵਿੰਗ ਐਕਸਪੀਰੀਅੰਸ ਸੀਗਾ. ਮੈਂ 2 ਲਾਇਸੈਂਸ 2 ਵਾਰੀ ਟੈਸਟ ਦਿੱਤਾ. ਦੂਜਾ ਟੈਸਟ ਦਾ ਟਾਈਮ ਆਉਣ ਤੱਕ ਤੁਹਾਡੀ ਪ੍ਰੈਕਟਿਸ ਵਗੈਰਾ ਹੋ ਗਈ ਹੁੰਦੀ ਆ, ਪਰ ਫਿਰ ਵੀ ਟੈਸਟ ਦਾ ਟੈਸਟ ਹੈ ਯਾਰ. ਉਹ ਹੁਚਕੂ ਤੁਚਕੂ ਜੀ ਹੁੰਦੀ ਆ ਵੀ ਯਾਰ, ਕਿਤੇ ਐਵੇਂ ਨਾ ਹੋਵੇ ਕਿ 2 ਸਾਲ, ਕਿਉਂਕਿ ਤੁਸੀਂ ਇੱਕ ਤਰ੍ਹਾਂ ਇੰਡੀਪੈਂਡੈਂਟਲੀ ਗੱਡੀ ਚਲਾ ਕੇ ਆਦਤਾਂ ਵੀ ਖਰਾਬ ਹੋ ਜਾਂਦੀਆਂ. ਤੇ
ਪਰ ਉਹ ਪਹਿਲਾ ਟੈਸਟ ਹੀ ਮੈਨੂੰ 2 ਵਾਰੀ ਦੇਣਾ ਪਿਆ ਸੀ, ਦੂਜੀ ਵਾਰੀ ਪਾਸ ਹੋਇਆ.
ਪਹਿਲਾਂ ਮੈਂ 3 ਵਾਰ ਦਿੱਤਾ ਸੀ ਇਹ ਜੇ,
ਸਿਰਫ 3 ਵਾਰ.
ਪਹਿਲਾਂ ਸਰੀ 'ਚ ਫੇਲ ਹੋਏ, ਫਿਰ ਚਿਲਾ ਵਿੱਚ ਜਾ ਕੇ ਫੇਲ ਹੋਏ, ਫਿਰ ਐਬਸਫੋਰਡ ਜਾ ਕੇ ਪਾਸ ਹੋਏ.
ਵਾਹ,
ਹਾਂ. ਉਹ ਵੀ ਵਿਚਾਰਾ ਐਗਜ਼ਾਮੀਨਰ ਚੰਗਾ ਸੀ, ਮੈਂ ਤੁਹਾਨੂੰ ਸੱਚੀ ਦੱਸਦਾ. ਉਹਨੇ ਬਸ ਆਪ ਹੀ ਹੈਲਪ ਕਰਕੇ ਪੈਰਲਲ ਪਾਰਕਿੰਗ ਤਾਂ ਮਤਲਬ ਕਰਵਾ ਵੋ ਰਹੇ
ਥੇ.
ਮੈਨੂੰ ਲੱਗਦਾ ਸੀ ਇਹਨੇ ਨਹੀਂ ਪਾਸ ਕਰਨਾ. ਉਹ ਚੰਗੇ ਮੂਡ ਸੀ, ਬੰਦਾ ਚੰਗਾ ਸੀ, ਉਹਨੂੰ ਯਾਰ ਮੈਂ ਲੱਗਾ ਵੀ ਯਾਰ ਮੁੰਡਾ ਤਾਂ ਸ਼ਰੀਫ ਹੀ ਆ, ਵੀ ਕੋਈ ਗੱਲ ਨਹੀਂ ਉਹਨੂੰ ਦੇ ਦਿਓ ਲਾਇਸੈਂਸ, ਇਹਨੂੰ ਪੈਰਲਲ ਪਾਰਕਿੰਗ ਆਉਂਦੀ ਨਹੀਂ, ਇਹ ਕਰੇਗਾ ਵੀ ਨਹੀਂ ਕਦੇ ਵੀ, ਖਤਰਾ ਇੱਥੇ ਹੀ ਆ ਪੈਰਲਲ ਪਾਰਕਿੰਗ ਤੇ, ਹੈਨਾ. ਤੇ ਉਹਨੇ ਮੈਨੂੰ ਲਾਇਸੈਂਸ ਦੇ ਦਿੱਤਾ ਸੀ.
ਮੈਨੂੰ ਸੌਂਹ ਪਾਈ ਸੀ ਵੀ ਤੂੰ ਕਦੇ ਪੈਰਲਲ ਪਾਰਕਿੰਗ ਨਹੀਂ ਕਰਨੀ ਤਾਂ ਲਾਇਸੈਂਸ ਮੈਂ ਦੇ ਦਿੱਤਾ.
ਮੈਂ ਤਾਂ ਪੱਕਾ ਜਦੋਂ ਪੈਰਲਲ ਪਾਰਕਿੰਗ ਕਰਨ ਲੱਗੇ ਨਾ, ਉਹਨੇ ਕਿਹਾ ਹੁਣ ਸਟੀਅਰਿੰਗ ਨਾਓ ਨਾਓ ਟਰਨ ਯਾ ਨਾਓ ਲੈਟ ਦ ਐਕਸੈਲਰੇਟਰ ਗੋ ਯਾ ਟਰਨ ਟਰਨ ਐਂਡ ਦੈਨ ਯਾ ਨਾਓ ਸਟ੍ਰੇਟਨ ਦ ਵੀਲਸ ਮੈਂ ਕਿਹਾ ਲੈ ਮੈਂ ਕਿਹਾ ਇਹ ਤਾਂ ਇੰਸਟ੍ਰਕਟਰ ਵਾਂਗੂ ਇਹ ਐਗਜ਼ਾਮੀਨਰ ਥੋੜ੍ਹੇ ਤਾਂ ਇੰਸਟ੍ਰਕਟਰ ਆ ਮੈਂ ਕਿਹਾ ਇਹ ਪੱਕਾ ਫੇਲ ਕਰੂੰ ਪਰ ਇਟ ਵਾਜ਼ ਅ ਲੱਕੀ ਡੇ ਆਈ ਥਿੰਕ ਅਰਲੀ ਜੁਲਾਈ 2004 ਜਦੋਂ ਉਹਨੇ ਲਾਇਸੈਂਸ ਦੇ ਦਿੱਤਾ
ਮੈਂ
ਮੁੱਛਾਂ ਬੜੀਆਂ ਘੈਂਟ ਸੀ ਉਹਦੀਆਂ ਮਤਲਬ ਜ਼ਬਰਦਸਤ ਮੁੱਛਾਂ
ਅੱਛਾ ਮਤਲਬ ਜੇ ਤੁਸੀਂ ਦੋ ਵਾਰੀ ਟੈਸਟ ਫੇਲ ਕਰ ਚੁੱਕੇ ਹੋ ਤੀਜੀ ਵਾਰੀ ਤੁਸੀਂ ਮੁੱਛਾਂ ਵਾਲਾ ਕੋਈ ਜਿਹੜਾ ਹੈ ਉਹ ਐਗਜ਼ਾਮੀਨਰ ਲੱਭੋ ਫਿਰ ਤੁਹਾਡਾ ਟੈਸਟ ਪਾਸ ਹੋਏਗਾ ਇੱਕ ਮੈਸੇਜ ਆਇਆ ਕਹਿੰਦੇ ਮੋਟਰਸਾਈਕਲ ਦੇ ਜਿਹੜੇ ਚੇਂਜਸ ਹੋਣਗੇ ਲਾਇਸੈਂਸਿੰਗ ਪ੍ਰੋਗਰਾਮ ਵਿੱਚ ਉਹਦੀ ਵੀ ਡਿਟੇਲ ਦੇ ਦਿਓ ਸੋ ਉਹਦੇ ਬਾਰੇ ਜਿੰਨੀ ਕੁ ਜਾਣਕਾਰੀ ਉਪਲਬਧ ਹੈ ਕਹਿੰਦੇ ਉਹਦੇ ਵਿੱਚ ਵੀ ਇੱਕ ਨਵਾਂ ਰਿਸਟ੍ਰਿਕਸ਼ਨ ਪੀਰੀਅਡ ਐਡ ਕੀਤਾ ਜਾਏਗਾ ਤੇ ਨਾਲ ਐਨਹੈਂਸਡ ਸੇਫਟੀ ਮੈਜਰ ਰਿਕੁਆਇਰਮੈਂਟਸ ਹੋਣਗੀਆਂ ਪ੍ਰੋਟੈਕਟਿਵ ਗੇਅਰ ਨਾਲ ਸੰਬੰਧਤ ਤੇ ਉਹ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਰੈਗੂਲੇਸ਼ਨਸ ਰਾਹੀਂ ਐਸਟੈਬਲਿਸ਼ ਕੀਤੀਆਂ ਜਾਣਗੀਆਂ ਮਤਲਬ ਉਹ ਡੀਟੇਲਸ ਅਜੇ ਆਣੀਆਂ ਬਾਕੀ ਨੇ
ਜੀ ਆਹੀ ਕਹਿੰਦੇ ਲੱਗਦਾ ਟਰੰਪ ਵਾਂਗ ਬੋਲਦੇ ਸੀ
ਸੋ ਜਿਹੜਾ ਤੁਸੀਂ ਕਿਹਾ ਨਹੀਂ ਕਿਹਾ ਯਾ ਕੀਪ ਗੋਇੰਗ ਕਰਨ ਲੱਗ ਮੈਨੂੰ ਵੀ ਲੱਗਿਆ ਸੀ ਇਹਦਾ ਟਰੰਪ ਸੀਗਾ
ਓ ਮੈਨ ਵਟਸਐਪ ਤੇ ਤੁਹਾਡੇ ਹੋਰ ਬਹੁਤ ਸਾਰੇ ਸਨੇਹ ਇੱਕ ਨੇ ਮੈਸੇਜ ਭੇਜਿਆ ਜੀ OMG ਤੇ ਬੜਾ ਹੈਰਾਨੀ ਵਾਲਾ ਇਮੋਜੀ ਡੋਂਟ ਵਰੀ ਮੈਂ ਨਹੀਂ ਕਰਦਾ ਪੈਰਲਲ ਪਾਰਕ ਸਲਾਮ ਉਹਨਾਂ ਦੀ ਸਿਰੜ ਨੂੰ
ਅਜੇ ਵੀ ਦੇਈ ਜਾਂਦੇ ਨੇ ਬੰਦੇ ਨੂੰ ਵੈਨ ਸ਼ੁਡ ਵਨ ਗਿਵ ਅਪ ਪੰਜ ਵਾਰ ਤੋਂ ਬਾਅਦ 6, 7, 8, 10, 12
ਅਜੀਤਪਾਲ ਸਿੰਘ ਜੀ ਨੇ ਵਟਸਐਪ ਤੇ ਮੈਸੇਜ ਕੀਤਾ ਟ੍ਰੈਫਿਕ ਸੰਬੰਧੀ ਇੱਕ ਅਪਡੇਟ ਆ 72 ਐਵਨਿਊ ਤੇ 122 ਸਟਰੀਟ ਵਾਲੀ ਇੰਟਰਸੈਕਸ਼ਨ ਤੇ ਇੱਕ ਐਕਸੀਡੈਂਟ ਹੋਇਆ ਜਿਸ ਕਰਕੇ ਪੂਰੀ ਰੋਡ ਬਲੋਕ ਹੈ ਡੈਲਟਾ ਤੋਂ ਸਰੀ ਆਉਂਦੇ ਹੋਏ ਜਿਹੜਾ ਰਸਤਾ ਹੈ ਉੱਥੇ ਟ੍ਰੈਫਿਕ ਦੇ ਵਿੱਚ ਬਹੁਤ ਜ਼ਿਆਦਾ ਹੁਣ ਬੈਕਲੋਗ ਹੋ ਚੁੱਕਿਆ ਹੈ ਸੋ ਜੇ ਰਾਹ ਅਵੋਇਡ ਕਰ ਲਓਗੇ ਰਸਤਾ ਬਦਲ ਲਓਗੇ ਤੁਹਾਡਾ ਟਾਈਮ ਬਚ ਜਾਏਗਾ 72 ਐਵਨਿਊ ਤੇ 122nd ਸਟਰੀਟ ਵਾਲੀ ਇੰਟਰਸੈਕਸ਼ਨ ਤੇ ਐਕਸੀਡੈਂਟ ਹੋਣ ਕਰਕੇ ਡੈਲਟਾ ਤੋਂ ਸਰੀ ਵੱਲ ਆਉਂਦਾ ਹੋਇਆ ਟ੍ਰੈਫਿਕ ਬਲੋਕ ਹੋਇਆ ਹੋਇਆ ਅਤੇ ਅਜੀਤਪਾਲ ਜੀ ਬਹੁਤ ਧੰਨਵਾਦ ਥੈਂਕ ਯੂ ਫੋਰ ਦੈਟ ਅਪਡੇਟ ਵਾਸੂ ਜੀ ਕੁਇਕਲੀ ਗੱਲ ਕਰੀਏ BC ਫੈਰੀਜ਼ ਨੂੰ ਨਵੀਆਂ ਫੈਰੀਜ਼ ਦੀ ਲੋੜ ਆ ਅਤੇ ਨਵੀਆਂ ਫੈਰੀਜ਼ ਵਾਸਤੇ ਪਿਛਲੇ ਦਿਨੀ ਜਿਹੜਾ ਇੱਕ ਹੋਰ ਇੰਡੀਪੈਂਡੈਂਟ ਕਮਿਸ਼ਨਰ ਨੇ ਇਹਨਾਂ ਨੇ ਤਾਂ ਮੰਗ ਰੱਖੀ ਸੀ ਵੀ ਸਾਨੂੰ 5 ਨਵੀਆਂ ਫੈਰੀਜ਼ ਵਾਸਤੇ ਇਜਾਜ਼ਤ ਦੇ ਦਿਓ ਕਮਿਸ਼ਨਰ ਨੇ ਕਿਹਾ 5 ਨਾ ਲੋੜ ਹੈਗੀ ਨਾ ਵਾਰਾਂ ਖਾਂਦੀਆਂ ਨਾ ਇੰਨੇ ਪੈਸੇ ਹੈਗੇ ਆ ਅਤੇ 4 ਫੈਰੀਜ਼ ਠੀਕ ਠੀਕ ਲਾ ਲਓ 4 ਨਵੀਆਂ ਫੈਰੀਜ਼ ਲੈ ਲਓ ਅੱਛਾ ਉਦੋਂ ਇੱਕ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਜਿਹੜੀ BC ਫੈਰੀਜ਼ ਕ੍ਰਾਊਨ ਕਾਰਪੋਰੇਸ਼ਨ ਅਤੇ ਜਿਹੜੇ ਇਹ ਇੰਡੀਪੈਂਡੈਂਟ ਕਮਿਸ਼ਨਰ ਜਿਨ੍ਹਾਂ ਨੇ ਕਿ ਮਨਜ਼ੂਰੀ ਦੇਣੀ ਹੁੰਦੀ ਹੈ ਕਿੰਨੀਆਂ ਨਵੀਆਂ ਫੈਰੀਜ਼ ਕਿਹੜੇ ਰੂਟ 'ਤੇ ਰਿਪਲੇਸਮੈਂਟ ਵਾਸਤੇ ਆ ਵਟਐਵਰ ਵੀ ਕੀ ਹੋ ਸਕਦਾ ਇਹਨਾਂ ਦਾ ਇਸ ਗੱਲ ਨੂੰ ਲੈ ਕੇ ਮਤਭੇਦ ਆ ਕਿ ਫਿਊਚਰ ਦੇ ਵਿੱਚ ਫੈਰੀ ਸਰਵਿਸ ਦੀ ਡਿਮਾਂਡ ਕਿੰਨੀ ਹੋਏਗੀ BC ਫੈਰੀਜ਼ ਨੂੰ ਲੱਗਦਾ ਵੀ ਡਿਮਾਂਡ ਇੰਨੀ ਜ਼ਿਆਦਾ ਹੋਣੀ ਹੈ ਸਾਨੂੰ ਜ਼ਿਆਦਾ ਨਵੀਆਂ ਫੈਰੀਜ਼ ਦੀ ਲੋੜ ਆ ਕਮਿਸ਼ਨਰ ਦਾ ਕਹਿਣਾ ਵੀ ਨਹੀਂ ਨਹੀਂ ਵੀ 4 ਨਾਲ ਸਰ ਜਾਣਾ ਚਲੋ ਉਹ ਤਾਂ ਗੱਲ ਰਹੀ ਡਿਮਾਂਡ ਵਾਲੇ ਪਾਸੇ ਦੂਜੀ ਹੁਣ ਗੱਲ ਇਹ ਹੈ ਜਿਹੜੀਆਂ 4 ਫੈਰੀਜ਼ ਲੈਣੀਆਂ ਇਹ ਪ੍ਰੋਕਿਓਰਮੈਂਟ ਵਾਲਾ ਜਿਹੜਾ ਕੰਮ ਹੈ ਕਾਫੀ ਮਹਿੰਗਾ ਸੌਦਾ ਹੋਣਾ ਫੈਰੀ ਕਿਹੜਾ ਸਸਤੀ ਆ ਜਾਂਦੀ ਆ ਜਿਹੜੀ ਫਲੀਟ ਹੈਗੀ ਆ BC ਫੈਰੀਜ਼ ਦੀ ਕਈ ਫਲੀਟਸ ਕਈ ਜਿਹੜੀਆਂ ਫੈਰੀਜ਼ ਨੇ 60-60 ਸਾਲ ਪੁਰਾਣੀਆਂ ਫੈਰੀਜ਼ ਨੇ ਰਿਪਲੇਸ ਕਰਨੀਆਂ ਜ਼ਰੂਰੀ ਨੇ ਇਹ ਜਿਹੜੀਆਂ 4 ਫੈਰੀਜ਼ ਹੁਣ ਨਵੀਆਂ ਖਰੀਦੀਆਂ ਜਾਣੀਆਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ BC ਤਾਂ ਛੱਡੋ ਕੈਨੇਡਾ ਦੇ ਵਿੱਚ ਵੀ ਨਹੀਂ ਬਣਨੀ ਉਸ ਚੀਜ਼ ਨੂੰ ਲੈ ਕੇ ਹੁਣ ਜਿਹੜਾ ਕੰਸਰਨ ਆ ਕਿ ਇੱਥੇ ਆਪਣੇ ਹੁਣ ਸੀਸਪੈਨ ਵਾਲੇ ਹੈਗੇ ਹੀ ਨੇ BC 'ਚ ਉਹ ਕਹਿੰਦੇ ਵੀ ਅਸੀਂ ਫੈਰੀ ਜੇ ਤਿਆਰ ਸਾਨੂੰ ਕਰਨੀ ਹੋਵੇ ਸਾਨੂੰ ਇੱਕ ਤਾਂ ਅਸੀਂ ਕੰਪੀਟ ਨਹੀਂ ਕਰ ਸਕਦੇ ਦੂਜੀਆਂ ਜੁਰਿਸਡਿਕਸ਼ਨ ਜਾਂ ਦੂਜੇ ਮੁਲਕਾਂ ਨਾਲ ਜਿੱਥੇ ਸਸਤੀ ਲੇਬਰ ਮਿਲ ਜਾਂਦੀ ਆ ਫਿਰ ਉਹਨਾਂ ਨੇ ਈਵਨ ਕਿਊਬੈਕ ਦਾ ਹਵਾਲਾ ਦਿੱਤਾ ਉਹ ਕਹਿੰਦੇ ਵੀ BC ਦੀ ਜਿਹੜੀ ਸਰਕਾਰ ਆ ਸਾਨੂੰ ਵੀ ਸਬਸਿਡੀਜ਼ ਦੇਵੇ ਕਿਊਬੈਕ ਦੇ ਵਿੱਚ ਸਰਕਾਰ ਉੱਥੇ ਗ੍ਰਾਂਟਸ ਦੇ ਰਾਹੀਂ ਟੈਕਸ ਸਬਸਿਡੀਜ਼ ਰਾਹੀਂ ਅਤੇ ਹੋਰਨਾਂ ਛੋਟਾਂ ਰਾਹੀਂ ਤਕਰੀਬਨ $1 billion ਦੇ ਇਨਸੈਂਟਿਵਸ ਦਿੰਦੀ ਆ ਉੱਥੇ ਦੇ ਸ਼ਿਪ ਬਿਲਡਰਸ ਨੂੰ ਜੇ ਸਾਨੂੰ ਅਜਿਹੇ ਇਨਸੈਂਟਿਵ ਮਿਲਣ ਅਸੀਂ ਤਾਂਹੀਓ ਕੰਪੀਟ ਕਰ ਸਕਦੇ ਹਾਂ ਅਸੀਂ ਤਾਂਹੀਓ BC ਦੇ ਵਿੱਚ ਇਸ ਤਰ੍ਹਾਂ ਦੀਆਂ ਫੈਰੀਜ਼ ਬਣਾ ਸਕਦੇ ਹਾਂ ਪਰ ਜਿਹੜੀਆਂ ਇਹ 4 ਹੋਣਗੀਆਂ ਇਹ ਨਹੀਂ ਬਣਦੀਆਂ BC 'ਚ
ਜਾਂ ਕਹਿੰਦੇ ਅਸੀਂ ਬਣਾ ਨਹੀਂ ਸਕਦੇ ਸਾਡੇ ਕੋਲ ਕਪੈਸਿਟੀ ਨਹੀਂ ਹੈ ਕਹਿੰਦੇ ਵੀ ਜੋ ਟਾਈਮਲਾਈਨ BC ਫੈਰੀਜ਼ ਵਾਲੇ ਐਕਸਪੈਕਟ ਕਰ ਰਹੇ ਨੇ ਕਿ 229 ਤੱਕ ਅਸੀਂ ਇਹ 4 ਫੈਰੀਜ਼ ਬਣਾ ਕੇ ਦੇ ਦਈਏ ਕਹਿੰਦੇ ਸਾਡੇ ਕੋਲ ਹੋਣਾ ਨਹੀਂ
ਜੀ
ਕਹਿੰਦੇ ਇਸ ਕਰਕੇ ਅਸੀਂ ਆਪਣੀ ਜਿਹੜੀ ਬਿੱਡ ਆ ਉਹ ਵੀ ਨਹੀਂ ਦਿੱਤੀ ਸੋ ਇਹ ਕਿੱਥੋਂ ਆ ਰਹੀ ਗੱਲ ਵੀ ਕੋਈ ਵੀ ਫੈਰੀ ਜਿਹੜੀ ਹੈ ਕੈਨੇਡਾ ਵਿੱਚ ਨਹੀਂ ਬਣੇਗੀ ਕਿਉਂਕਿ ਜਿਹੜੀਆਂ ਬਿਡਸ ਇਨਵਾਈਟ ਕੀਤੀਆਂ ਗਈਆਂ ਕਿਸੇ ਕੈਨੇਡੀਅਨ ਕੰਪਨੀ ਨੇ ਬਿਡ ਹੀ ਨਹੀਂ ਕੀਤਾ ਉਹਨਾਂ ਨੇ ਆਪਣੀ ਦਾਅਵੇਦਾਰੀ ਨਹੀਂ ਪੇਸ਼ ਕੀਤੀ ਕਿ ਅਸੀਂ ਬਣਾ ਦਿੰਦੇ ਹਾਂ
ਜੀ
ਸੋ ਇਹ ਵੀ ਜਿਹੜੀ ਹੁਣ ਦੇਖਿਆ ਜਾਵੇ ਤਾਂ 1993-94 ਤੋਂ ਬਾਅਦ BC ਫੈਰੀਜ਼ ਨੇ ਜਿੰਨੀਆਂ ਵੀ ਫੈਰੀਜ਼ ਪ੍ਰੋਕਿਓਰ ਕੀਤੀਆਂ ਨੇ ਕੋਈ ਵੀ BC ਵਿੱਚ ਨਹੀਂ ਬਣੀ
ਰਾਈਟ ਹਾਂ ਤਾਂ ਲਾਸਟ ਵਨ ਜਿਹੜੀ ਕਿ ਬੀਸੀ ਚ ਬਣੀ ਸੀ ਉਹ
93-94
ਸਾਲ ਤੋਂ ਵੀ ਵੱਧ ਟਾਈਮ ਹੋ ਗਿਆ,
ਤਿੰਨ ਦਹਾਕੇ ਹੋ ਗਏ। ਸੋ ਉਹ ਕਿਹੜੀਆਂ ਸਨ? ਉਹ ਸਪਿਰਿਟ ਆਫ ਬੀਸੀ ਤੇ ਸਪਿਰਿਟ ਆਫ ਵੈਂਕੂਵਰ ਆਈਲੈਂਡ। ਉਸ ਤੋਂ ਬਾਅਦ ਕੋਈ ਵੀ ਜਿਹੜੀ ਫੈਰੀ ਆ ਇੱਥੇ ਆਪਣੇ ਬਣੀ ਨਹੀਂ। ਸੋ ਜੇ ਅਸੀਂ ਦੇਖੀਏ ਜਿਹੜੀਆਂ ਆਈਲੈਂਡ ਕਲਾਸ ਇਲੈਕਟਿਡ ਜਿਹੜੀਆਂ ਇਲੈਕਟ੍ਰਿਕ ਫੈਰੀਜ਼ ਨੇ ਉਹ ਰੋਮੇਨੀਆ ਤੋਂ ਆਈਆਂ, ਜਿਹੜੀਆਂ ਸੇਲਿਸ਼ ਕਲਾਸ ਫੈਰੀਜ਼ ਨੇ ਚਾਰ ਉਹ ਪੋਲੈਂਡ ਤੋਂ ਆਈਆਂ, ਫਿਰ ਜਿਹੜੀਆਂ ਕੋਸਟਲ ਕਲਾਸ ਫੈਰੀਜ਼ ਨੇ ਇੰਸਪੀਰੇਸ਼ਨ, ਰੈਨਸਾਂਸ, ਸੈਲੀਬ੍ਰੇਸ਼ਨ, ਇਹ ਜਰਮਨੀ ਤੋਂ ਆਈਆਂ 2007-08 ਦੇ ਵਿੱਚ। ਸੋ ਸਾਡੇ ਇੱਥੇ ਲੋਕਲੀ ਹੁਣ ਕੋਈ ਫੈਰੀ ਬਣਦੀ ਨਹੀਂ। ਇਹ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਫੈਡਰਲ ਇਲੈਕਸ਼ਨ ਕੈਂਪੇਨ ਚੱਲਦੀ ਹੈ।
ਹਾਂਜੀ,
ਫੈਡਰਲ ਇਲੈਕਸ਼ਨ ਦੇ ਵਿੱਚ ਇੰਨੀ ਗੱਲ ਹੋ ਰਹੀ ਇਸ ਵੇਲੇ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਕਰਕੇ ਕਿ ਜੀ ਅਸੀਂ ਹੁਣ ਆਤਮ ਨਿਰਭਰ ਬਣ ਜਾਣਾ,
ਆਪਣੀ
ਡੋਮੈਸਟਿਕ ਮੈਨੂਫੈਕਚਰਿੰਗ ਅਸੀਂ ਇੰਨੀ ਵਧਾ ਦੇਣੀ, ਅਸੀਂ ਸਭ ਕੁਝ ਹੁਣ ਇੱਥੇ ਹੀ ਬਣਾਇਆ ਕਰਨਾ, ਗੱਡੀਆਂ ਵੀ ਏ ਤੋਂ ਲੈ ਕੇ ਜ਼ੀ ਤੱਕ ਸਾਰੀਆਂ, ਮਤਲਬ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੁਕੰਮਲ ਗੱਡੀ ਇੱਥੇ ਆਪਣੇ ਵਹੀਕਲ ਜਿਹੜੇ ਨੇ ਕੈਨੇਡਾ ਵਿੱਚ ਬਣਨਗੇ, ਸਭ ਕੁਝ ਇੱਥੇ ਬਣੇਗਾ। ਪਰ ਜਿਹੜੀਆਂ ਕੰਪਨੀਆਂ ਇੱਥੇ ਹੈਗੀਆਂ ਵੀ ਨੇ ਸੀ ਸਪੈਨ, ਮਤਲਬ ਇਹਨਾਂ ਦੇ ਕੋਲ ਜਿਹੜੇ ਸਭ ਤੋਂ ਵੱਡੇ ਸ਼ਿਪ ਯਾਰਡਸ ਨੇ ਬੀਸੀ ਦੇ, ਉਹਨਾਂ ਦੀ ਓਨਰਸ਼ਿਪ ਸੀ ਸਪੈਨ ਦੇ ਕੋਲ ਆ, ਤੇ ਉਹ ਚਾਰ ਫੈਰੀਜ਼ ਸਾਨੂੰ ਬਣਾ ਕੇ ਨਹੀਂ ਦੇ ਸਕਦੇ, ਤੇ ਫਿਰ ਇੱਡੀਆਂ ਵੱਡੀਆਂ ਕੰਪਨੀਆਂ ਸਾਡੇ ਇੱਥੇ ਹੈਗੀਆਂ ਕਿਉਂ ਨੇ? ਬੀਸੀ ਫੈਰੀਜ਼ ਦਾ ਕਹਿਣਾ ਕਿ ਜਿਹੜੀ ਸਾਡੀ ਫਲੀਟ ਮੇਨਟੇਨੈਂਸ ਆ ਉਹਦੇ ਵਿੱਚ ਉਹ ਬਹੁਤ ਵਧੀਆ ਸਰਵਿਸ ਕਰਾ ਲਾਂਗੇ ਇਹਨਾਂ ਦੇ ਕੋਲੋਂ, ਤੇ ਵਧੀਆ ਭੂਮਿਕਾ ਨਿਭਾਉਂਦੇ ਨੇ ਜਿਹੜੀਆਂ ਲੋਕਲ ਕੰਪਨੀਆਂ ਨੇ, ਲੋਕਲ ਸ਼ਿਪ ਯਾਰਡਸ ਨੇ। ਪਰ ਨਵੀਂ ਜਦੋਂ ਫੈਰੀ ਲੈਣੀ ਆ ਜਿਹੜੀ ਤਕਰੀਬਨ $1 ਬਿਲੀਅਨ ਦੀ ਡੀਲ ਹੁੰਦੀ ਆ, ਸੋ 700 ਮਿਲੀਅਨ ਤੋਂ ਲੈ ਕੇ $1 ਬਿਲੀਅਨ ਤੱਕ ਦਾ ਐਸਟੀਮੇਟ ਆ। ਹਾਲਾਂਕਿ
ਐਸਟੀਮੇਟ ਵੀ ਪੁਰਾਣਾ, ਥੋੜ੍ਹਾ
ਜਿਹਾ ਪੁਰਾਣਾ ਐਸਟੀਮੇਟ ਆ, ਜਿਹੜੇ ਇਹ ਮੌਜੂਦਾ ਕੋਸਟਿੰਗ ਆ ਉਹ ਜੇ ਇਹਨਾਂ ਨੇ ਜਨਤਕ ਕੀਤੀ ਕੋਈ ਨਹੀਂ,
ਕਿਉਂਕਿ ਜੀ ਬਿਡਿੰਗ ਪ੍ਰੋਸੈਸ ਚੱਲ ਰਿਹਾ, ਕਹਿੰਦੇ ਵੀ ਉਹ ਫਿਰ ਜੇ ਅਸੀਂ ਉਹ ਗੱਲ ਖੋਲ ਦਿੱਤੀ, ਕਿਉਂਕਿ ਜੂਨ ਦੇ ਵਿੱਚ ਦੱਸਣਾ ਬੀਸੀ ਫੈਰੀਜ਼ ਨੇ ਕਿ
ਜੂਨ ਦੇ ਵਿੱਚ ਕੰਟਰੈਕਟ ਫਾਈਨਲ ਕਰਨਾ,
ਹਨਾ, ਵੀ ਕਿਹਨੂੰ ਇਹ ਨਵੀਆਂ ਫੈਰੀਜ਼ ਬਣਾਉਣ ਦਾ ਕੰਟਰੈਕਟ ਦਿੱਤਾ ਜਾਣਾ। ਪਰ ਇੱਕ ਗੱਲ ਤੈਅ ਹੈ ਕਿ ਜਿਹੜਾ ਵੀ ਕੋਈ ਕੰਟਰੈਕਟਰ ਜਿਹਨੂੰ ਇਹ ਠੇਕਾ ਮਿਲਦਾ ਨਵੀਆਂ ਚਾਰ ਫੈਰੀਜ਼ ਬਣਾਉਣ ਦਾ, ਉਹ ਬ੍ਰਿਟਿਸ਼ ਕੋਲੰਬੀਆ ਦਾ ਨਹੀਂ, ਕੈਨੇਡੀਅਨ ਵੀ ਨਹੀਂ ਹੋਏਗਾ, ਉਹ ਕੋਈ ਬਾਹਰਲਾ ਕੰਟਰੈਕਟਰ ਹੀ ਹੋਏਗਾ।
ਹੋਏਗਾ ਇਸੇ ਤਰ੍ਹਾਂ ਵਿਜੇ ਜੀ, ਸਾਡੇ ਰੈਗੂਲਰ ਲਿਸਨਰਸ ਨੇ ਜਿਹੜੇ ਟਰਾਂਸਲੇਟ ਲਈ ਕੰਮ ਕਰਦੇ ਨੇ ਕੋਸਟ ਮਾਊਂਟਨ ਬੱਸ ਕੰਪਨੀ ਲਈ, ਉਹਨਾਂ ਨੇ ਦੱਸਿਆ ਕਹਿੰਦੇ ਵੀ ਜਿਹੜੀਆਂ ਬੱਸਾਂ ਵਗੈਰਾ ਵੀ ਆਉਂਦੀਆਂ ਟਰਾਂਸਲਿੰਕ ਦੇ ਵਿੱਚ ਉਹ ਬੱਸਾਂ ਵੀ ਕਹਿੰਦੇ ਬਾਹਰੋਂ ਹੀ ਆ ਰਹੀਆਂ ਨੇ।
ਜੀ ਜੀ ਜੀ।
ਸੋ ਭਾਵੇਂ ਇਲੈਕਟ੍ਰਿਕ ਬੱਸਾਂ ਹੋਣ ਜਾਂ ਹੋਰ ਕੋਈ ਇਕਵਿਪਮੈਂਟ ਹੋਵੇ, ਟਰਾਂਸਲਿੰਕ ਵਾਲੇ ਵੀ ਕਹਿੰਦੇ ਬਾਹਰੋਂ ਹੀ ਪ੍ਰੋਕਿਓਰ ਕਰ ਰਹੇ ਨੇ ਬਹੁਤਾ ਸਮਾਨ, ਕਿਉਂਕਿ ਇੱਥੇ ਸਾਡੇ ਕਪੈਸਿਟੀ ਹੈ ਨਹੀਂ ਡੋਮੈਸਟਿਕ।
ਵਾਸੂ ਜੀ, ਅਸੀਂ ਇੱਕ ਦਿਨ ਪਹਿਲਾਂ ਗੱਲ ਕਰਦੇ ਸੀ, ਪਿਛਲੇ 20-22 ਸਾਲਾਂ 'ਚ, ਮਤਲਬ ਜਦੋਂ ਦੇ ਨਾ ਅਸੀਂ ਰੀਸੈਂਟਲੀ ਨਾ ਦ ਲਾਸਟ ਫਿਊ ਡੇਜ਼ ਸਾਡੀ ਫੈਮਿਲੀ ਨੂੰ ਇੱਥੇ ਆਇਆ, 23 ਸਾਲ ਹੋ ਗਏ
ਜੀ,
ਐਂਡ ਵੀ ਵਰ ਸਿਟਿੰਗ ਐਟ ਹੋਮ, ਅਸੀਂ ਗੱਲ ਕਰ ਰਹੇ ਸੀ ਜਦੋਂ ਦੇ ਆਪਾਂ ਆਏ ਹਾਂ ਮੇਜਰ ਨਵਾਂ ਕੀ ਬਣਿਆ। ਅਸੀਂ ਇਹ ਛੱਡ ਦਈਏ ਵੀ ਹਾਈ ਰਾਈਜ਼ ਬਣ ਗਈਆਂ, ਉਹ ਤਾਂ ਪ੍ਰਾਈਵੇਟ ਇਨਵੈਸਟਮੈਂਟ ਹੈ ਨਾ
ਜੀ,
ਜਿਹੜੇ ਕੋਈ ਹਾਈ ਰਾਈਜ਼ ਬਿਲਡਿੰਗਸ ਬਣੀਆਂ ਤੇ ਹੋਰ ਕੁਝ ਗਗਨ ਚੁੰਬੀ ਇਮਾਰਤਾਂ ਬਣ ਰਹੀਆਂ ਨੇ, ਦੈਟਸ ਆਲ ਪ੍ਰਾਈਵੇਟ ਇਨਵੈਸਟਮੈਂਟ। ਪਬਲਿਕ ਇਨਵੈਸਟਮੈਂਟ ਦੇ ਰਾਹੀਂ ਸਾਡੇ ਖੇਤਰ ਦੇ ਵਿੱਚ ਨਵਾਂ ਬਣਿਆ ਕੀ ਆ? ਤੇ ਵਾਸੂ ਜੀ, ਜੇ ਕੋਈ ਇੱਕ ਚੀਜ਼ ਧਿਆਨ ਦੇ ਵਿੱਚ ਆਉਂਦੀ ਆ, ਉਹ ਦੈਟ ਦ ਓਨਲੀ ਥਿੰਗ ਵਾਜ਼, ਜਿਹੜੇ ਮੇਜਰ ਆ ਵੱਡੀ ਕੋਈ ਲੈਵਲ ਦੀ ਕੋਈ ਚੀਜ਼ ਬਣੀ ਹੋਵੇ, ਦੈਟ ਵਾਜ਼ ਦ ਕੈਨੇਡਾ ਲਾਈਨ ਸਕਾਈ ਟ੍ਰੇਨ, ਤੇ ਉਹ ਵੀ ਓਲੰਪਿਕਸ ਵੇਲੇ ਬਣ ਗਈ। ਉਦੋਂ ਤਾਂ ਚਲੋ ਸੀ ਟੂ ਸਕਾਈ ਹਾਈਵੇ ਵੀ ਐਕਸਪੈਂਡ ਹੋਇਆ, ਉਦੋਂ ਰਿਚਮੰਡ ਵਾਲਾ ਓਵਲ ਵੀ ਬਣਿਆ, ਪਰ ਉਸ ਤੋਂ ਇਲਾਵਾ ਉਸ ਪੱਧਰ ਦਾ ਓਨਾ ਵੱਡਾ ਕੋਈ ਪ੍ਰੋਜੈਕਟ ਪਿਛਲੇ 23 ਸਾਲਾਂ ਦੇ ਵਿੱਚ, ਵੀ ਕੁਡ ਓਨਲੀ ਕਮ ਅਪ ਵਿਦ ਵਨ, ਮੇ ਬੀ ਹੁਣ ਸਾਡੇ ਕਿਤੋਂ ਕੋਈ ਚੀਜ਼ ਖੁੰਝ ਗਈ ਹੋਵੇ।
ਥੋੜੇ ਸਾਲ ਵੇਟ ਕਰ ਲਓ, ਲੈਂਗਲੀ ਵਾਲੀ ਸਕਾਈ ਟ੍ਰੇਨ ਬਣ ਜਾਣੀ ਹੈ,
ਉਹ ਬਣ ਜਾਣੀ,
ਹਾਸਪਿਟਲ ਦੂਜਾ ਬਣ ਜਾਣਾ ਸਰੀ ਦੇ ਵਿੱਚ, ਮੈਸੀ ਟਨਲ ਵੀ ਰਿਪਲੇਸ ਹੋ ਜਾਣੀ ਹੈ, ਵੇਟ ਕਰੋ ਬਸ ਥੋੜਾ ਜਿਹਾ,
ਪਟੇਲੋ ਬ੍ਰਿਜ ਵੀ ਰਿਪਲੇਸ ਹੋ
ਜਾਣਾ, ਆਪਣੇ ਇੱਥੇ ਮੈਡੀਕਲ ਸਕੂਲ ਵੀ ਬਣ ਜਾਣਾ SFU ਦੇ ਵਿੱਚ,
ਪਰ ਜਿਹੜੀ 132 ਸਟ੍ਰੀਟ ਸਾਰੀ ਡਬਲਿੰਗ ਕਰਨੀ ਹੈ ਥਰੂ ਐਂਡ ਥਰੂ, ਇਹਨੂੰ 8 ਸਾਲ ਲੱਗ ਜਾਣੇ,
ਹੋ ਜਾਊਗਾ, ਉਹ ਵੀ ਵੇਟ ਕਰੋ, ਆਪ ਕਤਾਰ ਮੇ ਹੈ,
ਆਪ ਕਤਾਰ ਮੇ ਯਾਰ। ਚਾਈਨਾ ਵਾਲੇ ਨੇ ਕੀਤਾ, ਜਪਾਨ ਵਾਲੇ ਨੇ ਕੀਤਾ, ਦੇ ਕੰਸਟਰਕਟਡ ਅ ਟ੍ਰੇਨ ਸਟੇਸ਼ਨ ਇਨ ਲਾਈਕ 36 ਆਵਰ 60 ਆਵਰਸ 60 ਘੰਟਿਆਂ 'ਚ
ਟ੍ਰੇਨ ਸਟੇਸ਼ਨ,
ਹਾਂ ਕੋਈ ਸਟੇਸ਼ਨ ਬਣਾਇਆ, ਆਈ ਹੈਵ ਟੂ ਲੁੱਕ ਦਿਸ ਅਪ।
ਅਸੀਂ ਗੱਲ ਕਰਦੇ ਸੀ ਸਾਡੇ ਇੱਥੇ ਫੈਰੀਜ਼ ਨਹੀਂ ਬਣਦੀਆਂ, ਮੈਸੇਜ ਆਇਆ, ਦੋ ਮੈਸੇਜ ਆਏ ਇਨਫੈਕਟ, ਇੱਕ ਮੈਸੇਜ ਪੰਕਜ ਵਰਮਾ ਜੀ ਦਾ ਤੇ ਦੂਜਾ ਮੈਸੇਜ ਮੈਨੂੰ ਲੱਭਣਾ ਨੀ, ਉਹਨਾਂ ਦੇ ਅੱਗੇ ਪਿੱਛੇ ਹੀ ਮੈਸੇਜ ਆਇਆ ਸੀ ਇੱਕ ਹੋਰ, ਹੋਲਡ ਔਨ, ਮੈਂ ਨਹੀਂ ਹੁਣ ਮੈਨੂੰ ਲੱਭਣਾ ਨੀ, ਉਹ ਅਸੀਂ ਗੱਲ ਕਰੇ ਫੈਰੀਜ਼ ਨਹੀਂ ਬਣਦੀਆਂ, ਉਹ ਕਹਿੰਦੇ ਬ੍ਰਿਜ ਬਣਾ ਦਿਓ, ਕਹਿੰਦੇ ਇੱਥੋਂ ਲੋਅਰ ਮੇਨਲੈਂਡ ਤੋਂ
ਆਈਲੈਂਡ ਤੱਕ ਦਾ।
ਇਹਦੇ ਬਾਰੇ ਦੇਖੋ ਕਈ ਵਾਰ ਮਲਟੀਪਲ ਸਟੱਡੀਜ਼ ਹੋ ਚੁੱਕੀਆਂ ਨੇ, ਤੇ ਉਹ ਕਹਿੰਦੇ ਵੀ ਉਹ ਜੋ ਇਵੈਲੂਏਸ਼ਨ ਕੀਤੀ ਹੈ ਵੀ ਟੈਕਨੀਕਲ ਰੀਜ਼ਨਸ ਕਰਕੇ ਕਹਿੰਦੇ ਇਹਨਾਂ ਪਾਣੀਆਂ ਦੇ ਵਿੱਚ ਬ੍ਰਿਜ ਬਣ ਨਹੀਂ ਸਕਦਾ, ਵੀ ਜੇ ਬਣੇਗਾ ਤਾਂ ਉਹ ਸਿਕਿਓਰ ਨਹੀਂ ਹੋਏਗਾ, ਵੀ ਪਾਣੀ ਦਾ ਜਿਹੜਾ ਵਹਾਅ ਹੈ ਅਤੇ ਹਵਾਵਾਂ ਬਹੁਤ ਤੇਜ਼ ਵਗਦੀਆਂ ਨੇ, ਅਤੇ ਕਈ ਕਾਰਨ ਨੇ ਵੀ ਉਹ ਸਾਈਜ਼ਮਿਕ ਸਟੇਬਿਲਿਟੀ ਨੂੰ ਲੈ ਕੇ ਸਵਾਲ ਨੇ, ਸੋ ਬ੍ਰਿਜ ਕਹਿੰਦੇ ਬਣ ਨਹੀਂ ਸਕਦਾ।
ਜਪਾਨ ਬਿਲਡਸ ਟ੍ਰੇਨ ਸਟੇਸ਼ਨ ਓਵਰ ਨਾਈਟ ਇਨ 6 ਆਵਰਸ
6 ਘੰਟੇ
ਬਿਟਵੀਨ ਡਿਪਾਰਚਰ ਆਫ ਨਾਈਟ ਐਂਡ ਮੋਰਨਿੰਗ ਟ੍ਰੇਨਸ।
ਉਹ ਟੈਂਟ ਤਾਂ ਨਹੀਂ ਲਾਤਾ ਉਹਨਾਂ ਨੇ, ਸਾਡੇ ਟੈਂਟ ਵੀ ਨਹੀਂ ਲੱਗਣਾ,
ਅਸੀਂ ਟੈਂਟ 3D ਪ੍ਰਿੰਟਿੰਗ ਐਡਵਾਂਸ ਦੇ ਵਿੱਚ ਕਰਕੇ ਲਾਇਆ ਸੀ, ਅਸੈਂਬਲ ਕਰਤਾ ਉੱਥੇ ਲਿਆ ਕੇ।
ਅੱਛਾ 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 ਅੱਛਾ।
ਜਪਾਨ ਰੇਲਵੇ, ਵੈਸਟ ਜਪਾਨ ਰੇਲਵੇ ਦਾ ਕਹਿਣਾ ਹੈ ਕਿ ਦੁਨੀਆ ਦੇ ਵਿੱਚ ਅਜਿਹੀ ਇਹ ਪਹਿਲੀ ਆਪਣੇ ਕਿਸਮ ਦੀ ਅਜਿਹੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਆ। 6 ਘੰਟਿਆਂ ਦੇ ਵਿੱਚ ਲਿਆ ਕੇ ਨਵਾਂ ਟ੍ਰੇਨ ਸਟੇਸ਼ਨ ਉੱਥੇ ਉਹਨਾਂ ਨੇ ਖੜਾ ਕਰਤਾ,
ਇੰਸਟਾਲ ਕਰਤਾ। ਸਾਡੇ ਇੱਥੇ ਟੈਂਟ ਵੀ ਨਹੀਂ ਸੀ ਲੱਗਣਾ, ਅਤੇ ਜੇ ਉੱਥੇ ਕਿਤੇ ਆ ਕੇ ਕੋਈ ਡੱਡੂ ਡੱਡੂ ਬਹਿ ਜਾਂਦਾ, ਫਿਰ ਉਹ ਟੀਮ ਆਉਣੀ
ਐਨਵਾਇਰਮੈਂਟਲ ਟੀਮ ਆਊਗੀ ਅਤੇ ਫਿਰ ਉਹ ਡੱਡੂ ਨੂੰ ਹਟਾਏਗੀ।
ਹਾਂ, ਡੱਡੂ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਜਿਹੜਾ ਹਥੌੜੇ ਥੋੜੇ ਮਾਰਨੇ ਆ, ਹਥੌੜਾ ਚੈਣੀ ਜਿਹੜਾ ਹੌਲੀ, ਡੱਡੂ ਨੂੰ ਕਿਤੇ ਟਰਾਮਾ ਨਾ ਹੋ ਜਾਏ।
ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ।
ਵਾਹ ਵੀਰ ਜੀ ਵਾਹ, ਵੀਕਐਂਡ ਅਜੇ ਦੂਰ ਹੈ, ਸਾਡੇ ਲਿਸਨਰਸ ਨੇ ਕਹਿ ਗਿਆ ਕਿ ਲੌਂਗ ਵੀਕਐਂਡ ਆ ਗਿਆ, ਆਪਣਾ ਤਾਂ ਅਜੇ ਨਹੀਂ ਆਇਆ,
ਆਪਾਂ
ਕੱਲ੍ਹ ਵੀ ਕੰਮ
ਕਰੋ, ਵਰਕਿੰਗ ਟਮੋਰੋ। ਅੱਛਾ, ਫਿਰ ਸੈਟਰਡੇ ਵੀ ਚਲੋ ਉੱਥੇ ਨਗਰ ਕੀਰਤਨ ਦੇ ਵਿੱਚ ਆਪਾਂ ਸ਼ਮੂਲੀਅਤ ਹੀ ਕਰੀਏ, ਕਾਇੰਡ ਆਫ ਵਰਕਿੰਗ ਦੈਟ ਡੇ ਟੂ।
ਦੀਪਕ ਸ਼ਰਮਾ ਜੀ ਦਾ ਮੈਸੇਜ ਆਇਆ, ਕਹਿੰਦੇ ਵਿਜੇ ਜੀ ਤੁਸੀਂ ਹੋਵੋਗੇ ਉੱਥੇ, ਕਹਿੰਦੇ ਆਈ ਵਾਂਟ ਟੂ ਮੀਟ ਯੂ।
ਮੈਂ ਹੋਊਂਗਾ ਜੀ ਉੱਥੇ,
ਮਿਲਿਓ ਜੀ ਦੀਪਕ ਜੀ, ਅਤੇ ਹੋਣਗੇ। ਮੈਸੇਜ ਬਹੁਤ ਸਾਰੇ ਹੋਰ ਵੀ ਆ ਰਹੇ ਨੇ। ਇੱਕ ਮੈਸੇਜ ਆਇਆ, ਕਹਿੰਦੇ ਚਾਈਨਾ ਦੇ ਨਾਲ ਬਣਾ ਕੇ ਰੱਖਣ ਦੀ ਲੋੜ ਹੈ, ਅਤੇ ਕਹਿੰਦੇ ਉਹ ਫੈਰੀ ਵੀ ਬਣਾ ਸਕਦੇ ਨੇ ਅਤੇ ਸਸਤੀ ਵੀ ਬਣਾ ਦੇਣਗੇ। ਉਹ ਜੀ ਤਾਂ ਸਾਰਿਆਂ ਦਾ ਕਰਦਾ ਜੀ, ਉਹ ਅਮਰੀਕਾ ਵਾਲੇ ਬਣਾਉਣ ਨਹੀਂ ਦਿੰਦੇ।
ਹਾਂ, ਸਹੀ ਗੱਲ ਆ। ਬਸ ਜੀ ਅੱਛਾ ਐਂ ਕਰੀਏ, ਹੁਣ ਅੱਜ ਦਾ
ਸਿਆਸਤ ਵੀ ਨਹੀਂ ਬਣਾਉਂਦੇ,
ਸਿਆਸਤ ਵੀ ਨਹੀਂ ਬਣਾਉਣ ਦਿੰਦੀ, ਉਹੀ ਦੇਰ ਆਰ ਮੈਨੀ ਅਦਰ ਕੰਪਲਸ਼ਨ
ਵੀਰੇ ਜੀ। ਅੱਛਾ, ਇੱਥੇ ਹੁਣ ਡਿਬੇਟ ਨਾਲ ਇਹ ਗੱਲ ਜੋੜਨੀ ਜ਼ਰੂਰੀ ਵੀ ਹੈ।
ਕਰੋ ਕਰੋ।
ਰੈਬਲ ਨਿਊਜ਼ ਵਾਲਿਆਂ ਨੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮੀਡੀਆ ਆਊਟਲੈਟਸ ਜਿਹੜੇ ਉੱਥੇ ਪਹੁੰਚ ਗਏ ਸਨ ਮੀਡੀਆ ਸਕ੍ਰਮ ਦੇ ਵਿੱਚ, ਉਹਨਾਂ ਨੇ ਇੱਕ ਸਵਾਲ ਜਿਹੜਾ ਪੁੱਛਿਆ, ਉਹ ਪੁੱਛਿਆ ਉਹਨਾਂ ਨੇ ਕਿ ਜਿਹੜੇ ਇੰਟਰਨੈਸ਼ਨਲ ਕੌਨਫਲਿਕਟਸ ਅਸੀਂ ਇੰਪੋਰਟ ਕਰ ਰਹੇ ਹਾਂ ਮਿਡਲ ਈਸਟ ਦੇ ਸੰਦਰਭ ਦੇ ਵਿੱਚ, ਉਹਨਾਂ ਨੇ ਸਵਾਲ ਪੁੱਛਿਆ, ਕਿਉਂਕਿ ਇਸ ਡਿਬੇਟ ਦੇ ਵਿੱਚ ਇਹ ਵੀ ਗੱਲ ਹੁੰਦੀ ਰਹੀ। ਜਗਮੀਤ ਸਿੰਘ ਨੇ ਪੁੱਛਿਆ ਸੀ ਮਾਰਕ ਕਾਰਨੀ ਨੂੰ, ਕਹਿੰਦੇ ਵੀ ਜੋ ਗਾਜ਼ਾ ਦੇ ਵਿੱਚ ਹੋਇਆ ਤੁਸੀਂ ਉਹਨੂੰ ਜੈਨੋਸਾਈਡ ਕਿਉਂ ਨਹੀਂ ਕਹਿੰਦੇ, ਤੇ ਮਾਰਕ ਕਾਰਨੀ ਨੇ ਉਹਨੂੰ ਇਹ ਕਹਿ ਕੇ ਟਾਲਿਆ, ਕਹਿੰਦੇ ਵੀ ਮੈਂ ਇੰਨੇ ਸੰਜੀਦਾ ਮਸਲੇ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੁੰਦਾ। ਫਿਰ ਮੀਡੀਆ ਸਕ੍ਰਮ ਦੇ ਵਿੱਚ ਕਿਸੇ ਇੱਕ ਅਦਾਰੇ ਨੇ, ਇਸੇ ਤਰ੍ਹਾਂ ਦੇ ਅਦਾਰੇ ਨੇ ਸਵਾਲ ਪੁੱਛਿਆ ਸੀ ਕਿ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ ਨੇ, ਇੰਟਰਨੈਸ਼ਨਲ ਕੌਨਫਲਿਕਟਸ ਨੇ, ਅਸੀਂ ਉਹਨਾਂ ਨੂੰ ਇੰਪੋਰਟ ਕਰਦੇ ਹਾਂ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਪੀਅਰ ਪੋਲੀਅਮ ਨੇ ਕਿਹਾ ਮੈਂ ਇਹਦਾ ਜਵਾਬ ਦੇਵਾਂਗਾ। ਉਹਨਾਂ ਨੇ ਕਿਹਾ ਦੇਖੋ ਵੀ ਅਸੀਂ ਸਾਰੇ ਕਲਚਰਸ ਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਵੱਖੋ ਵੱਖਰੇ ਮੁਲਕਾਂ ਤੋਂ ਕੈਨੇਡਾ ਵਿੱਚ ਆਓ, ਆਪਣਾ ਕਲਚਰ ਆਪਣੀ ਆਈਡੈਂਟੀ ਜੀ ਸੱਦ ਕੇ ਲੈ ਕੇ ਆਓ, ਪਰ ਜਿਹੜੇ ਤੁਹਾਡੇ ਉੱਥੇ ਦੇ ਵਿਦੇਸ਼ੀ ਕੌਨਫਲਿਕਟਸ ਨੇ
ਉਹ ਨਾ ਲਿਆਓ,
ਉਹ ਇੱਥੇ ਨਾ ਲੈ ਕੇ ਆਓ। ਕਹਿੰਦੇ ਉਹ ਇੱਥੇ ਉਹਨਾਂ ਦਾ ਉਹਨਾਂ ਵਾਸਤੇ ਜਗ੍ਹਾ ਨਹੀਂ ਹੈ। ਸੋ ਇਹ ਇੱਕ ਬੜੀ ਇੰਪੋਰਟੈਂਟ ਗੱਲ ਉੱਥੇ ਉਸ ਕ੍ਰਮ ਦੇ ਵਿੱਚ ਹੋਈ
ਜੀ।
ਜਿਹੜੀ ਉਹ ਚਾਈਨਾ ਵਾਲੀ ਗੱਲ ਹੋਈ ਨਾ,
ਉਹਦੇ ਹਾਂ ਉਹਦੇ ਨਾਲ ਜੁੜਦੀ ਗੱਲ
ਜੁੜਦੀ ਗੱਲ।
ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ,
ਬਹੁਤ ਸ਼ੁਕਰੀਆ। ਹੈਵ ਅ ਗੁੱਡ ਰੈਸਟ ਆਫ ਦ ਡੇ। ਤੁਹਾਨੂੰ ਸ਼ਾਮੀ ਸੁਣਦੇ ਹਾਂ, ਤੁਹਾਨੂੰ ਕੱਲ੍ਹ ਸਵੇਰੇ ਮਿਲਦੇ ਹਾਂ, ਅਤੇ ਫਿਰ ਪਰਸੋਂ ਨੂੰ ਜਿੱਥੇ ਨਗਰ ਕੀਰਤਨ ਦੀ ਸਟੇਜ ਹੋਣੀ ਚੋਇਸ ਫਰਨੀਚਰ ਦੇ ਬਾਹਰ 127 ਅਤੇ 76 ਏ ਐਵਨਿਊ 'ਤੇ, ਉੱਥੇ ਫਿਰ ਸਾਰਿਆਂ ਨਾਲ ਆਪਣੇ ਪੂਰੇ ਫਰੈਂਡ ਸਰਕਲ ਨਾਲ ਸੰਗਤਾਂ ਨਾਲ ਮੁਲਾਕਾਤ ਹੋਏਗੀ
ਜੀ।
ਬਹੁਤ ਬਹੁਤ ਧੰਨਵਾਦ ਵਾਸੂ ਜੀ, ਹੈਵ ਅ ਗੁੱਡ ਡੇ।
ਯੂਟਿਊਬ ਵਿਜੇ ਜੀ।